दिल वाली गल दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतियां नूं सत श्री अकाल।
एडलेट तो मिंटू ब्राउन।
प्रोग्राम दिल वाली गल सुन वाले श्रोतियां नूं भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार। विच मिठे मिठे गीत होंगे ते सजना दा सत्कार, फिर तीर सिद्धे होंगे मुश्किलां दे वल। वीकेंड ते सुबह करांगे आपां जदों दिल वाली गल।
हरमन रेडियो सुनने वाले सारे श्रोतियां नू अमनदीप सिंह सिद्धू वल्लों बहुत प्यार भरी सत श्री अकाल जी। जी आया नू प्रोग्राम दिल वाली गल दे विच। वाहिगुरु जी का खालसा, वाहिगुरु जी की फतेह। उम्मीद रखते हैं, अरदास करदा हाँ कि तुसी सारे तंदुरुस्त होवोंगे, चढ़दी कला दे विच होवोंगे। ते आओ फिर आप सारे रलीए दिल दी गहराइयां तो सरबत दा भला मंगीए और अरदास करिए कि सही प्यारे मेल जिन्हां मिलिया तेरा नाम चेते आवे। नानक नाम चढ़दी कला तेरे भाणे सरबत दा भला। जिन्हां शख्सियतां नूं जिन्हां पुरखां नूं देख के अकाल पुरख दा नाम चेते आ जावे, उन्हां दी संगत करन दी अरदास है जी। ते जदों फिर नाम दी गल आउंदी आ तां दुनिया दे विच नाम दी चढ़दी कला हमेशा ही रहिंदी आ। अकाल पुरख रब दा नाम। अज दे प्रोग्राम तरीक 13 मार्च 2021 नूं दिन शनिचरवार 8:02 सुबह दे हो गए ने आस्ट्रेलिया दे ईस्ट कोस्ट दे उत्ते। ब्रिस्बेन दे विच सुबह दे 7:02 ने और एडलेट दे विच 7:32 होए ने। पर्थ जिथे अज वोटां पै रही ने, इलैक्शनस ने सूबे दियां, उत्थे तड़के दे 5:03 हुण हो गए ने। नवीं दिल्ली वड्डा तड़का है 2:33। लंडन हजे शुक्रवार 12 मार्च चल रहा है ते रात दे 9:03 ने। यही तरीक ते दिन अमरीका महाद्वीपां दे ईस्ट ते वैसट कोस्ट दे उत्ते है। न्यूयॉर्क ते टोरंटो दे विच 4:03 ने शाम दे, और वैनकूवर दे विच ते एले दे विच दोपहर दे 1:03 होए ने। सो साडा तुहाडा साथ बनिया रहेगा 2 घंटे वास्ते। अमरीक सिंह फलोरा बड़ी छेती साडे नाल जुड़ रहे ने और अहम मुद्दे, भकदे मसले, हासा मजाक, शुकल मेला, दिल वालियां गल्लां सारियां असीं अज खुल के करांगे। तुहाडा साथ ईमेल दे राही request@harmanradio.com या फिर टैलीग्राम दे राही असीं भालदे हां ते तुसीं भेजोगे भी। सवेर दे प्रोग्राम सुन रहे हो तुसीं गुरबाणी विचार, सहज पाठ चल रहे ने ते अज सहज पाठ दी 225वीं कड़ी तुसीं ने सुनी है। गुरु ग्रंथ साहब जी दे अंग 1024 तो लैके 1028 तक दा पाठ अज दलजीत सिंह मेहता जी दे मुखारबिंद तो आपां सरवण कीता। सहज पाठ संपूर्णता वल नूं वध रहा ते आउण वाले महीनियां दे विच भोग पाया जाएगा। बहुत स्रोते साडे जिहड़े ने ओह पाठ सुन रहे ने, आप भी कर रहे ने ते थोड़े जे पिछे भी ने कई ते कईयां ने हजे शुरू कीता। सो ये सारे पॉडकास्ट दे उत्ते पाठां दी लड़ी जिहड़ी आ सीरीज़ वह उपलब्ध है। होर भी प्रोग्राम साडे पॉडकास्ट दे विच सुने जा सकते ने किसी भी टाइम। सो की हाल चाल है, ठीक ठाक हो, तुहाडे दिन किहो जिहा चढ़िया? उम्मीद रखते हैं वधिया होएगा। सो अज आपां गल करनी आ थोड़ियां पुरानियां यादां दी। एक खबर मैं पढ़ रहा सी ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਜਿਹੜੀ ਸਾਡੀ ਏਜ ਦੇ ਆ ਤਕਰੀਬਨ ਕਹਿ ਲਓ ਕਿ 35 ਸਾਲ ਤੋਂ ਉੱਤੋਂ ਦੀ ਏਜ ਵਾਲੇ ਨੇ ਉਹ ਆਪਣੀ ਜਵਾਨੀ ਦੇ ਟਾਈਮ ਦੇ ਵਿੱਚ ਸਾਰੇ ਰੀਲਾਂ ਸੁਣਦੇ ਵੱਡੇ ਹੋਏ ਨੇ ਟੇਪਾਂ ਰੀਲਾਂ ਦੁਬਈ ਤੋਂ ਟੇਪ ਰਿਕਾਰਡਰ ਲਿਆਉਂਦੇ ਹੁੰਦੇ ਸੀ ਪਹਿਲਾਂ ਅਤੇ ਨੈਸ਼ਨਲ ਦੇ ਸੋਨੀ ਦੇ ਬੜੇ ਵਧੀਆ ਲੱਗਦੇ ਹੁੰਦੇ ਸੀ ਕੀਲੀ 'ਤੇ ਵੀ ਕਈ ਟੰਗ ਲੈਣਾ ਕਈਆਂ ਨੇ ਫਿਰ ਉਹਨਾਂ ਦੇ ਵਿੱਚ ਰੀਲਾਂ ਪੈਂਦੀਆਂ ਹੁੰਦੀਆਂ ਸੀ ਇੱਕੋ ਰੀਲ ਚੱਲਦੀ ਰਹਿੰਦੀ ਹੁੰਦੀ ਸੀ ਸ਼ਬਦਾਂ ਦੀ ਰੀਲ ਭਰਾਈ ਜਾਂਦੀ ਸੀ ਫਿਰ ਧਾਰਮਿਕ ਗੀਤਾਂ ਦੀ ਅਤੇ ਫਿਰ ਦੂਜੀਆਂ ਰੀਲਾਂ ਤੁਹਾਨੂੰ ਪਤਾ ਹੀ ਆ ਫਿਰ ਰਿਕਾਰਡਾਂ ਤੋਂ ਬਾਅਦ ਫਿਰ ਉਹ ਆਈਆਂ ਉਸਨੇ ਸੰਗੀਤ ਨੂੰ ਪੋਰਟੇਬਲ ਕਰ ਦਿੱਤਾ ਉਸਨੇ ਸੰਗੀਤ ਨੂੰ ਆਮ ਲੋਕਾਂ ਤੱਕ ਪਹੁੰਚਾ ਦਿੱਤਾ ਪਹਿਲਾਂ ਉਸ ਤੋਂ ਤਵੇ ਚੱਲਦੇ ਹੁੰਦੇ ਸੀ ਜਿਹੜਾ ਕਿ ਆਲੇ ਦੁਆਲੇ 15-20 ਪਿੰਡਾਂ ਦੇ ਵਿੱਚ ਇੱਕ ਦੇ ਕੋਲ ਉਹ ਗ੍ਰਾਮੋਫੋਨ ਹੁੰਦਾ ਸੀ ਵਿਆਹ ਸ਼ਾਦੀਆਂ ਅਤੇ ਫੰਕਸ਼ਨਾਂ 'ਤੇ ਉਹ ਲਿਆਇਆ ਜਾਂਦਾ ਸੀ ਉਦੋਂ ਬੜਾ ਚਾਅ ਹੁੰਦਾ ਸੀ ਪਿੰਡ ਵਾਲਿਆਂ ਨੂੰ ਅਤੇ ਉਸ ਤੋਂ ਬਾਅਦ ਜਦੋਂ ਟੇਪਾਂ ਆਈਆਂ ਟੇਪ ਰਿਕਾਰਡਰਾਂ ਆਈਆਂ ਤਾਂ ਘਰ ਘਰ ਫਿਰ ਟੇਪ ਰਿਕਾਰਡਰ ਵੱਜਣ ਲੱਗੇ ਸਹੀ ਗੀਤ ਸਹੀ ਗੱਲਾਂ ਘੱਟ ਵੱਜੀਆਂ ਅਤੇ ਫਿਰ ਲੱਚਰਤਾ ਵੱਲ ਨੂੰ ਕੰਮ ਜ਼ਿਆਦਾ ਵੱਧ ਗਿਆ ਹਲਕੇ ਪੱਧਰ ਦੇ ਗੀਤ ਬਹੁਤ ਆਉਣ ਲੱਗ ਗਏ ਖੈਰ ਐਨੀਵੇ ਐਂਟਰਟੇਨਮੈਂਟ ਜਿਹੜੀ ਹੈ ਪੋਰਟੇਬਲ ਹੋ ਗਈ ਇਹੀ ਮਨਸ਼ਾ ਸੀ ਫਿਲਿਪਸ ਕੰਪਨੀ ਦਾ ਜਿਨ੍ਹਾਂ ਨੇ 1963 ਦੇ ਵਿੱਚ ਇਹ ਰੀਲ ਬਣਾਈ ਜਿਹਨੂੰ ਅਸੀਂ ਰੀਲ ਕਹਿੰਦੇ ਹਾਂ ਵੈਸੇ ਇਹਨੂੰ ਕੰਪੈਕਟ ਕੈਸੈਟ ਕਹਿੰਦੇ ਆ ਅਤੇ ਸੋਨੀ ਨੇ ਫਿਰ ਇਸ ਨੂੰ ਆਧਾਰ ਬਣਾ ਕੇ 1979 ਜਾਣੀ ਕਿ 1979 ਦੇ ਵਿੱਚ ਵਾਕਮੈਨ ਬਣਾਇਆ ਉਸ ਤੋਂ ਵੀ ਹਲਕਾ ਹੁਣ ਪੰਜਾਬ ਦੇ ਵਿੱਚ ਤਾਂ ਬਹੁਤ ਬਾਅਦ 'ਚੋਂ ਆਉਂਦੇ ਨਹੀਂ ਆ ਇਹ ਚੀਜ਼ਾਂ ਪਰ ਟੇਪਾਂ ਆਈਆਂ ਸਾਨੂੰ ਸਾਰਿਆਂ ਨੂੰ ਪਤਾ ਫਿਰ ਰੀਲਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਬਹੁਤ ਰੀਲ ਭਰਾਉਣ ਦਾ ਫਿਰ ਚਾਅ ਹੋਣਾ ਗਾਣੇ ਲਿਖਣੇ ਵੀ ਕਿਹੜੇ ਕਿਹੜੇ ਗਾਣੇ ਆਪਾਂ ਭਰਾਉਣੇ ਆ ਜਾਂ ਫਿਰ ਰੀਲਾਂ ਵਾਲੀ ਦੁਕਾਨ 'ਤੇ ਉਹਨੂੰ ਕਹਿ ਦੇਣਾ ਬਈ ਵਧੀਆ ਵਧੀਆ ਗੀਤ ਭਰ ਦੇ ਜਿਹੜੇ ਨੌਜਵਾਨ ਹੋਣੇ ਉਹਨਾਂ ਨੇ ਕਹਿਣਾ ਸੈਡ ਗੀਤ ਭਰ ਦੇ ਰੋਮੈਂਟਿਕ ਗੀਤ ਭਰ ਦੇ ਫਿਲਮਾਂ ਦੀਆਂ ਫਿਰ ਟੇਪਾਂ ਆਉਣ ਲੱਗ ਗਈਆਂ ਚੱਲਣ ਲੱਗ ਗਈਆਂ ਸਾਰਾ ਬਾਜ਼ਾਰ ਫਿਰ ਗੀਤਾਂ ਦੇ ਨਾਲ ਝੂਮਣ ਲੱਗ ਗਿਆ ਇਹ ਮਾਜਰਾ ਹੁੰਦਾ ਸੀ ਇਹ ਮਾਹੌਲ ਹੁੰਦਾ ਸੀ ਉਸ ਟਾਈਮ ਦੇ ਵਿੱਚ ਅੱਜ ਤੁਸੀਂ ਕਿਤੇ ਵੀ ਭਾਰਤ ਦੇ ਵਿੱਚ ਬਾਜ਼ਾਰ ਜਾਓ ਉਹਨਾਂ ਪੁਰਾਣੇ ਸ਼ਹਿਰਾਂ 'ਚ ਜਿੱਥੇ ਤੁਸੀਂ ਜੰਮੇ ਪਲੇ ਹੋ ਤੁਹਾਨੂੰ ਗਲੀ ਦੇ ਵਿੱਚੋਂ ਬਹੁਤ ਘੱਟ ਗੀਤ ਸੁਣਨਗੇ ਹੁਣ ਨਹੀਂ ਚੱਲਦੇ ਉਹ ਤਾਂ ਕਿਉਂਕਿ ਰੀਲਾਂ ਦੀਆਂ ਦੁਕਾਨਾਂ ਖਤਮ ਹੋ ਗਈਆਂ ਰੀਲਾਂ ਦਾ ਜ਼ਮਾਨਾ ਖਤਮ ਹੋ ਗਿਆ ਹਰ ਬੰਦੇ ਨੇ ਕੰਨਾਂ ਦੇ ਵਿੱਚ ਟੂਟੀਆਂ ਲਾਈਆਂ ਹੋਈਆਂ ਸਾਡੀਆਂ ਬਜ਼ੁਰਗ ਔਰਤਾਂ ਟੂਟੀਆਂ ਨੇ ਕੰਨਾਂ 'ਚ ਟੂਟੀਆਂ ਫਸਾਈਆਂ ਹੋਈਆਂ ਸੋ ਹਰ ਬੰਦਾ ਆਪਣੇ ਰੀਲ ਦੀ ਦੁਕਾਨ ਤੋਂ ਕੱਢ ਕੇ ਸੰਗੀਤ ਆਪਣੇ ਕੰਨ ਦੇ ਵਿੱਚ ਡਾਇਰੈਕਟ ਹੀ ਲੈ ਗਿਆ ਹੈ ਸੋ ਰੀਲਾਂ ਦੀ ਦੁਕਾਨ ਦਾ ਜਿਹੜਾ ਕੰਸੈਪਟ ਹੈ ਉਹ ਖਤਮ ਹੀ ਹੋ ਗਿਆ ਹੈ ਯੂ ਕਾਂਟ ਬਾਏ ਮਿਊਜ਼ਿਕ ਐਨੀ ਮੋਰ ਔਨਲਾਈਨ ਹੀ ਸਾਰਾ ਕੁਛ ਚੱਲ ਰਿਹਾ ਹੈ ਤੁਹਾਡੀਆਂ ਬਹੁਤ ਯਾਦਾਂ ਹੋਣਗੀਆਂ ਸਾਰਿਆਂ ਦੀਆਂ ਬਹੁਤ ਯਾਦਾਂ ਹੋਣਗੀਆਂ ਰੀਲਾਂ ਦੀਆਂ ਅਤੇ ਰੀਲ ਫਸ ਜਾਣੀ ਉਹਨੂੰ ਕੱਢਣਾ ਰੀਲ ਟੁੱਟ ਜਾਣੀ ਉਹਨੂੰ ਗੂੰਦ ਲਾ ਕੇ ਜੋੜਨਾ ਇਹ ਵੀ ਇੱਕ ਕੋਈ ਕੋਈ ਬੰਦਾ ਕਰਦਾ ਹੁੰਦਾ ਸੀ ਕਲਾ ਹੁੰਦੀ ਸੀ ਪੈੱਨ ਦੇ ਨਾਲ ਅੱਗੇ ਪਿੱਛੇ ਕਰਨੀ ਟਾਈਟ ਕਰਨੀ ਖੋਲ੍ਹਣਾ ਸਕਰੂ ਕਰਨਾ ਇੱਕ ਇਹ ਵੀ ਕਲਾ ਆ ਖੈਰ ਗੱਲ ਅੱਜ ਆਪਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਿਸ ਸ਼ਖਸ ਨੇ ਇਹ ਰੀਲ ਬਣਾਈ ਆਡੀਓ ਕੈਸੈਟ ਉਹ ਨੀਦਰਲੈਂਡ ਦਾ ਸੀ ਡੱਚ ਸੀ ਅਤੇ ਲੋ ਓਨਟੈਸ ਉਸ ਦਾ ਦੇਹਾਂਤ ਹੋਇਆ ਹੈ ਉਸ ਦੀ ਉਮਰ 94 ਸਾਲ ਦੀ ਸੀ ਅਤੇ ਉਹਨਾਂ ਨੇ 1952 ਦੇ ਵਿੱਚ ਫਿਲਿਪ ਕੰਪਨੀ ਜੁਆਇਨ ਕੀਤੀ ਸੀ ਔਰ ਉਸ ਤੋਂ ਬਾਅਦ ਇਸ ਕੰਪਨੀ ਦੇ ਉਹ ਪ੍ਰੋਡਕਸ਼ਨ ਮੈਨੇਜਰ ਦੇ ਤੌਰ 'ਤੇ ਬਹੁਤ ਦੇਰ ਰਹੇ ਨੇ ਇਸ ਅਹੁਦੇ 'ਤੇ ਆ ਕੇ ਉਹਨਾਂ ਨੇ ਫਿਰ ਕੰਪੈਕਟ ਆਡੀਓ ਕੈਸੇਟ ਤਿਆਰ ਕੀਤੀ ਅਤੇ ਉਸਦਾ ਵੀ ਮਕਸਦ ਇਹੀ ਸੀ ਕਿ ਜਿਹੜਾ ਸੰਗੀਤ ਹੈ ਉਹ ਲੋਕਾਂ ਤੱਕ ਸਿੱਧਾ ਲੈ ਕੇ ਜਾਣਾ ਪੋਰਟੇਬਲ ਕਰਨਾ ਅਤੇ ਫਿਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਗੀਤ ਕਿੱਧਰ ਨੂੰ ਚੱਲਿਆ ਕਿੰਨੀਆਂ ਆਡੀਓ ਕੈਸਟਾਂ ਕੰਪਨੀਆਂ ਫੈਕਟਰੀਆਂ ਲੱਗੀਆਂ ਕਾਪੀਆਂ ਹੋਈਆਂ ਅਤੇ ਕਈ ਕੰਪਨੀਆਂ ਖਾਸ ਕਰਕੇ ਟੀ ਸੀਰੀਜ਼ ਵਰਗੀਆਂ ਕਾਪੀ ਮਾਰ ਮਾਰ ਕੇ ਦੂਜਿਆਂ ਦੀਆਂ ਫਿਰ ਵੱਡੀਆਂ ਹੋਈਆਂ ਉਹਦੀ ਆਪਣੀ ਇੱਕ ਹਿਸਟਰੀ ਹੈ ਤੇ ਪਰ ਉਹ ਉਸਨੇ ਗੁਲਸ਼ਨ ਕੁਮਾਰ ਨੇ ਵੀ ਜਿਹੜਾ ਸੰਗੀਤ ਹੈ ਨਾ ਜਿਹੜਾ ਸਰਕਾਰੀ ਅਦਾਰਿਆਂ 'ਚ ਬੰਦ ਸੀ ਐਚ ਐਮ ਵੀ ਕੰਪਨੀ 'ਚ ਬੰਦ ਸੀ ਜਿਹੜਾ ਬਾਹਰ ਹੀ ਨਹੀਂ ਸੀ ਨਿਕਲਦਾ ਉਹ ਕੱਢ ਕੱਢ ਕੇ ਫਿਰ ਲੋਕਾਂ ਤੱਕ ਵੰਡਿਆ ਅਤੇ ਬੜੀ ਡਿਵੈਲਪਮੈਂਟ ਕੀਤੀ ਉਸਨੇ ਸੋ ਟੇਪਾਂ ਦਾ ਬਹੁਤਾ ਵੱਡਾ ਇਤਿਹਾਸ ਨਹੀਂ ਹੈਗਾ 1900 ਕਹਿ ਲਓ ਕਿ 62-63 ਤੋਂ ਲੈ ਕੇ ਇਹ ਤਕਰੀਬਨ ਸੰਨ 2004-05 ਤੱਕ 5 ਕੁ ਤੱਕ ਰਿਹਾ ਕਿਉਂਕਿ ਮੈਨੂੰ ਯਾਦ ਹੈ ਜਦੋਂ ਇੰਡੀਆ ਤੋਂ ਮੈਂ ਆਇਆ ਸੀ 1994 ਦੇ ਵਿੱਚ ਅਤੇ ਮੇਰਾ ਇੱਕ ਅਟੈਚੀ ਤਾਂ ਰੀਲਾਂ ਦਾ ਹੀ ਸੀ ਉਹ ਬਸ ਇੱਦਾਂ ਜਮ੍ਹਾਂ ਰੱਖੀ ਰੱਖਿਆ ਫਿਰ ਰੀਲਾਂ ਸੁਣਨੀਆਂ ਡੈੱਕ ਹੁੰਦੇ ਸੀ ਕਾਰਾਂ 'ਚ ਫਿਰ ਜਦੋਂ ਰੇਡੀਓ 'ਚ ਲਾਇਆ ਤਾਂ ਸਾਡੇ ਕੋਲ ਰੀਲਾਂ ਜ਼ਿਆਦਾ ਹੁੰਦੀਆਂ ਸੀ ਸੀਡੀਆਂ ਇੱਕ ਦੋ ਹੀ ਹੁੰਦੀਆਂ ਸੀਗੀਆਂ ਰੀਲਾਂ ਤੋਂ ਅਸੀਂ ਰੇਡੀਓ ਪ੍ਰੋਗਰਾਮ 1990 ਤੋਂ 99 ਤੋਂ ਲੈ ਕੇ 2005 ਤੱਕ ਕਰਦੇ ਰਹੇ ਐਫ ਐਮ 'ਤੇ ਉਹ ਵੀ ਇੱਕ ਕਲੈਕਸ਼ਨਸ ਹੁੰਦੀ ਸੀ ਕੱਢਣੇ ਰੀਲਾਂ ਕਿਉਂ ਕਰਨੀਆਂ ਉਹ ਵੀ ਇੱਕ ਕਲਾ ਸੀਗੀ ਜਿਹੜੀ ਅਸੀਂ ਸਿੱਖੀ ਫਿਰ ਸੋ ਉਸ ਤੋਂ ਬਾਅਦ ਰੀਲਾਂ ਫਿਰ ਸਾਨੂੰ ਸਾਰੀਆਂ ਸੁੱਟਣੀਆਂ ਪਈਆਂ ਕਿਉਂਕਿ ਉਹ ਸਲਾਬ ਜਾਂਦੀਆਂ ਸੀ ਸਲਾਬ ਗਈਆਂ ਜੇ ਉਹਨੂੰ ਵਰਤੀ ਜਾਓ ਤਾਂ ਠੀਕ ਹੈ ਕਿਉਂਕਿ ਮੈਗਨੈਟਿਕ ਹੁੰਦੀਆਂ ਉੱਤੇ ਜਿਹੜਾ ਮਟੀਰੀਅਲ ਹੈ ਉਹ ਵੇਅਰ ਟੇਅਰ ਹੋ ਜਾਂਦਾ ਹੈ ਅਤੇ ਇਸ ਸੰਬੰਧੀ ਕਈ ਗੀਤ ਵੀ ਆਏ ਰੀਲਾਂ ਦੀ ਦੁਕਾਨ ਇੱਕ ਬਹੁਤ ਹੀ ਮਸ਼ਹੂਰ ਗੀਤ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦਾ ਪਹਿਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਦੀ ਹਜੇ ਜੋੜੀ ਨਵੀਂ ਨਵੀਂ ਗਾਉਣ ਦੇ ਵਿੱਚ ਬਣੀ ਸੀ ਉਹ ਗੀਤ ਸੀ ਇਹ ਗੀਤ ਬਹੁਤਾ ਉਪਲਬਧ ਨਹੀਂ ਹੈਗਾ ਤੁਸੀਂ ਗੀਤ ਇਹ ਆਮ ਨਹੀਂ ਸੁਣ ਸਕਦੇ ਜਿੱਦਾਂ ਸਰਦੂਲ ਸਿਕੰਦਰ ਦੇ ਗੀਤ ਜਿਹੜੇ ਨੇ ਪਾਪੂਲਰ ਗੀਤ ਨੇ ਬਹੁਤਿਆਂ ਨੂੰ ਇਹ ਪਤਾ ਵੀ ਨਹੀਂ ਹੋਣਾ ਵੀ ਇਹ ਗੀਤ ਗਾਇਆ ਪਰ ਉਸ ਟਾਈਮ ਦੇ ਵਿੱਚ ਇਹ ਗੀਤ ਕਾਫੀ ਚੱਲਿਆ ਸੀ 1-2 ਸਾਲ ਅਤੇ ਫਿਰ ਕਿਸੇ ਕਾਰਨ ਗੀਤ ਦੀ ਬਹੁਤ ਫਿਰ ਪਿੱਛੇ ਚਲੇ ਗਿਆ ਗੀਤ ਸੋ ਅੱਜ ਤੁਹਾਨੂੰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਰੀਲਾਂ ਦੀ ਦੁਕਾਨ ਦਾ ਗੀਤ ਸੁਣਾਉਣਾ ਉਹ ਇਸ ਕਰਕੇ ਸੁਣਾਉਣਾ ਕਿਉਂਕਿ ਜਿਹਨੇ ਰੀਲ ਬਣਾਈ ਸੀ ਉਹ ਇਸ ਸੰਸਾਰ ਨੂੰ ਛੱਡ ਗਿਆ ਬੜਾ ਟੈਕਨੀਕਲ ਸ਼ਖਸੀਅਤ ਸੀ ਉਹ ਅਤੇ ਉਸਨੂੰ ਸ਼ਰਧਾਂਜਲੀ ਹੈ ਔਰ ਦੇਖੋ ਕਿੱਥੇ ਖੋਜ ਹੋਈ ਕਿੱਥੇ ਸਕੈਂਡੀਨੇਵੀਆ 'ਚ ਖੋਜ ਕੀਤੀ ਨੀਦਰਲੈਂਡ ਦੇ ਵਿੱਚ ਅਤੇ ਸਾਰੀ ਦੁਨੀਆ ਦੇ ਵਿੱਚ ਫਿਰ ਕਿੱਥੇ ਕਿੱਥੇ ਰੀਲਾਂ ਦੀਆਂ ਦੁਕਾਨਾਂ ਖੁੱਲੀਆਂ ਸੋ ਇਹ ਇੱਕ ਗਲੋਬਲ ਵਿਲੇਜ ਹੈ ਅਤੇ ਆਓ ਫਿਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਗੀਤ ਸੁਣਾਉਂਦੇ ਔਰ ਗੀਤ ਗਾਇਆ ਆ ਸਰਦੂਲ ਸਿਕੰਦਰ ਨੇ ਅਤੇ ਅਮਰ ਨੂਰੀ ਨੇ ਸੁਨੇਹੇ ਵੀ ਆ ਰਹੇ ਨੇ ਬਹੁਤ ਮੈਂ ਇੰਨੀ ਦੇਰ 'ਚ ਥੋੜ੍ਹੇ ਗੀਤ ਲੋਡ ਕਰ ਲਵਾਂ ਅਤੇ ਸੁਨੇਹੇ ਵੀ ਬਹੁਤ ਆ ਰਹੇ ਨੇ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਅਗਰ ਤੁਸੀਂ ਕੰਮ 'ਤੇ ਹੋ ਤਾਂ ਕੋਈ ਗੱਲ ਨਹੀਂ ਮੈਸੇਜ ਨਹੀਂ ਪਾ ਸਕਦੇ ਦੈਟਸ ਫਾਈਨ ਪਰ ਅਗਰ ਤੁਸੀਂ ਮੈਸੇਜ ਪਾ ਸਕਦੇ ਹੋ ਤਾਂ ਜ਼ਰੂਰ ਥੋੜ੍ਹੀ ਜਿਹੀ ਉਂਗਲੀ ਘਸਾਓ ਅਤੇ ਸਾਡੇ ਨਾਲ ਸੁਨੇਹੇ ਦੀ ਸਾਂਝ ਪਾਓ ਲਓ ਗੀਤ ਮੇਰਾ ਲੋਡ ਹੋ ਗਿਆ ਇਹ ਤਾਂ ਉੱਦਾਂ ਹੀ ਹੋਈ ਆ ਜਿੱਦਾਂ ਰੀਲਾਂ ਦੀ ਲੋਡ ਕਰਦੇ ਥੋੜ੍ਹਾ ਟਾਈਮ ਲੱਗ ਜਾਂਦਾ ਸੋ ਰੀਲਾਂ ਦੀ ਦੁਕਾਨ ਦਾ ਗੀਤ ਲੋਡ ਕਰਨ ਨੂੰ ਟਾਈਮ ਲੱਗਿਆ ਅਤੇ ਗੀਤ ਸੁਣਦੇ ਹਾਂ ਜੀ
ਸੇਵਾਦਾਰ ਬੀਬੀ ਕਰ ਫੁਰਮਾਨ ਮੈਂ ਹਾਂ ਸੇਵਾਦਾਰ ਬੀਬੀ ਕਰ ਫੁਰਮਾਨ ਬੈਂਕ ਬੈਂਚ ਤੇ ਸਵੈਟਰ ਬੁਣਨੀ ਮਨ ਪਾਉਂਦੀਆਂ ਕਲੀਆਂ ਡਿਊਟ ਬੈਠ ਕੇ ਸੁਣਨੀ ਮਨ ਪਾਉਂਦੀਆਂ ਕਲੀਆਂ
ਸਤੀ ਲਾ ਦੇ ਰੋਸ਼ਨ ਜਗਾਵੇ
ਨੇਕੀ ਦਾ ਚੁਪਾਰ ਦਾ ਮੇਲਾ ਸੁਣ ਮਸਤੀ ਚੜ ਜਾਵੇ ਓਹੇ ਇੱਕ ਨਰਿੰਦਰ ਬੀਬਾ ਖਿੱਚੇ ਗਲ ਵਿੱਚੋਂ ਖੁਣ ਖੁਣਨੀ ਮਨ ਪਾਉਂਦੀਆਂ ਕਲੀਆਂ ਡਿਊਟ
ਜੀ ਮਨ ਪਾਉਂਦੀਆਂ ਕਲੀਆਂ ਕੱਲੀ ਬਹਿ ਕੇ ਸੁਣਨੀ ਮਾਫ਼ੀ ਚਾਹੁੰਦੇ ਗੀਤ ਇਹ ਪੂਰਾ ਨਹੀਂ ਸੀ ਸਾਡੇ ਕੋਲ ਰੀਲ ਮੁੱਕ ਗਈ ਇਹੀ ਕਹਿ ਸਕਦੇ ਹਾਂ ਅਤੇ ਇਸ ਕਰਕੇ ਗੀਤ ਪੂਰਾ ਨਹੀਂ ਸੁਣਾ ਸਕਦੇ ਪਰ ਲੱਭਾਂਗੇ ਗੀਤ ਇਹ ਪੂਰਾ ਜਦੋਂ ਵੀ ਸਾਨੂੰ ਇਹ ਮਿਲਿਆ ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਖੈਰ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਪਹਿਲਾਂ ਆਪਾਂ ਇੱਦਾਂ ਕਰਦੇ ਹਾਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਵੱਖ ਵੱਖ ਇਲਾਕਿਆਂ ਤੋਂ ਆਸਟ੍ਰੇਲੀਆ ਦੇ ਤੋਂ ਮੌਸਮ ਐਤਕੀ ਕਾਫੀ ਗਿੱਲ ਗਲਾਉਣ ਵਾਲਾ ਆਸਟ੍ਰੇਲੀਆ ਦੇ ਵਿੱਚ ਕੇਨਸ ਦੇ ਵਿੱਚ ਮੀਂਹ ਪੈ ਰਿਹਾ 31 ਡਿਗਰੀ ਔਰ ਬ੍ਰਿਸਬਨ ਦੇ ਵਿੱਚ ਵੀ ਮੀਂਹ ਦੱਸਿਆ ਜਾ ਰਿਹਾ ਅੱਜ ਅਤੇ 29 ਡਿਗਰੀ ਹਲਕੇ ਸ਼ਾਵਰ ਕੌਫ ਸਾਰਵਰ ਦੇ ਵਿੱਚ ਫਿਲਹਾਲ ਧੁੱਪ ਖਿੜੀ ਹੋਈ ਆ 29 ਡਿਗਰੀ 32 ਡਿਗਰੀ ਸਿਡਨੀ ਦੇ ਵਿੱਚ ਹਲਕੇ ਬੱਦਲ ਔਰ ਮੀਂਹ ਕੈਨਬਰਾ 'ਚ ਦੱਸਿਆ ਗਿਆ 29 ਡਿਗਰੀ ਇਸੇ ਤਰ੍ਹਾਂ ਮੈਲਬਨ ਦੇ ਵਿੱਚ 26 ਡਿਗਰੀ ਐਡਲੇ 'ਚ ਵੀ ਮੀਂਹ 22 ਡਿਗਰੀ 27 ਡਿਗਰੀ ਦਿਨ ਸਾਫ਼ ਪਰਥ ਦੇ ਵਿੱਚ ਡਾਰਵਿਨ ਦੇ ਵਿੱਚ ਗਰਜਨ ਨਾਲ ਚਿੱਟਾਂ 31 ਡਿਗਰੀ ਅਤੇ 30 ਡਿਗਰੀ ਗਰਜਨ ਨਾਲ ਚਿੱਟਾਂ ਐਲਿਸ ਸਪਰਿੰਗ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਹਲਕੀ ਧੁੰਦ ਪਈ ਹੋਈ ਹੈ 14 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਅਤੇ ਦਿਨਾਂ ਨੂੰ ਅੱਜ ਵੱਧ ਤੋਂ ਵੱਧ 28 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਿਆ ਬਾਤ ਹੈ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਵਧੀਆ ਮੌਸਮ ਹੈ ਜੀ ਬਸੰਤ ਰੁੱਤ ਦੀ ਆਮਦ ਹੋ ਰਹੀ ਹੈ ਚਾਹ ਪੀ ਕੇ ਬਾਹਰ ਘੁੰਮਣ ਲਈ ਨਿਕਲੇ ਹਾਂ ਬਹੁਤ ਖੂਬਸੂਰਤ ਔਰ ਦੇਖੋ ਮੌਲ ਰਿਹਾ ਹੈ ਮੌਸਮ ਤੁਹਾਡੇ ਉੱਤਰੀ ਖੰਡ ਦੇ ਵਿੱਚ ਧਰਤੀ ਦੇ ਹੁਣ ਸਪਰਿੰਗ ਆਉਣਾ ਫੁੱਲ ਖਿੜਨੇ ਨੇ ਇੱਧਰ ਸਾਡੇ ਹੁਣ ਪੱਤਝੜ ਸ਼ੁਰੂ ਹੋਣ ਵਾਲੀ ਹੈ ਕੁਲਵੀਰ ਸਿੰਘ ਸੰਧੂ ਕੈਨੇਡਾ ਵਾਲੇ ਆ ਗਏ ਨੇ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਠਾਕ ਹੋ ਜੀ ਐਸ ਚਾਹਲ ਹੁਣੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਅਤੇ ਇੱਕ ਉਹ ਤਸਵੀਰ ਭੇਜ ਰਹੇ ਨੇ ਪਾਰਕ ਰਨ ਰਾਊਜ਼ ਹਿੱਲ ਸਿਡਨੀ ਦੇ ਵਿੱਚ ਔਰ ਸ਼ਨਿਚਰਵਾਰ ਨੂੰ ਨਾ ਸਿਡਨੀ ਦੇ ਕਈ ਇਲਾਕਿਆਂ ਦੇ ਵਿੱਚ ਲੋਕੀ ਨਾ ਪਾਰਕਾਂ ਦੇ ਵਿੱਚ ਦੌੜਨ ਜਾਂਦੇ ਨੇ ਇਕੱਠੇ ਹੋ ਕੇ ਪਾਰਕ ਰਨ ਕਹਿੰਦੇ ਨੇ ਉਹਨੂੰ ਅਤੇ ਸਟਾਰਟ ਕਰਨਾ ਹੁੰਦਾ ਅਤੇ ਫਿਰ ਐਂਡ ਕਰਨਾ ਹੁੰਦਾ ਘੁੰਮ ਕੇ ਕੋਈ 2 ਕਿਲੋਮੀਟਰ ਕਰਦਾ ਕੋਈ 4 ਕਰਦਾ ਕੋਈ 10 ਵੀ ਕਰਦਾ ਕੋਈ 25 ਵੀ ਕਰਦਾ ਆ ਮੈਨੂੰ ਪਤਾ ਕਿ ਰਣਜੀਤ ਭਾਅ ਜੀ ਸਤਨਾਮ ਭਾਅ ਜੀ ਹੁਣੀ ਬਾਜਵਾ ਭਾਅ ਜੀ ਹੁਣੀ ਸਾਰੇ ਹੀ ਜਾਂਦੇ ਨੇ ਉੱਥੇ ਔਰ ਮੈਂ ਵੀ ਗਿਆ ਸੀ ਦੌੜਨ ਨਹੀਂ ਸੀ ਗਿਆ ਮੈਂ ਤਾਂ ਉਹਨਾਂ ਨੂੰ ਦੇਖਣੇ ਗਿਆ ਸੀ ਮੈਨੂੰ ਤਾਂ ਉਦੇ ਸਾਹ ਚੜ ਗਿਆ ਦੇਖ ਕੇ ਖੈਰ ਵਧੀਆ ਗੱਲ ਹੈ ਜੀ ਬਾਹਰ ਘੁੰਮੋ ਫਿਰੋ ਪਾਰਕ ਇਸੇ ਕਰਕੇ ਬਣਾਈ ਜਾਂਦੀਆਂ ਫੈਸਿਲਿਟੀਆਂ ਬਹੁਤ ਪੈਸਾ ਖਰਚਦੀ ਹੈ ਸਰਕਾਰ ਵੈਲਬੀਇੰਗ ਦੇ ਲਈ ਬਹੁਤ ਵਧੀਆ ਗੱਲ ਹੈ ਅਤੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਪਹੁੰਚਣਾ ਚਾਹੀਦਾ ਹੈ ਜੀ ਇੱਕ ਟਾਈਮ ਕੱਢ ਕੇ ਨਾ 2-3 ਘੰਟੇ ਲੱਗਦੇ ਨੇ ਸਵੇਰ ਨੂੰ ਬੰਦਾ ਐਨ ਤਰੋ ਤਾਜ਼ਾ ਹੋ ਜਾਂਦਾ ਹੈ ਕੁਲਵੀਰ ਧੰਜੂ ਭਾਅ ਜੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਤਸਵੀਰ ਇੱਕ ਸਾਂਝੀ ਕਰ ਰਹੇ ਨੇ ਕਰੇਲਿਆਂ ਦੀ ਗਾਰਡਨ ਦੀ ਇੱਧਰ ਕੜੀ ਪੱਤਾ ਲੱਗਾ ਹੋਇਆ ਕਰੇਲੇ ਲੱਗੇ ਹੋਏ ਭਿੰਡੀਆਂ ਲੱਗੀਆਂ ਹੋਈਆਂ ਕਿਆ ਬਾਤ ਹੈ ਜੀ ਨਜ਼ਾਰੇ ਨਜ਼ਾਰੇ ਅਤੇ ਮੈਸੇਜ ਉਹਨਾਂ ਦਾ ਜੇ ਆ ਰਿਹਾ ਮੈਂ ਕਰਦਾ ਸਾਰੀਆਂ ਫੋਟੋਆਂ ਸ਼ੇਅਰ ਕਰਦੀਆਂ ਪਾਰਕ ਰਨ ਦੀ ਤਾਂ ਮੈਂ ਕਰਤੀ ਆ ਜਸਪ੍ਰੀਤ ਸਿੰਘ ਹੁਣੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਿਊਜ਼ੀਲੈਂਡ ਤੋਂ ਕੀ ਹਾਲ ਚਾਲ ਹੈ ਪਿਆਰਿਓ ਅਤੇ ਮਨਿੰਦਰਜੀਤ ਸਿੰਘ ਸਿੱਧੂ ਟਾਰਨੈਟ ਤੋਂ ਸਾਡੇ ਨਾਲ ਜੁੜਦੇ ਨੇ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਤਾਂ ਸੁਖਪ੍ਰੀਤ ਸਿੱਧੂ ਇੱਕ ਤਸਵੀਰ ਸਾਂਝੀ ਕਰਦੇ ਨੇ ਮਨੀ ਪਲਾਂਟ ਦੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਇੰਸਪਾਇਰਡ ਬਾਏ ਅਮਨਦੀਪ ਸਿੱਧੂ ਠੀਕ ਹੈ ਮੇਰੇ ਮਨੀ ਪਲਾਂਟ ਤੋਂ ਪ੍ਰਭਾਵਿਤ ਹੋ ਕੇ ਠੀਕ ਹੈ ਜੀ ਮੈਂ ਵੀ ਇਹ ਵੀ ਫੋਟੋ ਸਾਂਝੀ ਕਰਦਾ ਥੋੜ੍ਹੀ ਦੇਰ ਤੱਕ ਅਤੇ ਕੁਲਵੀਰ ਸਿੰਘ ਧੰਜੂ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਸਵੀਰ ਦੇਖੋ ਗਾਰਡਨ ਦੀ ਬਹੁਤ ਸੋਹਣੀ ਹੈ ਮੈਂ ਹੁਣੇ ਹੀ ਸਾਰੀਆਂ ਸਾਂਝੀਆਂ ਕਰ ਦੇਣੀਆਂ ਬਸ ਜਦੋਂ ਮੈਂ ਗੀਤ ਚਲਾਵਾਂਗਾ ਅਤੇ ਅੱਜ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਨਾ ਵੋਟਾਂ ਨੇ ਇਲੈਕਸ਼ਨਸ ਨੇ ਅਤੇ ਉੱਥੋਂ ਅੱਜ ਸਵੇਰੇ ਪ੍ਰੋਗਰਾਮ ਦੇ ਵਿੱਚ ਗੁਰਪ੍ਰੀਤ ਸਿੰਦਰ ਉਹਨਾਂ ਨੇ ਮੈਸੇਜ ਭੇਜਿਆ ਸੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਕੀ ਹਾਲ ਚਾਲ ਹੈ ਆਈਏ ਫਿਰ ਵੋਟਾਂ ਪਵਾਉਣ ਤੁਹਾਡੇ ਅਤੇ ਦੇਖੋ ਕੋਈ ਪਤਾ ਵੀ ਨਹੀਂ ਹੈਗਾ ਮੈਨੂੰ ਲੱਗਦਾ ਕਿਸੇ ਨੂੰ ਪਰ ਉੱਥੇ ਲੇਬਰ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਜਿੱਤਣ ਵਾਲੀ ਹੈ ਇਹ ਇਲੈਕਸ਼ਨਸ ਦੇ ਪੰਡਿਤ ਕਹਿ ਰਹੇ ਨੇ ਅਤੇ ਲਿਬਰਲ ਪਾਰਟੀ ਜਿਹੜੀ ਹੈ ਉਹ ਮੂਧੇ ਮੂੰਹ ਡਿੱਗਣ ਦੇ ਆਸਾਰ ਨੇ, ਹਿਸਟੋਰਿਕ ਲੋਸ। ਚਲੋ ਕੋਈ ਗੱਲ ਨਹੀਂ, ਜਿੱਤਾਂ ਹਾਰਾਂ ਹੁੰਦੀਆਂ ਹੀ ਰਹਿੰਦੀਆਂ ਨੇ। ਗੌਰਵ ਸ਼ਰਮਾ ਜੀ ਵੀ ਆ ਗਏ ਨੇ ਵਿਨੀਪੈਗ ਵਾਲੇ, ਕੀ ਹਾਲ ਚਾਲ ਹੈ ਪਿਆਰਿਓ? ਗੁਰਪ੍ਰੀਤ ਸਿੰਘ ਗੁਰੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਚੈਪਰਟਨ ਵਾਲਿਓ? ਸਾਰਾ ਠੀਕ ਠਾਕ ਤੁਹਾਡਾ ਇਲਾਕਾ? ਅਤੇ ਗੀਤ ਆਪਾਂ ਹੋਰ ਵੀ ਸੁਣਨੇ ਨੇ, ਪਰ ਪਹਿਲਾਂ ਥੋੜ੍ਹੀਆਂ ਆਪਾਂ ਡਿਸਕਸ਼ਨਸ ਤੁਹਾਡੇ ਨਾਲ ਹੋਰ ਵੀ ਕਰ ਲਈਏ ਖਬਰਾਂ ਦੇ ਮੁਤਾਲਕ, ਕਿ ਟੀਕਿਆਂ ਦੀ ਵੀ ਅਪਡੇਟ ਤੁਹਾਨੂੰ ਦੇ ਦਈਏ। ਟੀਕਿਆਂ ਦਾ ਜਿਹੜਾ ਸ਼ਡਿਊਲ ਹੈ ਉਹ ਲੇਟ ਚੱਲ ਰਿਹਾ ਹੈ, ਕਾਫੀ ਲੇਟ ਚੱਲ ਰਿਹਾ ਹੈ, ਕਿਉਂਕਿ ਟੀਕਿਆਂ ਦੀ ਪ੍ਰੋਡਕਸ਼ਨ ਆਸਟ੍ਰੇਲੀਆ ਦੇ ਵਿੱਚ ਘੱਟ ਹੋ ਰਹੀ ਹੈ ਅਤੇ ਮੈਲਬਰਨ ਦੇ ਵਿੱਚ ਹੁਣ ਇਹਦੀ ਪ੍ਰੋਡਕਸ਼ਨ ਸ਼ੁਰੂ ਹੋਏਗੀ, ਜਿਸ ਦੇ ਨਾਲ ਜਿਹੜਾ ਸ਼ਡਿਊਲ ਹੈ 3 ਕੁ ਮਹੀਨੇ ਲੇਟ ਹੈ। ਹੁਣ ਅਗਸਤ, ਸਤੰਬਰ ਜਾਂ ਸਤੰਬਰ ਦੇ ਮੱਧ ਜਾਂ ਅਕਤੂਬਰ ਦੇ ਅਰਲੀ 'ਚ ਸਾਰੀ ਪਾਪੂਲੇਸ਼ਨ ਨੂੰ ਟੀਕੇ ਲੱਗਣ ਦੇ ਆਸਾਰ ਨੇ। ਪਲੈਨ ਇਹ ਸੀਗਾ ਵੀ 2 ਟੀਕੇ ਲੱਗਣੇ ਨੇ, ਇੱਕ ਪਹਿਲਾ ਟੀਕਾ ਲੱਗਣਾ ਆ ਸਾਰਿਆਂ ਨੂੰ ਸਟੇਬਲ ਕਰਨ ਦੇ ਲਈ, ਜਾਣੀ ਕਿ ਕਰੋਨਾ ਵਾਇਰਸ ਦੇ ਅਗੇਂਸਟ, ਅਤੇ ਦੂਜਾ ਟੀਕਾ ਲੱਗਣਾ ਆ ਬੂਸਟਰ ਸ਼ੋਟ, ਔਰ ਉਸ ਤੋਂ ਉਪਰੰਤ ਫਿਰ ਅਸੀਂ ਸਾਰੇ ਨੋਰਮਲ ਟਰੈਵਲ ਕਰ ਸਕਦੇ ਹਾਂ ਔਰ ਸਾਨੂੰ ਸਰਟੀਫਿਕੇਟ ਵੀ ਮਿਲ ਜਾਣਗੇ, ਜਿਸ ਨੂੰ ਦਿਖਾਲ ਕੇ ਅਸੀਂ ਅੰਤਰਰਾਜੀ ਟਰੈਵਲ ਬਿਨਾਂ ਰੋਕ ਟੋਕ ਤੋਂ ਜਾ ਸਕਦੇ ਹਾਂ। ਇਸ ਮੁਤਲਕ ਰਾਤ ਦੀ ਇੱਕ ਖਬਰ ਹੈ ਕਿ ਕੁਈਨਜ਼ਲੈਂਡ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਡਾਕਟਰ ਨੂੰ ਕਰੋਨਾ ਵਾਇਰਸ ਨਿਕਲੀ ਹੈ ਅਤੇ ਉਸਦੀ ਪੂਰੀ ਛਾਣਬੀਣ ਚੱਲ ਰਹੀ ਹੈ। ਹੁਣ ਹਿਸਟਰੀ ਕੁਈਨਜ਼ਲੈਂਡ ਦੀ ਇਹ ਹੈ ਕਿ ਇੱਕ ਕੇਸ ਨਿਕਲਿਆ, ਸਾਰਾ ਕੁਈਨਜ਼ਲੈਂਡ ਸ਼ਟ ਡਾਊਨ ਕਰਦਾ। ਹੁਣ ਫਿਲਹਾਲ ਤਾਂ ਬੀਬੀ ਨੇ ਨਹੀਂ ਕੀਤਾ, ਉਹਨਾਂ ਦੀ ਪ੍ਰੀਮੀਅਰ ਨੇ, ਪਰ ਕਿਉਂਕਿ ਇਸ ਦੀ ਕਾਫੀ ਨੁਕਤਾਚੀਨੀ ਹੋਈ ਕਿ 1-2 ਕੇਸ ਹੈ, ਇੱਕ ਇਲਾਕੇ ਦੇ ਵਿੱਚ ਕੇਸ ਹੈ, ਸਵਰਬ ਦੇ ਵਿੱਚ ਕੇਸ ਹੈ, ਤਾਂ ਸਾਰੇ ਕੁਈਨਜ਼ਲੈਂਡ ਨੂੰ ਸਜ਼ਾ ਕਿਉਂ? ਇਸੇ ਤਰ੍ਹਾਂ ਵਿਕਟੋਰੀਆ ਸੀ, ਇਸੇ ਤਰ੍ਹਾਂ ਵੈਸਟਰਨ ਆਸਟ੍ਰੇਲੀਆ। ਸੋ ਸਾਰੀ ਜਿਹੜੀ ਇੰਡਸਟਰੀ ਹੈ ਉਹ ਖੜੀ ਕਰ ਦੇਣੀ ਹੈ। ਇਹ ਮਤਲਬ ਚੰਗੀ ਗੱਲ ਨਹੀਂ ਹੈਗੀ, ਸਾਰੀ ਇੰਡਸਟਰੀ ਖਰਾਬ ਹੈ, ਸਾਰੇ ਲੋਕ ਕਿੰਨੇ ਪ੍ਰਭਾਵਿਤ ਨੇ, ਬਿਜ਼ਨਸ ਡਾਊਨ ਨੇ। ਗੁਰਿੰਦਰ ਸਿੰਘ ਹੁਣੀ ਵੀ ਕਹਿ ਰਹੇ ਨੇ ਵੀਰ ਜੀ ਇਹ ਟੀਕਾ ਫਿਰ ਟੀਕਾ ਹੈ ਜਾਂ ਫਿਰ ਟਰੈਕਿੰਗ ਡਿਵਾਈਸ? ਦੇਖੋ ਮੈਨੂੰ ਤਾਂ ਦੇਖੋ ਇਹਦੇ ਜੇ ਆਪਾਂ ਬੈਕ ਪਿੱਛੇ ਦੀਆਂ ਕੜੀਆਂ ਦੇਖੀਏ ਤਾਂ ਹੁਣ ਜਹਾਜ਼ ਤਾਂ ਉਹਨੇ ਚੜ੍ਹਨ ਨਹੀਂ ਦੇਣਾ ਬਿਨਾਂ ਟੀਕਾ ਲੱਗੇ ਤੋਂ। ਸੋ ਜਦੋਂ ਤੁਸੀਂ ਟੀਕਾ ਲਵਾਇਆ ਆ ਤਾਂ ਓਬੀਅਸਲੀ ਤੁਹਾਡੇ ਕੋਲ ਸਰਟੀਫਿਕੇਟ ਵੀ ਹੈ, ਜਦੋਂ ਤੁਸੀਂ ਡਾਕਟਰ 'ਤੇ ਜਾਓਗੇ ਤਾਂ ਉਹਦਾ ਤੁਹਾਡਾ ਸਾਰਾ ਡਾਟਾ ਡਾਕਟਰ ਕੋਲ ਹੋਣਾ ਆ, ਸਰਟੀਫਿਕੇਟ ਨੰਬਰ ਹੋਣਾ ਆ, ਇੱਕ ਤਰ੍ਹਾਂ ਦਾ ਇਹਨੂੰ ਟਰੈਕਿੰਗ ਡਿਵਾਈਸ ਹੀ ਸਮਝੋ ਫਿਰ, ਕਿ ਜੇ ਕੋਈ ਬੰਦਾ ਆਪਣੀ ID ਬਦਲ ਕੇ ਜਾਂ ਕਿੱਦਾਂ। ਵੈਸੇ ਤਾਂ ਉਹ ਫਿਰ ਇੱਕ ਹੋਰ ਲੇਅਰ ਆਫ ਸਿਕਿਉਰਿਟੀ ਵੀ ਹੈ ਕਿ ਤੁਸੀਂ ਪਾਸਪੋਰਟ ਚੈੱਕ ਕਰੋ, ਪਾਸਪੋਰਟ ਵੀ ਜਾਲੀ ਬਣ ਜਾਂਦੇ ਨੇ, ਫਿਰ ਤੁਸੀਂ ਬਾਇਓਮੈਟ੍ਰਿਕਸ ਕਰੋ, ਉਹਦਾ ਵੀ ਤੋੜ ਲੱਭ ਲਏ ਨੇ ਲੋਕਾਂ ਨੇ, ਅਤੇ ਫਿਰ ਤੁਸੀਂ ਇਹ ਹੁਣ ਤੀਜੀ ਲੇਅਰ ਹੈ ਵੀ ਡਾਕਟਰ ਤੁਹਾਨੂੰ ਐਗਜ਼ਾਮਿਨ ਕਰਦਾ, ਸਿਸਟਮ ਦੇ ਵਿੱਚੋਂ ਨਿਕਲਦੇ, ਤੁਹਾਡਾ ਟੀਕਾ ਲੱਗਦਾ ਆ, ਫਿਰ ਤੁਹਾਨੂੰ ਸਰਟੀਫਿਕੇਟ ਦਿੰਦਾ, ਉਹਦੇ 'ਤੇ ਇੱਕ ਨੰਬਰ ਹੋਏਗਾ, ਨੰਬਰ ਵੀ ਚੈੱਕ ਕੀਤਾ ਜਾ ਸਕਦਾ ਵੀ ਇਹ ਬੰਦਾ ਉਹੀ ਹੈ, ਇਹਦੀ ਕੀ ਹਿਸਟਰੀ ਆ। ਯੂ ਆਰ ਰਾਈਟ ਇਨ ਅ ਸੈਂਸ, ਪਰ ਇਹ ਫਿਕਰ ਉਹਨਾਂ ਨੂੰ ਹੋਣਾ ਚਾਹੀਦਾ ਜਿਹਨੇ 2 ਨੰਬਰ 'ਤੇ ਕੰਮ ਕਰਨੇ ਨੇ, ਜਿਨ੍ਹਾਂ ਨੂੰ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਨੋਰਮਲ ਹੈ, ਦੇ ਡੋਂਟ ਨੀਡ ਟੂ। ਜਿਹੜੇ ਤਕਰੀਬਨ ਠੱਗ ਲੋਕ ਨੇ ਜਾਂ ਜਿਨ੍ਹਾਂ ਨੇ ਹੇਰਾ ਫੇਰੀਆਂ ਕਰਨੀਆਂ, ਕਬੂਤਰਬਾਜ਼ੀਆਂ ਕਰਨੀਆਂ, ਲੋਕੇ ਇੱਧਰ ਉੱਧਰ ਜਾਣਾ ਆ, ਉਹਨਾਂ ਲਈ ਇਹ ਘਾਤਕ ਹੋ ਸਕਦਾ। ਵੈਸੇ ਜਿਹੜੀ ਪਬਲਿਕ ਟਰਾਂਸਪੋਰਟ ਹੈ ਜਾਂ ਅੰਤਰਰਾਸ਼ਟਰੀ ਟਰਾਂਸਪੋਰਟ ਹੈ ਉਹਦੇ ਵਿੱਚ ਇਹੋ ਜਿਹੀ ਸਿਕਿਉਰਿਟੀ ਹੁਣ ਇਹਦੀ ਜ਼ਿਆਦਾ ਲੋੜ ਸੀ, ਕਿਉਂਕਿ ਜਿੱਦਾਂ ਜਿੱਦਾਂ ਲੋਕ ਵਧੀ ਜਾ ਰਹੇ ਨੇ, ਕੰਪੈਰੇਟਿਵਲੀ ਜੇ ਆਪਾਂ ਕਹਿ ਲਓ ਕਿ ਉਹਦੇ 'ਚ 0.01% ਵੀ ਠੱਗ ਟਾਈਪ ਲੋਕ ਨੇ, ਹੇਰਾ ਫੇਰੀ ਵਾਲੇ ਲੋਕ ਨੇ, ਜਿਹੜਾ ਕਿ ਬਹੁਤ ਘੱਟ ਨੇ ਮੇਰੇ ਹਿਸਾਬ ਨਾਲ, ਮਤਲਬ ਜ਼ਿਆਦਾ ਨਹੀਂ ਪਰ ਮੈਂ ਘੱਟ ਦੱਸ ਰਿਹਾ, ਤਾਂ ਜਿੰਨਾ ਵੋਲਿਊਮ ਹੈ ਲੋਕਾਂ ਦਾ, ਜਿੰਨਾ ਮਤਲਬ ਲੋਕ ਨੇ, ਉਸ ਹਿਸਾਬ ਨਾਲ ਉਹਨਾਂ ਦੀ ਗਿਣਤੀ ਵੀ ਵੈਸੇ ਵੀ ਕਾਫੀ ਵੱਧ ਜਾਂਦੀ ਹੈ, ਉਹਨਾਂ ਦੇ ਵਿੱਚੋਂ ਛਾਣਬੀਣ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ। ਔਰ ਇਹੋ ਜਿਹੇ ਲੋਕ ਜਦੋਂ ਟਰੈਵਲ ਕਰਦੇ ਨੇ, ਇੱਕ ਥਾਂ ਤੋਂ ਦੂਜੇ ਥਾਂ ਜਾਂਦੇ ਨੇ, ਤਾਂ ਉਹ ਜਿਹੜੀ ਜਨਰਲ ਪਾਪੂਲੇਸ਼ਨ ਹੈ ਉਹਨਾਂ ਨੂੰ ਵੀ ਖਤਰੇ 'ਚ ਪਾਉਂਦੇ ਨੇ, ਮੈਜੋਰਿਟੀ ਇਹੋ ਜਿਹੇ ਲੋਕ, ਮਾਨਸਿਕਤਾ ਬਣ ਗਈ ਹੈ ਕਿ ਮਤਲਬ ਰਹੇ ਰੱਬ ਦਾ ਨਾਂ। ਹੋ ਸਕਦਾ ਗੁਰਿੰਦਰ ਸਿੰਘ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ कि एक लेयर ऑफ होर सिक्योरिटी कह सकते ट्रैकिंग डिवाइस तो नहीं कह सकते क्योंकि थानू इदा जाते जाते स्कैन नहीं कर सकते पर हो सकता नहीं कोई कढ भी लिया हो जो टीका लगे तो बंदे की स्किन का टैक्सचर या ग्लो या फ्रीकुएंसी कोई इदा की हो स्कैन कर लैन तो पता लग जाए पर आई डोंट थिंक सो जनरली ये टीका मैस प्रोड्यूस किया जाता है फिर उस बोतलों च पाया जाता है सो देयर इज नो ट्रैकिंग डिवाइस पर इनू अचीव किया जा सकता नंबर के हिसाब न खैर टीके का जिहड़ा रोल आउट है वह हुण चाहे किसी नूं हैगा है कोविड चाहे नहीं हैगा वह लवाना ही पैना मजबूरी है आस्ट्रेलिया दे विच कंपलसरी नहीं हैगा पर जे तुसी पब्लिक ट्रांसपोर्ट वरतनी है जहाज चढ़ना उन्हें जहाज चढ़ने नहीं देना थोनू तुसी इंडिया जाना दूसरे कंट्री जाना बथेरे दिन सौदा आते हैं जाना पैंदा है तो फिर बंदे को कोई ऑप्शन नहीं टीका लवाना ही पैना है ये त्रासदी है पर ओवरऑल यह जो टीका है इसकी कोई एड्डी नैगेटिव गलबात नहीं आ रही सो इस तो बाद साढ़े नाल जगवीर सिखों प्रोग्राम दे विच शामिल हुए ने ते वह भी सत श्री अकाल बुला रहे ने ते एक गाण नवा गीत है बब्बू मान दा बाबे दा खूह सुना दिओ जी हाँ जी गीत क्योंकि नवा है तो मैनू लगता सिस्टम दे विच अजे मैं चैक नहीं किया तो गीत कल नू सुनाया जाएगा फिर थोड़ा वेट करो सिर्फ 24 घंटे की वेट है इनिया तो इंडिया च गड्डियां लेट हो जांदियां ये तो फिर ही अपना प्रोग्राम है खैर अगला गीत फिर तुहानू फिर नवा सुनाउने आ इह गीत गाया है गुलाम जुगनी ने बहुत सोहना गायक है बड़ा सुरीला गायक है बड़ा गरारियां वाला गायक है तो यह गीत आप सुनते हैं तो आनंद लेंगे इस दी गायक गायन शैली का तो उस तो बाद अमरीक भाजी साढ़े नाल ज्वाइन करनगे
सोनी सोनी है सोनी सोनी ओ सोनी सोनी है सोनी सोनी है सोनी सोनी आंख के बलौन वाले
सोनी सोनी हाय सोनी सोनी आंख ਕੇ ਬਣਾਉਣ ਵਾਲਿਆ ਕੱਚੇ ਘੜੇ ਜਿਹਾ ਕੱਚਾ ਪਿਆਰ ਨਾ ਕਰੀ ਬੇ ਸੋਹਣੀ ਸੋਹਣੀ ਵੈਸੇ ਤਾਂ ਸੁਮੀ ਮੈਨੂੰ ਰੱਬ ਜਿੱਡਾ ਮਾਣਵੇ ਮੈਨੂੰ ਨਹੀਂ ਉਹ ਖੜੇ ਅਤੇ ਖੋਟੇ ਦੀ ਪਛਾਣ ਵੇ ਵੈਸੇ ਤਾਂ ਸੁਮੀ ਮੈਨੂੰ ਰੱਬ ਜਿੱਡਾ ਮਾਣਵੇ ਮੈਨੂੰ ਨਹੀਂ ਉਹ ਖੜੇ ਅਤੇ ਖੋਟੇ ਦੀ ਪਛਾਣ ਵੇ ਜੋੜ ਰੱਖੀ ਤਾਰ ਨਾਲ ਤਾਰ ਦਿਲ ਦੀ ਸੋਹਣੀ ਸੋਹਣੀ ਹਰ ਸੋਹਣੀ ਸੋਹਣੀ ਆਖ ਕੇ ਬਣਾਉਣ ਵਾਲਿਆ ਕੱਚੇ ਘੜੇ ਜਿਹਾ ਕੱਚਾ ਪਿਆਰ ਨਾ ਕਰੀ ਬੇ ਸੋਹਣੀ ਸੋਹਣੀ
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਜੀ ਆਇਆਂ ਨੂੰ ਸਾਰੇ ਸਰੋਤਿਆਂ ਨੂੰ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਨੇ ਹੁਣ ਜੁੜ ਰਹੇ ਨੇ ਤੇ ਜਾਂ ਪੋਡਕਾਸਟ ਦੇ ਵਿੱਚ ਸੁਣ ਰਹੇ ਨੇ ਸੋ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਸਿਡਨੀ ਤੋਂ ਸ਼ਾਮਲ ਹੋ ਗਏ ਨੇ ਸਤਿ ਸ੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ ਹਾਂਜੀ ਹਾਂਜੀ ਬਿਲਕੁਲ ਅੱਜ ਵੈਸੇ ਛੁੱਟੀ ਹੈ ਬਹੁਤ ਆਸਟ੍ਰੇਲੀਆ ਦੇ ਵਿੱਚ ਵੈਸੇ ਛੁੱਟੀਆਂ ਬਹੁਤ ਹੁਣ ਹੋ ਰਹੀਆਂ ਕਰੋਨਾ ਕਰਕੇ ਉੱਧਰ ਪੰਜਾਬ ਦੇ ਵਿੱਚ ਵੀ ਸਕੂਲ ਬੰਦ ਕਰ ਦਿੱਤੇ ਗਏ ਆ ਮੈਨੂੰ ਪਤਾ ਲੱਗਿਆ ਉੱਡਦੀ ਖਬਰ ਆਈ ਹੈ ਤੇ ਬੱਚੇ ਤਾਂ ਬਹੁਤ ਖੁਸ਼ ਹੁੰਦੇ ਹੋਣੇ ਭਾਅ ਜੀ ਮਾਰਚ ਮਹੀਨੇ ਦੇ ਵਿੱਚ ਸਕੂਲ ਬੰਦ ਹੋ ਜਾਣੇ ਪੇਪਰ ਪੋਸਟਪੋਨ ਹੋ ਜਾਣੇ ਮੈਂ ਕਹਿੰਦਾ ਵੀ ਜਿਹੜੀ ਯੰਗ ਪਨੀਰੀ ਆ ਉਹਨਾਂ ਨੇ ਤਾਂ ਇੱਦਾਂ ਦਾ ਟਾਈਮ ਦੇਖਿਆ ਹੀ ਨਹੀਂ ਹੈਗਾ ਇੰਨਾ ਖੁਸ਼ੀ ਭਰਿਆ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੋਏਗੀ ਹੈ ਨਾ ਖਾਸ ਕਰਕੇ ਜਿਹਨਾਂ ਨੂੰ ਪਾਸ ਹੋਣ ਦੀ ਹਾਂਜੀ ਤੇ ਮੈਨੂੰ ਲੱਗਦਾ ਕਿ ਥੋੜੀ ਸਮੱਸਿਆ ਆ ਰਹੀ ਆ ਸਾਊਂਡ ਦੀ ਅੱਛਾ ਅੱਛਾ ਮੇਰਾ ਖਿਆਲ ਹੁਣ ਠੀਕ ਹੋ ਗਈ ਹੋਊਗੀ ਤੇ ਦੱਸਿਓ ਜੀ ਹੁਣ ਠੀਕ ਹੈ ਕਹਿੰਦੇ ਗੁੱਡ ਮਾਰਨਿੰਗ ਫਲੋਰਾ ਜੀ ਦੀ ਵੋਇਸ ਇੱਦਾਂ ਆ ਰਹੀ ਹੈ ਜਿੱਦਾਂ ਸਪੇਸ ਸ਼ਟਲ ਤੋਂ ਗੱਲ ਕਰ ਅੱਛਾ
ऊपर से भारत आपको कैसा दिखाई दे रहा है,
अच्छा।
तो उन्होंने किया सी सारे जहां से अच्छा, मेरे ख्याल हरमन रेडियो भी सारे जहां से अच्छा ही सुन रहा होना।
हां जी, ओ असल दे विच ਤੁਸੀਂ ਚੜ੍ਹ ਗਏ ਸੀ ਸੱਤਵੇਂ ਅਸਮਾਨ 'ਤੇ, ਅਤੇ ਤਾਂ ਕਰਕੇ ਨਾ ਤੁਸੀਂ ਕਿਤੇ ਉਹ ਸਪੇਸ ਸ਼ਟਲ ਦੇ ਵਿੱਚ ਚਲੇ ਗਏ, ਤੁਹਾਡੀ ਆਤਮਾ 'ਤੇ
ਅਮਨਦੀਪ। ਬੰਦਾ ਨਾ ਕਿਸ ਵੇਲੇ ਸੱਤਵੇਂ ਅਸਮਾਨ 'ਤੇ ਚੜ੍ਹ ਵੀ ਜਾਂਦਾ ਹੈ, ਤੁਹਾਡੀ ਗੱਲ ਬਿਲਕੁਲ ਠੀਕ ਆ, ਜਿਸ ਵੇਲੇ ਸਾਰੇ ਕੰਮ ਠੀਕ ਠਾਕ ਹੁੰਦੇ ਹੋਣ, ਆਲਾ ਦੁਆਲਾ ਠੀਕ ਹੋਵੇ, ਪਰਿਵਾਰ ਵਿੱਚ ਸਭ ਕੁਛ ਹੋਵੇ, ਫਿਰ ਇੱਕ ਆਦਮੀ ਦੀ ਨਾ ਫਿਤਰਤ ਹੁੰਦੀ ਆ, ਜਿਸ ਵੇਲੇ ਸਭ ਕੁਛ ਮਿਲ ਜਾਂਦਾ ਫਿਰ ਇੱਧਰ ਉੱਧਰ ਦੌੜਦਾ ਹੈ ਅਤੇ ਅਸਮਾਨਾਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਆ। ਕਈ ਵਾਰੀ ਮੈਂ ਵੀ ਮਹਿਸੂਸ ਕੀਤਾ ਮਨਦੀਪ, ਤੁਸੀਂ ਤਾਂ ਨਹੀਂ ਅਸਮਾਨ 'ਤੇ ਕਦੇ ਚੜ੍ਹੇ?
ਮੈਂ ਚੜ੍ਹਿਆ ਅਤੇ ਮੈਂ ਬਹੁਤ ਵਾਰੀ
ਚੜ੍ਹੇ,
ਹਾਂਜੀ ਹਾਂਜੀ, ਮੈਂ ਬਹੁਤ ਵਾਰੀ ਚੜ੍ਹਦਾ ਅਤੇ ਬਹੁਤ ਵਾਰੀ ਉਤਰਦਾ, ਅਤੇ ਮੈਂ ਤਾਂ ਕਈ ਵਾਰੀ ਬਹੁਤ ਮੈਂ ਕੋਸ਼ਿਸ਼ ਕਰਦਾ ਹੁੰਦਾ ਜਦ ਮੈਂ ਜਹਾਜ਼ 'ਚ ਜਾਵਾਂ ਨਾ, ਵੈਸੇ ਅਸਮਾਨ 'ਚ ਹੀ ਹੁੰਦਾ ਮੈਂ ਉਦੋਂ, ਅਤੇ ਮੈਂ ਨਾ ਕੋਈ ਕਿਤਾਬ ਲੈ ਜਾਂਦਾ ਹੁੰਦਾ ਕੋਈ ਨਾ ਕੋਈ, ਚਾਹੇ ਮੈਨੂੰ ਸਮਝ ਆਵੇ ਜਾਂ ਨਾ ਆਵੇ, ਮੈਂ ਪੜ੍ਹਦਾ ਜ਼ਰੂਰ ਹੁੰਦਾ। ਫਿਰ ਮੈਂ ਨਾ ਅਸਲ ਦੇ ਵਿੱਚ ਫਿਰ ਮੈਂ ਕਹਿੰਦਾ ਹੁੰਦਾ ਵੀ ਮੈਂ ਕਹਿ ਵੀ ਸਕਦਾ ਵੀ ਮੈਂ ਉੱਚ ਵਿੱਦਿਆ ਪੜ੍ਹੀ ਆ, ਉੱਚੇ ਮਾਹੌਲ ਦੇ ਵਿੱਚ ਜਾ ਕੇ ਮੈਂ ਉੱਚ ਵਿੱਦਿਆ ਪ੍ਰਾਪਤ ਕੀਤੀ ਆ। ਖੈਰ ਭਾਅ ਜੀ, ਹੁਣ ਕਹਿੰਦੇ ਵੀ ਆਵਾਜ਼ ਸਹੀ ਆ ਰਹੀ ਆ, ਮਨਿੰਦਰਜੀਤ ਸਿੰਘ ਹੁਣੀ ਵੀ ਸਾਨੂੰ ਆਗਰਾ ਕਰਾਇਆ ਸੀ, ਸਾਡੇ ਦਰਸ਼ਨ ਮਾਂਗਟ ਅੰਕਲ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿਕਾਰਯੋਗ ਅਜਮੇਰ ਸਿੰਘ ਕੈਨਬਰਾ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਗੁਲਾਮ ਜੁਗਣੀ ਦੇ ਗੀਤ ਦੇ ਬਾਰੇ ਕਹਿ ਰਹੇ ਨੇ ਕਿ ਕੰਨਾਂ ਕੱਚਾ ਅਤੇ ਅੱਖ ਦਾ ਬਹੁਤ ਬਹੁਤ ਪੱਕੀ ਵਰਣਨ ਕਰਦਾ ਗੀਤ, ਪੰਜਾਬੀ ਮੁਹਾਵਰੇ ਵਾਲਾ ਗੀਤ ਹੈ ਜੀ, ਬਿਲਕੁਲ। ਅਤੇ ਮਲਕੀਤ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਚਾਹ ਦਾ ਕੱਪ ਭੇਜ ਰਹੇ ਨੇ, ਫੋਗੀ ਵੈਦਰ ਇਨ ਕੈਨਬਰਾ ਟੂਡੇ। ਹਾਂਜੀ, ਮੈਂ ਕਰਦਾ ਫੋਟੋ, ਤੁਹਾਡੇ ਮੀਂਹ ਦੱਸਿਆ ਜੀ ਕੈਨਬਰਾ ਵਾਲਿਓ, ਅਤੇ ਵਿਜੇ ਵਿਰਦੀ ਜੀ ਵੀ ਬਹੁਤ ਸੋਹਣੀ ਤਸਵੀਰ, ਵੈਸੇ ਇਹ ਤਾਂ ਪਿਛਲੀ ਹੈ ਸ਼ਾਇਦ, ਤੁਸੀਂ ਗੁੱਡ ਮੋਰਨਿੰਗ ਬੁਲਾ ਰਹੇ ਨੇ, ਅਤੇ ਜਸਪ੍ਰੀਤ ਵੀ ਕਹਿ ਰਹੇ ਨੇ ਹੁਣ ਠੀਕ ਹੈ ਆਵਾਜ਼। ਸਮੀਰ ਪੌਲ ਬੜੀ ਦੇਰ ਬਾਅਦ ਆਏ ਨੇ ਆਸਟਰੀਆ ਵਾਲਿਓ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਬਾਕੀ ਭਾਅ ਜੀ, ਇਹ ਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਅਤੇ ਜੈ ਮਾਤਾ ਜੀ ਕਹਿੰਦੇ ਨੇ, ਕਹਿੰਦੇ ਵੀਰ ਜੀ ਤੁਹਾਨੂੰ ਅਤੇ ਫਲੋਰਾ ਸਾਹਿਬ ਨੂੰ ਇੱਕ ਸਵਾਲ ਹੈ, ਆਪ ਜੀ ਦਾ ਫਲੋਰਾ ਸਾਹਿਬ ਦਾ ਆਉਣ ਵਾਲੇ 10 ਸਾਲ ਦਾ ਕੀ ਵਿਜ਼ਨ ਹੈ, ਅਤੇ ਯੂਰਪ ਦਾ ਗੇੜਾ ਕਦੋਂ ਲੱਗਣਾ? ਭਾਅ ਜੀ, 10 ਸਾਲ ਦਾ ਵਿਜ਼ਨ ਆਪਣਾ ਕੀ ਹੈ
ਜੀ? ਅਮਨਦੀਪ, 10 ਸਾਲ ਦਾ ਵਿਜ਼ਨ ਤਾਂ ਸਾਡਾ ਇਹ ਆ ਵੀ ਜਿੰਨੇ ਵੀ ਲਾਰੇ ਲਾਏ ਹੋ ਆ ਨਾ, ਉਹਨਾਂ ਸਾਰੇ ਲਾਰਿਆਂ ਨੂੰ ਪੂਰਾ ਕਰਨਾ ਹੈ। ਇਹ ਜਿੱਦਾਂ ਅਸੀਂ ਕਈ ਅਮਰੀਕਾ 'ਚ ਲਾਰੇ ਲਾਏ ਹੋ ਆ, ਕਨੇਡਾ 'ਚ ਲਾਰੇ ਲਾਏ ਹੋ ਆ, ਇੱਧਰ ਨਿਊ ਸਾਊਥ ਵੇਲਸ ਦੇ ਵਿੱਚ ਲੋਕਲ ਵੀ ਲਾਰੇ ਲਾਏ ਹੋ ਆ,
ਦੇ
ਵਿੱਚ ਆ, ਹੋਰ ਜੈਸ ਵਿੱਚ ਆ, ਜਪਾਨ ਦੇ ਵਿੱਚ ਆ। ਵਿਜ਼ਨ ਸਾਡਾ ਇਹੀ ਆ ਕਿ ਅਗਲੇ 10 ਸਾਲਾਂ ਦੇ ਵਿੱਚ ਇਹਨਾਂ ਨੂੰ ਪੂਰਾ ਕਰਕੇ ਫਿਰ 18 ਸਾਲ ਬਾਅਦ ਅਸੀਂ ਕੈਨੇਡਾ ਜਾਣਾ, ਵਿਨੀਪੈਗ ਉੱਥੇ ਆਪਣੀ ਸਿਹਤ ਠੀਕ ਕਰਾਉਣ।
ਸਾਡਾ
ਵਿਜ਼ਨ ਇਹ ਆ।
ਉਦੋਂ ਤੱਕ ਆਪਾਂ ਲਾਰੇ ਪੂਰੇ ਕਰਦੇ ਕਰਦੇ ਤੁਹਾਡੇ ਗੋਡੇ ਰਹਿ ਜਾਣੇ ਆ, ਅਤੇ ਇਸ ਕਰਕੇ ਫਿਰ ਆਪਾਂ ਉੱਥੇ ਇਲਾਜ ਕਰਾਉਣਾ। ਅਮਰੀਕ ਭਾਅ ਜੀ, ਇਹ ਜਿਹੜਾ ਵਿਜ਼ਨ ਹੈ ਆਪਾਂ ਪੂਰਾ ਕਰਨਾ ਲਾਰੇ, ਅਤੇ ਇਹ ਵੈਸੇ ਤੁਸੀਂ ਆ ਜਿੰਨੇ ਲਾਰੇ ਲਾਏ ਆ, ਸਾਰਾ ਕੁਛ ਕੀਤਾ, ਅਤੇ ਤੁਸੀਂ ਬਣਦਾ ਤੁਹਾਡਾ ਮਤਲਬ ਹੁਣ ਬੀਜੇਪੀ ਦੀ ਸੀਨੀਅਰ ਪੋਜੀਸ਼ਨ ਕੋਈ ਬਣਦੀ ਤੁਹਾਡੀ ਮਿਨਿਸਟਰੀ ਕੈਬਨਿਟ ਰੈਂਕ ਦੀ, ਕਿਉਂਕਿ 15 ਲੱਖ ਦੇ ਲਾਰੇ ਵੀ ਲੱਗੇ?
ਅਮਨਦੀਪ, ਤੁਸੀਂ ਨਾ ਮੇਰੇ ਘਰ ਦੇ ਮੂਹਰੇ ਗੁਫਾ ਸਟਾਣਾ ਸਟਾਣਾ ਮੱਲੋ ਮੱਲੀ ਤੁਸੀਂ ਮੈਨੂੰ ਬੀਜੇਪੀ ਦਾ ਨਾ ਲੀਡਰ ਬਣਾਉਣ ਦੀ ਕੋਸ਼ਿਸ਼ ਕਰਦੇ, ਪ੍ਰਵਕਤਾ ਬਣਾਉਣ ਦੀ ਕੋਸ਼ਿਸ਼ ਕਰਦੇ, ਪਰ ਹੈ ਨੀ। ਅਸੀਂ ਸ਼ੁਰੂ ਤੋਂ ਹੀ ਅਮਨਦੀਪ ਅਕਾਲੀ ਦਲ ਦੇ ਨਾਲ ਰਹੇ ਹਾਂ, ਅਕਾਲੀ ਦਲ ਅਕਾਲੀ ਦਲ ਦੇ ਰਾਜ ਸਥਾਪ ਕੀਤੇ ਨੇ, ਇੱਕੋ ਗੱਲ ਨੀ ਹੈ, ਅਕਾਲੀ ਦਲ ਬੀਜੇਪੀ ਦੇ ਨਾਲ
ਭਾਈ ਬੰਦੀ ਹੈ,
ਤੇ ਅਕਾਲੀ ਦਲ ਦੇ ਸਪੋਰਟਰ ਰਹੇ ਆ। ਸਾਡੀ ਜਿਹੜੀ ਪਾਰਟੀ ਉਹ ਪੰਜਾਬ ਦੇ ਵਿੱਚ ਰਾਜ ਕਰਦੀ ਰਹੀ ਆ, ਬੀਜੇਪੀ ਦਾ ਬਾਅਦ ਦੇ ਵਿੱਚ ਜੁਆਇਨ ਕੀਤਾ। ਤੁਸੀਂ ਮੱਲੋ ਮੱਲੀ ਨਾ ਮੈਨੂੰ ਬੀਜੇਪੀ ਦਾ ਪ੍ਰਵਕਤਾ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਬੀਜੇਪੀ ਦਾ ਲੀਡਰ ਬਣਾਉਣ ਦੀ ਕੋਸ਼ਿਸ਼ ਕਰਦੇ। ਕਈ ਗੱਲਾਂ ਕਰਦੇ ਹਾਂ ਅਸੀਂ ਬੀਜੇਪੀ ਦੀਆਂ, ਪਰ ਦੂਜੀਆਂ ਪਾਰਟੀਆਂ ਦੀ ਵੀ ਕਰਦੇ ਹਾਂ। ਮਤਲਬ ਏਦਾਂ ਦੀ ਵੈਸੇ ਕੋਈ ਗੱਲ ਨਹੀਂ ਆ, ਸੀਨੀਅਰ ਪੋਜੀਸ਼ਨ ਦੀ ਪੈਸੇ ਦੇ ਤੁਸੀਂ ਸੀਨੀਅਰ ਪੋਜੀਸ਼ਨ ਲੈਣੀ ਆ ਨਾ, ਤਾਂ ਉਹ ਲੋਕਾਂ ਦੇ ਦਿਲਾਂ ਵਿੱਚ ਰਹਿ ਕੇ ਹੀ ਲੈ ਸਕਦੇ ਆ, ਚੰਗੀਆਂ ਗੱਲਾਂ ਕਰਕੇ ਲੈ ਸਕਦੇ ਜੇ ਉਹ ਕਰ ਸਕਦੇ ਤਾਂ।
ਅਦਰਵਾਈਜ਼ ਤੁਸੀਂ ਨਾ ਗੋਹਾ ਸਟਾਣ ਦੀ ਗੱਲ ਕੀਤੀ, ਮੈਂ ਤੁਹਾਡੇ ਕੋਲ ਆਇਆ ਸੀਗਾ ਇੱਕ ਤੂਫਾਨੀ ਦੌਰੇ ਤੇ ਆਇਆ ਸੀ ਸੋਮਵਾਰ ਹੀ, ਤੇ ਮੈਨੂੰ ਉੱਥੇ ਆ ਕੇ ਤੁਸੀਂ ਤਾਂ ਹਜੇ ਸਕੂਲੇ ਸੀਗੇ, ਤੇ ਭਾਬੀ ਜੀ ਕਹਿੰਦੇ ਸਾਡੇ ਤਾਂ ਹੋਰੇ ਪੰਗਾ ਪੈ ਗਿਆ ਸੀ ਪ੍ਰੋਗਰਾਮ ਤੋਂ ਬਾਅਦ। ਮੈਂ ਕਿਹਾ ਕੀ ਹੋਇਆ? ਕਹਿੰਦੇ ਵੀ ਸ਼ਨਿਚਰਵਾਰ ਨੂੰ ਤੁਸੀਂ ਪ੍ਰੋਗਰਾਮ ਕੀਤਾ, ਤੇ ਐਤਵਾਰ ਨੂੰ ਸਵੇਰੇ ਹੀ ਬਸ ਪਤਾ ਨਹੀਂ ਮੂੰਹ ਨੇਰੇ ਜਿਹਾ ਹੀ ਉਹਦਾ ਇੱਥੇ ਬਾਹਰ ਨੂੰ ਗਏ ਸੈਰ ਕਰਨ, ਹਾਲਾ ਲਾਲਾ ਮੱਚ ਗਈ, ਤੇ ਫਿਰ ਉਹ ਕਹਿੰਦੇ ਪੁਲਿਸ ਨੂੰ ਸੱਦੋ ਜੀ, ਪੁਲਿਸ ਨੂੰ ਸੱਦੋ, ਹੈ ਨਾ, ਅੰਦਰ ਆ ਗਏ। ਤੇ ਫਿਰ ਪਾਣੀ ਪੂਣੀ ਪਿਲਾਇਆ ਭਾਜੀ ਨੂੰ ਤੁਹਾਡੇ ਨੂੰ। ਮੈਂ ਕਿਹਾ ਗੱਲ ਕੀ ਹੋ ਗਈ ਵੀ ਬਾਹਰ ਗਏ ਤੇ ਇਕਦਮ ਪੁਲਿਸ ਨੂੰ ਪ੍ਰੋਗਰਾਮ ਵੀ ਕੀਤਾ, ਕੀ ਲੈਣ ਦੇਣ ਕੀ ਆ? ਉਹ ਕਹਿੰਦੇ ਵੀ ਭਾਜੀ ਦੱਸੂਗੇ ਆ ਕੇ, ਤੁਸੀਂ ਵੀ ਮੈਨੂੰ ਦੱਸੀ। ਮੈਂ ਹੁਣ ਤੁਸੀਂ ਸਾਡੇ ਸਰੋਤੇ ਨਾਲ ਸਾਂਝੀ ਕਰੋ ਵੀ ਤੁਹਾਡੇ ਨਾਲ ਕੀ ਹੋਇਆ। ਫਿਰ ਉਦਾਂ ਆਪਾਂ ਗੋਹੇ ਦੀਆਂ ਗੱਲਾਂ ਕਰਦੇ ਸੀਗੇ
ਅਮਨਦੀਪ, ਜਿੱਦਾਂ ਜਿੱਦਾਂ ਸਵੇਰੇ ਉੱਠੇ ਨਾ, ਹਲੇ ਸਵੇਰੇ ਅੱਜ ਕੱਲ 6 ਵਜੇ ਜਾਂ 5:30 ਵਜੇ ਹਨੇਰਾ
ਤੇ
ਹਨੇਰੇ ਦੇ ਵਿੱਚ ਇਹਦੀਆਂ ਚੀਜ਼ਾਂ ਉਹ ਸਪਸ਼ਟ ਦਿਖਾਈ ਨੀ ਦਿੰਦੀਆਂ। ਇਸ ਵੇਲੇ ਸੈਰ ਕਰਨ ਦੇ ਲਈ ਮੈਂ ਬਾਹਰ ਜਾਣਾ ਸੀਗਾ ਨਾ, ਤਾਂ ਮੈਂ ਘਰ ਦੇ ਕੋਲ ਦੇਖਿਆ 6:30 ਹੋਊਗੇ ਤੇ ਇੱਕ ਢੇਰ ਜਿਹਾ ਲੱਗਾ ਹੋਇਆ ਸੀਗਾ, ਉਹਦੇ ਵਿੱਚ ਸਮੈਲ ਆ ਰਹੀ, ਥੋੜਾ ਥੋੜਾ ਮੀਂਹ ਪੈ ਰਿਹਾ ਸੀਗਾ। ਮੈਂ ਕਿਹਾ ਵੀ ਤਾਂ ਅਮਨਦੀਪ ਹੋਣਾ ਨੇ ਨਾ ਹੁਣ ਮੈਨੂੰ ਬੀਜੇਪੀ ਦਾ ਲੀਡਰ ਬਣਾ ਕੇ ਨਾ ਇਹ ਗੋਹਾ ਸਾਡੇ ਘਰ ਦੇ ਮੂਹਰੇ ਸਤਾਏ ਦਿੱਤਾ, ਤੇ ਉਹ ਕਾਫੀ ਵੱਡਾ ਢੇਰ ਜਿਹਾ ਲੱਗਾ ਹੋਇਆ ਸੀ, ਉਹ ਚ ਸਮੈਲ ਵੀ ਜਿੱਦਾਂ ਮੈਂ ਪਹਿਲਾਂ ਦੱਸਿਆ ਆ ਰਹੀ ਸੀ। ਚਲੋ ਉਸ ਵੇਲੇ ਤਾਂ ਮੈਂ ਜਾਣਾ ਸੀਗਾ, ਮੈਂ ਚਲੇ ਗਿਆ ਤੇ ਫਿਰ ਮੈਂ ਆ ਕੇ ਫੋਨ ਕੀਤਾ ਆਪਣੇ ਮੁੰਡੇ ਨੂੰ, ਉਹ ਵੀ ਘਰੇ ਸੀਗਾ ਲੜਕਾ ਸਾਡਾ,
ਜਿਹੜੀ
ਸਮੈਲ ਤਾਂ ਉਦਾਂ ਆਉਂਦੀ ਆ ਬਾਹਰੋਂ ਹਨਾ, ਸਮੈਲ ਤਾਂ ਆਉਂਦੀ ਆ। ਤੇ ਜਿਸ ਵੇਲੇ ਉਹਦੀ ਇਨਵੈਸਟੀਗੇਸ਼ਨ ਫਿਰ ਕਰਾਈ ਨਾ, ਤੇ ਉਹ ਜਿਸ ਵੇਲੇ ਟਰੱਕ ਜਿਹੜਾ ਆਉਂਦਾ ਨਾ ਕੌਂਸਲ ਦਾ ਘਾਹ ਚੱਕਣ ਨੂੰ, ਜਿੱਦਾਂ ਬੜੇ ਬੜੇ ਰੱਖੇ ਹੁੰਦੇ ਬਾਹਰ
ਗ੍ਰੀਨ ਵੇਸਟ, ਗ੍ਰੀਨ ਵੇਸਟ ਚੱਕਣ,
ਗ੍ਰੀਨ ਵੇਸਟ, ਉਹ ਜਿਸ ਵੇਲੇ ਉਹ ਟਰੱਕ ਸਿੱਟ ਰਿਹਾ ਸੀ ਨਾ ਟਰੱਕ ਦੇ ਵਿੱਚ,
ਤਾਂ
ਉਹ ਜਿਹੜਾ ਬਿਨ ਬਹੁਤ ਭਰਿਆ ਸੀ ਗੁਆਂਢੀਆਂ ਦਾ, ਤਾਂ ਉਹ ਭਰਿਆ ਥੋੜਾ ਜਿਹਾ ਥੱਲੇ ਡਿੱਗ ਗਿਆ, ਤਾਂ ਉਹਦੇ ਵਿੱਚ ਹੋਰ ਵੀ ਕੂੜਾ ਕਰਕਟ ਬਹੁਤ ਹੁੰਦਾ ਜਿਹੜਾ ਸਮੈਲ ਕਰਦਾ, ਕਈ ਵਾਰੀ ਉਹਦੇ ਬਿਨ ਚ ਪਾ ਦਿੰਦੇ ਆ। ਤਾਂ ਉਹ ਐਕਚੁਲੀ ਸੀਗਾ ਉਹ ਬਿਨ ਚੋਂ ਡਿੱਗਿਆ, ਉਹ ਬਣ ਗਿਆ ਜਿੱਦਾਂ ਮੀਂਹ ਪੈ ਕੇ ਗੋਹੇ ਵਰਗਾ, ਜਿੱਦਾਂ ਉਹ ਸਮੈਲ ਵੀ ਆਉਂਦੀ ਸੀ। ਮੈਂ ਤਾਂ ਮੈਨੂੰ ਤਾਂ ਏਦਾਂ ਲੱਗਾ ਵੀ ਸਰੋਤਿਆਂ ਨੇ ਨਾ ਕੋਈ ਕਰਾ ਜਿੱਦਾਂ ਹੁਣ ਕਿਰਾਏ ਦਿੱਤਾ ਜਿੱਦਾਂ ਹੁਣ, ਤਾਂ ਇਹ ਘਟਨਾ ਅਸਲ ਚ ਇਹ ਹੋਈ ਸੀ, ਘਟਨਾ ਸੱਚੀ ਸੀ ਜਿਹੜੀ ਤੁਹਾਨੂੰ ਸੁਣਾਈ ਗਈ ਆ, ਉਹਦੇ ਵਿੱਚ ਕੋਈ ਝੂਠ ਨਹੀਂ ਆ। ਪਰ ਘਟਨਾ ਜਿਹੜੀ ਉਹਦੀ ਘਟਨਾ ਦੀ ਜੇ ਗਹਿਰਾਈ ਵਿੱਚ ਜਾਵੋ, ਸੱਚਾਈ ਵਿੱਚ ਨਾ ਸੱਚਾਈ ਤੁਹਾਨੂੰ ਝਲਕਦੀ ਸੀ।
ਦੇਖੋ ਬਾਦ ਦਾ ਪਤੰਗੜ ਬਣ ਗਿਆ ਉਹ, ਫਿਰ ਦੇਖੋ ਇਹ ਹੁਣ ਤੁਸੀਂ ਤਾਂ ਕਹਿੰਦੇ ਥੋੜਾ ਸੀ, ਇੱਕ ਛੋਟਾ ਜਿਹਾ ਢੇਰ ਸੀ, ਤੇ ਆਪਾਂ ਟਰਾਲੀ ਤਾਂ ਬਣਾਉਣੀ ਹੈ ਇਹਦੀ, ਫਿਰ ਪਤੰਗੜ ਤੇ ਆਪਾਂ ਖਬਰ ਦਾ ਇੱਦਾਂ ਲਵਾ ਸਕਦੇ ਹਾਂ ਪੰਜਾਬੀ ਮੀਡੀਆ ਤੋਂ ਵੀ ਅਮਰੀਕ ਫਲੋਰਾ ਦੇ ਘਰ ਦੇ ਮੂਹਰੇ ਮਤਲਬ ਗੋਹੇ ਦੀ ਟਰਾਲੀ ਸੁੱਟ ਦਿੱਤੀ ਗਈ ਹਨਾ, ਕਿਉਂਕਿ ਉਹ ਹਰਮਨ ਰੇਡੀਓ ਦੇ ਉੱਤੇ ਪ੍ਰੋਗਰਾਮ ਕਈ ਵਿੱਚ ਕਈ ਵਾਰੀ ਬੀਜੇਪੀ ਦੀ ਸਪੋਰਟ ਕਰ ਜਾਂਦੇ ਆ ਹਨਾ। ਤੇ ਤੁਸੀਂ ਦੇਖ ਲਓ ਵੀ ਕਮਾਲ ਦੀ ਗੱਲ ਹੈ, ਠੀਕ ਹੈ। ਤਾਂ ਸਮੀਰ ਪਾਲ ਕਹਿੰਦੇ ਨੇ ਫਲੋਰਾ ਸਾਹਿਬ ਤਾਂ ਸੀਰੀਅਸ ਹੀ ਲੈ ਗਏ, ਸੀਰੀਅਸ ਲੈਣਾ।
ਜਿਸ ਵੇਲੇ ਨਾ ਪੱਤਰਕਾਰਾਂ ਨਾਲ ਤੁਹਾਡੀ ਦੋਸਤੀ ਹੋਵੇ, ਏਦਾਂ ਦੀਆਂ ਖਬਰਾਂ ਬਣੀ ਜਾਣੀਆਂ।
ਹਾਂਜੀ ਹਾਂਜੀ, ਉਹ ਤਾਂ ਫਿਰ ਬਣਾਉਣੀ ਹੀ ਹੁਣ ਆਪਾਂ। ਦੇਖੋ ਦੂਜੇ ਪਾਸੇ ਸਮੀਰ ਪਾਲ ਅਸਟਰੀ ਵਾਲੇ ਕਹਿ ਰਹੇ ਨੇ, ਕਹਿੰਦੇ ਤੁਸੀਂ ਤਾਂ ਸੀਰੀਅਸ ਲੈ ਗਏ, ਸੀਰੀਅਸ ਲੈਣਾ ਹੈ ਜੀ, ਲਾਰਾ ਇੱਕ ਹੋਵੇ ਤਾਂ ਮਤਲਬ ਲੋਕੀ ਮਾਫ ਕਰਨ ਹਨਾ, ਐਡੇ ਮਤਲਬ ਇੰਨੇ
ਲਾਰਿਆਂ ਦੀ ਲੜੀ ਲੱਗੀ ਹੋ।
ਇਹ ਤਾਂ ਫਿਰ ਬਿਲਕੁਲ ਟਿਪੀਕਲ ਬੀਜੇਪੀ ਵਾਂਗਰ ਮਤਲਬ ਜੁਮਲੇ ਹੀ ਇੰਨੇ ਆ ਵੀ ਹੁਣ ਸੀਰੀਅਸਲੀ ਲੈਣਾ ਹੀ ਪੈਣਾ, ਨਹੀਂ ਤਾਂ ਫਿਰ ਹੋਂਦ ਨੀ ਰਹਿਣੀ ਆਪਣੀ। ਹੁਣ ਤਾਂ ਮੈਂ ਤੁਹਾਨੂੰ ਦੱਸਾਂ ਵੀ ਲਾਰੇ ਇੰਨੇ ਹੋ ਗਏ ਦੁਨੀਆਂ ਚ, ਥਾਂ ਹੀ ਮੁੱਕਦੇ ਨਜ਼ਰ ਆ ਰਹੇ ਆ, ਭਾਈ ਆਪਾਂ ਲਾਰਾ ਹੋਰ ਲਾਈਏ ਕਿੱਥੇ ਜਾਣ ਦਾ। ਖੈਰ ਅਮਰੀਕ ਭਾਅ ਜੀ, ਸਾਡੇ ਨਾਲ ਦਰਸ਼ਨ ਮੰਗਟ ਅੰਕਲ ਜੁੜੇ ਨੇ, ਕਹਿੰਦੇ ਹੁਣ ਆਵਾਜ਼ ਸਹੀ ਆ ਰਹੀ ਹੈ। ਹਾਂਜੀ, ਬਹੁਤ ਵਧੀਆ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਰੇ ਕਰਾਵੇ ਆਪੇ ਆਪ, ਕਹਿੰਦੇ ਤੁਸੀਂ ਕਹਿੰਦੇ ਤਵਾ ਲਾਉਂਦੇ ਸੀ ਉਦਾਂ ਗੁਰਨਾਮ ਸਿੰਘ ਦਾ, ਤੇ ਹੁਣ ਤੁਹਾਡੇ ਘਰ ਦੇ ਮੂਹਰੇ ਟਰਾਲੀ ਡਿੱਗ ਪਈ ਗੋਹੇ ਦੀ, ਠੀਕ ਹੈ ਜੀ। ਤੇ ਗੁਰਪ੍ਰੀਤ ਸਿੰਘ ਹੁਣੀ ਜੁੜੇ ਨੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਭਾਅ ਜੀ ਮੈਂ ਪੋਡਕਾਸਟ ਪ੍ਰੋਗਰਾਮ ਸੁਣਦਾ ਤੇ ਅੱਜ ਲਾਈਵ ਸੁਣ ਰਿਹਾ ਜੀ ਆਇਆਂ ਨੂੰ ਗੁਰਪ੍ਰੀਤ, ਤੇ ਇੱਕ ਫੋਟੋ ਭੇਜ ਰਹੇ ਨੇ ਘਰ ਦੀ, ਇਟਸ ਨੋਟ ਦਾ ਬਿਗ ਹਾਊਸ ਇਜ਼, ਇਟਸ ਹਾਓ ਹੈਪੀ ਦਾ ਹੋਮ ਇਜ਼। ਵੱਡੇ ਘਰ ਦੀ ਬੱਤੀ ਲੋੜ ਨਹੀਂ ਹੁੰਦੀ, ਬਸ ਖੁਸ਼ ਘਰ ਦੀ ਲੋੜ ਹੁੰਦੀ ਹੈ। ਤੇ ਮਨਿੰਦਰ ਕੌਰ ਜੀ ਐਡਲੇਡ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਵੀਰ ਜੀ, ਜਦ ਆਪਾਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਰੇ ਕਹਿੰਦੇ ਆ ਕਿ ਇਹਦੀ ਕਿਸਮਤ ਚੰਗੀ ਸੀ, ਕਰਮ ਚੰਗੇ ਸੀ। ਜਦੋਂ ਕੋਈ ਮਾੜਾ ਕੰਮ ਕਰਦੇ ਹਾਂ ਤਾਂ ਆਪਾਂ ਸਾਰੇ ਆਪਾਂ ਨੂੰ ਦੋਸ਼ ਦਿੰਦੇ ਨੇ, ਉਦੋਂ ਕਿਉਂ ਨਹੀਂ ਕਹਿੰਦੇ ਸੀ ਕਿ ਇਹਦੀ ਕਿਸਮਤ 'ਚ ਇਹ ਲਿਖਿਆ ਸੀ। ਬਾਣੀ 'ਚ ਲਿਖਿਆ ਕਿ ਹੁਕਮ ਦੇ ਅੰਦਰ ਸਾਰਾ ਕੁਝ ਹੁੰਦਾ ਅਤੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ, ਇੱਕ ਪੱਤਾ ਵੀ ਰੱਬ ਦੀ ਮਰਜ਼ੀ ਨਾਲ ਹਿੱਲ ਰਿਹਾ ਆ, ਇਹ ਗੱਲ ਪਲੀਜ਼ ਕਲੀਅਰ ਕਰੋ ਕਿ ਇੱਦਾਂ ਕਿਉਂ ਆ। ਨਾਲੇ ਕਹਿ ਦਿੰਦੇ ਆ ਕਿ ਸਾਰਾ ਚੰਗਾ ਮਾੜਾ ਤਾਂ ਪਹਿਲਾਂ ਹੀ ਲਿਖਿਆ ਰੱਬ ਨੇ, ਆਪਾਂ ਜੋ ਵੀ ਅਸੀਂ ਕਰਨ ਜਾ ਰਹੇ ਕਰਦੇ ਹਾਂ। ਇਹ ਮਨਿੰਦਰ ਜੀ ਕੱਲ ਨੂੰ ਨਾ ਸਵੇਰ ਨੂੰ ਜਿਹੜਾ ਵਿਚਾਰ ਆਪਾਂ ਕਰਦੇ ਹੁੰਦੇ ਹਾਂ 10-15 ਮਿੰਟ ਦਾ, ਉਹਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ, ਕਿਉਂਕਿ ਇਸ ਨੂੰ ਕਈ ਲੇਅਰਸ ਦੇ ਵਿੱਚ ਦੇਖਣਾ ਬਣਦਾ ਹੈ, ਅਤੇ ਆਪਾਂ ਸਵੇਰ ਨੂੰ ਕਰਾਂਗੇ। ਸਵਾਲ ਤੁਹਾਡਾ ਬਹੁਤ ਵਾਜਿਬ ਹੈ, ਤਕਰੀਬਨ ਹਰ ਜਿਹੜਾ ਜਗਿਆਸੂ ਹੈ, ਹਰ ਸਿੱਖ ਹੈ, ਉਹਨੂੰ ਇਹ ਕਰਨਾ ਚਾਹੀਦਾ ਔਰ ਇਹਦਾ ਆਂਸਰ ਲੱਭਣਾ ਚਾਹੀਦਾ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਇਹ 'ਤੇ ਵਿਚਾਰ ਕਰਨ ਦੀ। ਤਾਂ ਅਮਰੀਕ ਭਾਅ ਜੀ, ਗੱਲ ਇਹ ਹੈ ਵੀ ਚਲੋ ਲਾਰਿਆਂ ਦੀ ਤਾਂ ਗੱਲ ਆਪਾਂ ਠੀਕ ਹੈ ਕਰਾਂਗੇ, ਉਹ ਵੀ ਆਪਾਂ ਪੂਰੇ ਕਰਨੇ ਆ, ਉੱਧਰ ਕੈਨੇਡਾ ਨੂੰ ਵੀ ਲਾਏ ਹੋਏ ਆ ਲਾਰੇ, ਅਤੇ ਹੋਰ ਵੀ ਆਸਟ੍ਰੇਲੀਆ ਦੇ ਵਿੱਚ ਵੀ ਆ, ਇਹ ਸਾਡਾ ਵਿਜ਼ਨ ਹੈ ਅਗਲੇ 10 ਸਾਲ ਦੇ ਵਿੱਚ ਇਹਨਾਂ ਨੂੰ ਪੂਰੇ ਕਰਨਾ। ਵੈਸੇ ਕੀ ਭਾਰਤ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਦੇ, ਜਿਹੜੇ ਹੁਣ ਪੰਜਾਬ ਦੇ ਬਜਟ ਦੀ ਵੀ ਗੱਲ ਕਰ ਲਈਏ ਨਾਲੇ ਲਾਰਿਆਂ ਦੀ, ਮੈਨੂੰ ਯਾਦ ਹੈ ਕਿ ਜਦੋਂ ਪੰਜਾਬ ਦੇ ਖਜ਼ਾਨਚੀ ਮਨਪ੍ਰੀਤ ਬਾਦਲ ਹੁਣੀ ਆਪਣੇ ਬਹੁਤ ਜ਼ਿਆਦਾ ਐਕਟੀਵਿਜ਼ਮ 'ਚ ਸੀ, ਪਹਿਲਾਂ ਖਜ਼ਾਨਚੀ ਵੀ ਰਹੇ ਆ ਅਕਾਲੀ ਦਲ ਦੇ ਵਿੱਚ, ਫਿਰ ਉਹਨਾਂ ਨੇ ਪੀ 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 ਪਾਰਟੀ ਬਣਾਈ ਆ, ਫਿਰ ਹੁਣ ਕਾਂਗਰਸ ਦੇ ਵਿੱਚ ਆ ਕੇ ਖਜ਼ਾਨਚੀ ਰਹੇ ਨੇ, ਅਤੇ ਇੱਧਰ ਖਜ਼ਾਨਚੀ ਬਣਨ ਤੋਂ ਪਹਿਲਾਂ ਉਹ ਇਹ ਗੱਲਾਂ ਕਰਦੇ ਹੁੰਦੇ ਸੀਗੇ ਕਿ ਜਿਹੜਾ ਸਬਸਿਡੀ ਕਲਚਰ ਹੈ ਇਹ ਬੰਦ ਕਰਨਾ ਚਾਹੀਦਾ ਆ, ਇਹ ਘਾਤਕ ਹੈ, ਅਸੀਂ ਵੀ ਸਾਰੇ ਕਹਿ ਰਹੇ, ਉਹ ਵੀ ਇਹੀ ਕਹਿ ਰਹੇ ਆ। ਉਦੋਂ ਲੋਕ ਕਹਿ ਰਹੇ ਸੀ ਦੇਖੋ ਕਿੰਨੀਆਂ ਵਧੀਆ ਗੱਲਾਂ ਕਰਦਾ ਆ, ਇਹ ਅਮਰੀਕਾ ਤੋਂ ਪੜ੍ਹ ਕੇ ਆਇਆ ਆ, ਉੱਥੋਂ ਐਮ ਬੀ ਏ ਕੀਤੀ ਉਹ ਹੈ, ਅਤੇ ਹੁਣ ਜਿਹੜਾ ਪੰਜਾਬ ਦਾ ਬਜਟ ਆਇਆ ਆ, ਤੁਸੀਂ ਹੁਣ ਪਿਛਲੇ 3-4 ਸਾਲ ਤਾਂ ਕੁਛ ਨਹੀਂ ਕੀਤਾ, ਖਜ਼ਾਨਾ ਖਾਲੀ ਰਿਹਾ ਆ, ਅਤੇ ਹੁਣ ਕੀ ਸਿਚੁਏਸ਼ਨ ਹੈ ਖਜ਼ਾਨੇ ਦੀ, ਬਜਟਾਂ ਦੀ?
ਖਜ਼ਾਨਾ ਤਾਂ ਹਾਲੇ ਵੀ ਖਾਲੀ ਹੈ, ਲੇਕਿਨ ਅਗਲੇ ਸਾਲ 2022 ਦੇ ਵਿੱਚ ਸ਼ੁਰੂ ਦੇ ਵਿੱਚ ਪੰਜਾਬ ਵਿੱਚ ਇਲੈਕਸ਼ਨ ਆ, ਤਾਂ ਇਸ ਸਾਲ ਦੇ ਬਜਟ ਦੇ ਵਿੱਚ ਜਿਹੜਾ ਕਿ ਆਖਰੀ ਬਜਟ ਹੈ ਸਰਕਾਰ ਦਾ, ਪੰਜਾਬ ਸਰਕਾਰ ਦਾ, ਕਾਂਗਰਸ ਪਾਰਟੀ ਦਾ, ਉਹਦੇ ਵਿੱਚ ਕਾਫੀ ਲੁਭਾਵੇਂ ਫੈਸਲੇ ਕੀਤੇ ਗਏ ਹਨ, ਜਿਹਨਾਂ ਵਿੱਚ ਕਿ ਸਬਸਿਡੀਜ਼ ਕਲਚਰ ਜਿਹੜਾ ਉਹਨੂੰ ਮੇਨਟੇਨ ਰੱਖਿਆ ਗਿਆ ਹੈ, ਜਿੱਦਾਂ ਦਿੱਲੀ ਪੈਟਰਨ 'ਤੇ ਔਰਤਾਂ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਤੇ ਸਫ਼ਰ ਕਰਨ ਦੀ ਸਹੂਲਤ ਦਿੱਤੀ ਗਈ, ਫ੍ਰੀ ਸਫ਼ਰ ਕਰਨ ਦੀ, ਅਤੇ ਸਟੂਡੈਂਟ ਜਿਹੜੇ ਆ ਪਹਿਲਾਂ ਉਹਨਾਂ ਨੂੰ ਆਪਣੇ ਘਰ ਤੋਂ ਜਿੱਥੇ ਉਹ ਪੜ੍ਹਨ ਜਾਂਦੇ ਸੀ ਡੈਸਟੀਨੇਸ਼ਨ ਤੱਕ, ਉੱਥੇ ਤੱਕ ਸਹੂਲਤ ਹੁੰਦੀ ਸੀ ਕਿ ਉਹ ਉਹਨਾਂ ਨੂੰ ਬਿਨਾਂ ਪੈਸੇ ਦਿੱਤੇ ਕੁਛ ਜਾਂ ਘੱਟ ਪੈਸੇ ਦਿੱਤੇ ਟਿਕਟ ਮਿਲਦੀ ਸੀ, ਲੇਕਿਨ ਹੁਣ ਸਾਰੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਦੀਆਂ ਜਿੰਨੀਆਂ ਵੀ ਬੱਸਾਂ ਆ ਉਹਨਾਂ ਵਿੱਚ ਉਹਨਾਂ ਨੂੰ ਫ੍ਰੀ ਸਹੂਲਤ ਦੇ ਦਿੱਤੀ ਗਈ ਆ। ਉਸ ਤੋਂ ਇਲਾਵਾ ਪੈਨਸ਼ਨ ਦਾ ਰੇਟ ਵੀ ਵਧਾਇਆ ਗਿਆ, ਜਿੱਦਾਂ ਓਲਡ ਏਜ ਪੈਨਸ਼ਨ ਆ ਇਹਦੇ ਰੇਟ ਵੀ ਵਧਾਏ ਗਏ ਆ, ਕਈ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ, ਕਈ ਹੋਰ ਪੈਨਸ਼ਨ ਜਿੱਦਾਂ ਸਟਾਈਲ ਮਿਲਦੇ ਆ ਉਹਨਾਂ ਦੇ ਰੇਟ ਵੀ ਵਧਾਏ ਗਏ, ਕਾਫੀ ਜਿਹੜਾ ਬੋਝ ਲੋਕਾਂ 'ਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਆ। ਲੇਕਿਨ ਮੇਰੇ ਖਿਆਲ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਤਰ੍ਹਾਂ ਦੇ ਨਾਲ ਸਬਸਿਡੀ ਕਲਚਰ ਆ, ਜਿੱਦਾਂ ਦਿੱਲੀ ਸਰਕਾਰ ਨੇ ਦਿੱਤੇ ਸੀ ਕਿ ਮੈਟਰੋ ਦੇ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਆ, ਜਿੱਦਾਂ ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਆਮ ਤੌਰ 'ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੁਸੀਂ ਦੇਖੋ ਚੱਲਦੀਆਂ ਬਹੁਤ ਘੱਟ ਆ ਅਮਦੀਪ, ਕਿਉਂਕਿ ਉਹਨਾਂ ਨੂੰ ਘਾਟਾ ਬਹੁਤ ਪੈ ਰਿਹਾ, ਅਤੇ ਵੈਸੇ ਜਿਹੜੀ ਸਰਕਾਰ ਆ ਉਹਨਾਂ ਨੂੰ ਉਹਨੂੰ ਉਹਨਾਂ ਰੂਟਾਂ 'ਤੇ ਵੀ ਬੱਸਾਂ ਚਲਾਉਣੀਆਂ ਪੈਣੀਆਂ ਆ ਜਿਹਨਾਂ ਰੂਟਾਂ 'ਤੇ ਸਵਾਰੀ ਨਹੀਂ ਮਿਲਦੀ ਹੁੰਦੀ, ਕਿਉਂਕਿ ਉਹ ਸਬਸਿਡਾਈਜ਼ ਰੂਟ ਹੁੰਦੇ ਆ, ਸਰਕਾਰ ਨੂੰ ਵੈਲਫੇਅਰ ਜਿਹੜੀ ਐਕਸ਼ਨ ਹੈ ਉਹ ਲੈਣੇ ਪੈਂਦੇ ਆ, ਲੋਕਾਂ ਦੀ ਜਿਹੜੀ ਭਲਾਈ ਉਹ ਦੇਖਣੀ ਪੈਂਦੀ ਹੈ, ਅਤੇ ਇੱਕ ਠੀਕ ਗੱਲ ਆ ਕਿ ਜਿਹੜੇ ਰੂਟਾਂ 'ਤੇ ਪ੍ਰਾਈਵੇਟ ਬੱਸਾਂ ਨਹੀਂ ਚੱਲਦੀਆਂ, ਪ੍ਰਾਈਵੇਟ ਕੰਪਨੀਆਂ ਉਹਨਾਂ ਰੂਟਾਂ 'ਤੇ ਬੱਸਾਂ ਨਹੀਂ ਚਲਾਉਣੀਆਂ ਚਾਹੁੰਦੀਆਂ, ਉਹਨਾਂ ਰੂਟਾਂ 'ਤੇ ਵੀ ਜਿਹੜੀ ਸਰਕਾਰੀ ਬੱਸਾਂ ਨੂੰ ਚਲਾਇਆ ਜਾਂਦਾ, ਇਸ ਕਰਕੇ ਵੀ ਪੰਜਾਬ ਰੋਡਵੇਜ਼ ਨੂੰ ਘਾਟਾ ਪੈਂਦਾ ਆ, ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਕਈ ਪਿੰਡ ਆ ਜਿੱਥੇ ਇੱਕ ਜਾਂ ਦੋ ਸਵਾਰੀਆਂ ਹੀ ਜਾਂਦੀਆਂ ਆ, ਲੇਕਿਨ ਪੰਜਾਬ ਸਰਕਾਰ ਨੇ ਬੱਸਾਂ ਲਾਈਆਂ ਹੁੰਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਈ ਟ੍ਰੇਨਾਂ ਸਵੇਰੇ ਸਵੇਰੇ ਖਾਲੀ ਜਾਂਦੀਆਂ ਹੁੰਦੀਆਂ, ਕਈ ਬੱਸਾਂ ਇੱਥੇ ਖਾਲੀ ਇੱਧਰ ਉੱਧਰ ਜਾਂਦੀਆਂ, ਉਹਦਾ ਭਾਵ ਇਹ ਹੁੰਦਾ ਪੈਸਾ ਨਹੀਂ ਕਮਾਉਣਾ ਹੁੰਦਾ ਸਰਕਾਰੀ, ਜਿਹੜੀ ਪਬਲਿਕ ਟਰਾਂਸਪੋਰਟ ਦਾ ਮਕਸਦ ਇਹ ਹੁੰਦਾ, ਪਬਲਿਕ ਟਰਾਂਸਪੋਰਟ ਦਾ ਮਕਸਦ ਇਹ ਹੁੰਦਾ ਕਿ ਜਿਹੜੀ ਆਪਣੀ ਜਨਤਾ ਹੈ ਉਹਨੂੰ ਵੈਲਫੇਅਰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ, ਉਹਨੂੰ ਸਹੂਲਤਾਂ ਪ੍ਰੋਵਾਈਡ ਕਰਨੀਆਂ, ਤਾਂ ਹੀ ਤੁਸੀਂ ਦੇਖਿਆ ਹੋਊਗਾ ਕਿ ਜਿੰਨੀਆਂ ਵੀ ਸਰਕਾਰੀ ਏਜੰਸੀ ਹੁੰਦੀਆਂ ਜਾਂ ਜਿਹੜੀਆਂ ਟਰਾਂਸਪੋਰਟ ਦੀਆਂ ਖਾਸ ਤੌਰ 'ਤੇ ਉਹਨਾਂ ਨੂੰ ਘਾਟਾ ਪੈਂਦਾ ਆ, ਕਿਉਂਕਿ ਉਹਨਾਂ ਨੂੰ ਉਹਨਾਂ ਰੂਟਾਂ 'ਤੇ ਬੱਸਾਂ ਚਲਾਉਣੀਆਂ ਪੈਂਦੀਆਂ।
ਭਾਜੀ ਇੱਕ ਮਿੰਟ, ਰੂਟਾਂ ਦੀ ਆਪਾਂ ਗੱਲ ਕਰਦੇ, ਕਈ ਵਾਰੀ ਨਾ ਜਿੱਦਾਂ ਹੁਣ ਜਿਹੜੇ ਲਾਇਸੈਂਸ ਵੀ ਦਿੱਤੇ ਜਾਂਦੇ ਆ ਉਹ ਇੱਦਾਂ ਦਿੱਤੇ ਜਾਂਦੇ ਆ, ਮਤਲਬ ਜੇ 4 ਬੱਸਾਂ ਦਾ 5 ਦਾ ਲਾਇਸੈਂਸ ਦੇਣਾ, ਵੀ ਕਈ ਜਿਹੜੇ ਹਲਕੇ ਰੂਟ ਆ ਉਹ ਵੀ ਤੁਹਾਨੂੰ ਲਾਣ ਲੈਣੇ ਪੈਣੇ ਆ, ਕਈ ਜਿਹੜੇ ਕਈ ਬਿਜ਼ੀ ਰੂਟ ਹੈ ਉਹ ਉਹਨਾਂ ਦੇ ਨਾਲ ਤੁਹਾਨੂੰ ਉਹ ਵੀ ਲੈਣੇ ਪੈਣੇ ਆ। ਦੂਜੀ ਗੱਲ ਇਹ ਹੈ ਵੀ ਕਈ ਵਾਰੀ ਇੱਦਾਂ ਹੁੰਦੀ ਹੈ ਵੀ ਸਵੇਰ ਨੂੰ ਪਿੰਡਾਂ 'ਚੋਂ ਸਵਾਰੀਆਂ ਸ਼ਹਿਰ ਨੂੰ ਜਾਣੀਆਂ ਹੁੰਦੀਆਂ, ਸੋ ਜਿਹੜੀ ਸ਼ਹਿਰ ਤੋਂ ਪਹਿਲਾਂ ਬੱਸ ਜਾਣੀ ਖਾਲੀ ਉਹ ਤਾਂ ਖਾਲੀ ਹੀ ਜਾਣੀ ਹੈ ਨਾ, ਅਤੇ ਜਾਂ ਫਿਰ ਉਹ ਰਾਤ ਨੂੰ ਉੱਥੇ ਪਾਰ ਕਰ ਦੇਣੀ ਜਾਂ ਫਿਰ ਇੱਕ ਪਾਸਾ ਖਾਲੀ ਜਾਂਦਾ ਅਤੇ ਦੂਜਾ ਪਾਸਾ ਭਰਿਆ ਆਉਂਦਾ ਹੈ ਨਾ। ਸੋ
ਇਹ ਟ੍ਰੈਂਡ ਚੱਲਦਾ ਹੈ ਮਨਦੀਪ, ਅਤੇ ਕਈ ਵਾਰ ਕ੍ਰਿਟੀਸਾਈਜ਼ ਕਰਦੇ, ਲੇਕਿਨ ਇੱਥੇ ਜਿਹੜੀਆਂ ਸਹੂਲਤਾਂ ਸਟੂਡੈਂਟਸ ਨੂੰ, ਇਹ ਤਾਂ ਮੰਨਿਆ ਜਾਂਦਾ ਹੈ ਕਿ ਜਿੱਥੋਂ ਸਟੂਡੈਂਟ ਨੇ ਘਰ ਤੋਂ ਜਿਸ ਕਾਲਜ ਤੱਕ ਜਾਣਾ ਹੋਵੇ ਉਹਨੂੰ ਫ੍ਰੀ ਸਹੂਲਤ ਚਾਹੀਦੀ ਹੈ। ਇਹ ਚੰਗੀ ਗੱਲ ਹੈ ਕਿ ਸਟੂਡੈਂਟ ਨੂੰ ਸਹੂਲਤ ਚਾਹੀਦੀ ਹੈ, ਪਰ ਸਾਰੇ ਪੰਜਾਬ ਵਿੱਚ ਹੀ ਸਟੂਡੈਂਟ ਪੰਜਾਬ ਰੋਡ ਵੀ ਬੱਸਾਂ ਵਿੱਚ ਘੁੰਮਦੇ ਰਹਿਣ, ਉਹ ਤਾਂ ਠੀਕ ਗੱਲ ਨਹੀਂ ਹੈ। ਔਰਤਾਂ ਨੂੰ ਵੈਸੇ ਇਹ ਤਾਂ ਕ੍ਰਿਟੀਸਿਜ਼ਮ ਵੀ ਹੋ ਸਕਦਾ, ਤੁਸੀਂ ਇਹਦੇ ਖਿਲਾਫ਼ ਬੋਲਦੇ ਹਾਂ ਕਿ ਕਿਉਂ ਜਿਹੜੀ ਫ੍ਰੀ ਸਰਵਿਸ ਦਿੱਤੀ ਜਾਣੀ ਚਾਹੀਦੀ ਆ, ਅਤੇ ਦਿੱਲੀ ਨੇ ਵੀ ਦਿੱਤੀ ਹੈ ਅਤੇ ਹੁਣ ਪੰਜਾਬ ਨੇ ਵੀ ਦਿੱਤੀ ਆ। ਚਲੋ ਪੈਨਸ਼ਨ ਜਿਹੜੀਆਂ ਬਹੁਤ ਘੱਟ ਸੀਆਂ ਉਹ ਡਬਲ ਕਰ ਦਿੱਤੀਆਂ, ਉਹ ਵਧੀਆ ਗੱਲ ਹੋਈ ਹੈ ਕਿ ਓਲਡ ਏਜ ਪੈਨਸ਼ਨ ਬਹੁਤ ਘੱਟ ਸੀ ਉਹਨੂੰ ਥੋੜ੍ਹੀ ਜਿਹੀ ਸਹੂਲਤ ਦਿੱਤੀ ਗਈ ਹੈ। ਇੱਕ ਹੋਰ ਵੀ ਪੈਨਸ਼ਨ ਵਧਾਈ ਗਈ ਹੈ ਉਹ ਮੈਨੂੰ ਯਾਦ ਨਹੀਂ ਆ ਰਹੀ ਕਿਉਂਕਿ ਮੇਰੇ ਕੋਲ ਮੁਰੇ ਸਕ੍ਰਿਪਟ ਨਹੀਂ ਸਕਰੀਨ ਦੇ, ਅਤੇ ਹੋਰ ਵੀ ਇੱਦਾਂ ਦੀਆਂ ਦੋ ਚਾਰ ਸਹੂਲਤਾਂ ਦਿੱਤੀਆਂ ਗਈਆਂ। ਬਜਟ ਕਾਫ਼ੀ ਲੁਭਾਵਾਂ ਬਜਟ ਜਿਹੜਾ ਆ ਇਹ ਪੇਸ਼ ਕੀਤਾ ਗਿਆ ਮਨਪ੍ਰੀਤ
ਇਲੈਕਸ਼ਨ ਵਾਲਾ ਆ
ਦੁਆਰਾ
ਇਲੈਕਸ਼ਨ ਵਾਲਾ ਬਜਟ ਹੈ। ਤੇ
ਅਮਨਦੀਪ ਹੁਣ ਇਹਦਾ ਕ੍ਰਿਟੀਸਿਜ਼ਮ ਜੇ ਤੁਸੀਂ ਆਪਣੇ ਇਕਨੋਮਿਕ ਗਰਾਊਂਡ ਤੇ ਕਰੋ, ਇਹਦੀ ਵਾਇਬਿਲਿਟੀ ਤੇ ਕਰੋ, ਤਾਂ ਇਹ ਕੋਈ ਵਧੀਆ ਗੱਲ ਨਹੀਂ ਹੈ ਕਿ ਲੋਕਾਂ ਨੂੰ ਤੁਸੀਂ ਲਾਰੇ ਲਾਉਂਦੇ ਆ, ਝਾਂਸੇ ਦਿੰਦੇ ਆ। ਜਿੱਦਾਂ 15-15 ਲੱਖ ਮੋਦੀ ਸਾਹਿਬ ਨੇ ਵੀ ਕਿਹਾ ਸੀ ਉਹ ਆਇਆ ਨਹੀਂ ਅਕਾਊਂਟ ਦੇ ਵਿੱਚ, ਅਤੇ ਉੱਧਰ ਮੋਬਾਈਲ ਫੋਨ ਜਿਹੜੇ ਸਮਾਰਟਫੋਨ ਸੀ ਉਹ ਵੀ ਬਹੁਤੇ ਆਏ ਨਹੀਂ ਹੈ। ਹੁਣ ਜੇ ਤੁਸੀਂ ਸਹੂਲਤਾਂ ਦੇਣੀਆਂ ਹੀ ਆ ਤਾਂ ਫ੍ਰੀ ਐਜੂਕੇਸ਼ਨ ਜਿਹੜੀ ਪੰਜਾਬ ਵਿੱਚ ਕਾਫ਼ੀ ਮਹਿੰਗੀ ਹੋ ਰਹੀ ਹੈ, ਮੈਡੀਸਨ ਦੀ ਮੈਡੀਕਲ ਐਜੂਕੇਸ਼ਨ ਬਹੁਤ ਜ਼ਿਆਦਾ ਮਹਿੰਗੀ ਆ, ਲੱਖਾਂ ਰੁਪਏ ਉਹਦੇ 'ਤੇ ਲੱਗਦੇ ਆ। ਇੰਜੀਨੀਅਰਿੰਗ ਐਜੂਕੇਸ਼ਨ ਬੜੀ ਮਹਿੰਗੀ ਆ, ਉਹ ਕੁਆਲਿਟੀ ਐਜੂਕੇਸ਼ਨ ਤੁਸੀਂ ਉੱਥੇ ਸਬਸਿਡੀ ਦੇ ਸਕਦੇ ਹੋ, ਜਿਹੜੀ ਕਿ ਇਹਦਾ ਫਿਊਚਰ ਜੋਬ ਸਕਿੱਲ ਦੇ ਵਿੱਚ ਇਨਵੈਸਟਮੈਂਟ ਹੈ, ਇਨਵੈਸਟਮੈਂਟ ਉਹ ਕਰ ਸਕਦੇ ਆ। ਪਰ ਇਹ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਮੇਰੇ ਖਿਆਲ 'ਚ ਇਹ ਕੋਈ ਵਧੀਆ ਗੱਲ ਨਹੀਂ ਹੈ, ਇਲੈਕਸ਼ਨ ਦੇ ਮੁੱਦੇ ਨਜ਼ਰ ਰੱਖਦੇ ਹੋਏ ਜਿਹੜੇ ਬਜਟ ਨੂੰ ਪੇਸ਼ ਕੀਤਾ ਗਿਆ। ਜੈ ਅਮਦੀ
ਭਾਜੀ, ਵੈਸੇ ਤਾਂ ਪਹਿਲੇ 3-4 ਸਾਲ ਕੁਛ ਨਹੀਂ ਕਰਨਾ, ਅਤੇ ਲਾਸਟ 1-1.5 ਸਾਲ ਦੇ ਵਿੱਚ ਫਿਰ ਸੜਕਾਂ ਵੀ ਸਾਰੀਆਂ ਬਣਾ ਦੇਣੀਆਂ ਅਤੇ ਇੱਦਾਂ ਦੇ ਫੈਸਿਲਿਟੀਆਂ ਦੇ ਦੇਣੀਆਂ। ਔਰ ਇਹਦੇ ਵਿੱਚੋਂ ਵੀ ਨਾ ਵੈਸੇ ਇਹ ਸਿੰਬੋਲਿਕ ਹੀ ਹੁੰਦਾ, ਜਿੱਦਾਂ ਬਿੱਟਾ ਸਾਹਿਬ ਦੱਸਦੇ ਹੁੰਦੇ ਵੀ ਅਨਾਊਂਸਮੈਂਟਾਂ ਹੀ ਕਰਨੀਆਂ, ਆਪਾਂ ਕਿਹੜੇ ਕੁਛ ਦੇਣਾ ਆ, ਹੈ ਨਾ। ਮੁੜ ਕੇ ਹੁਣ ਵਕੀਲਾਂ ਦਾ ਕੀਤਾ ਵੀ ਅਸੀਂ ਦੇਖਭਾਲ ਕਰਾਂਗੇ, ਕੋਈ ਵਕੀਲ ਨਹੀਂ ਲੱਭਦਾ, ਕੋਈ ਕੁਛ ਨਹੀਂ ਲੱਭਦਾ, ਅਨਾਊਂਸਮੈਂਟਾਂ ਕਰ ਦਿਓ, ਮੀਡੀਆ ਵਾਲਿਆਂ ਨੂੰ ਸੱਦੋ, ਉਹਨਾਂ ਨੂੰ ਖਿਲਾਓ ਪਿਲਾਓ, ਸਮੋਸੇ ਐਨ ਚੰਗੀ ਤਰ੍ਹਾਂ, ਬਸ ਤੁਸੀਂ ਖਬਰ ਲਾ ਦਿਓ, ਅਸੀਂ ਤੁਹਾਨੂੰ ਮਾੜੇ ਮੋਟੇ ਇਸ਼ਤਿਹਾਰ ਦੇ ਦਾਂਗੇ, ਬਸ ਇੱਥੋਂ ਤੱਕ ਹੈ। ਅਤੇ ਈਵਨ ਕਿ ਜਿਹੜੀ ਓਪੋਜੀਸ਼ਨ ਵੀ ਆ ਉਹ ਵੀ ਫੋਲੋ ਨਹੀਂ ਕਰ ਰਹੀ, ਚਾਹੇ ਇੰਡੀਆ ਦੇ ਸੈਂਟਰਲ ਲੈਵਲ ਦੀ ਹੋਵੇ, ਸੈਂਟਰ ਦੀ ਹੋਵੇ, ਚਾਹੇ ਸੂਬੇ ਦੀ ਹੋਵੇ, ਕੋਈ ਬਿਆਨ ਦਿੱਤਾ ਮਿਨਿਸਟਰ ਨੇ, ਕੋਈ ਖਬਰ ਲੱਗੀ, ਉਹਨੂੰ ਕੋਈ ਫੋਲੋ ਹੀ ਨਹੀਂ ਕਰਦਾ ਵੀ ਤੂੰ ਭਾਈ ਆਹ ਬਿਆਨ ਦਿੱਤਾ ਜੀ ਕਿੱਥੇ ਗਈ, ਹੈ ਨਾ, ਕੋਈ ਕੁਛ ਨਹੀਂ ਹੋ ਰਿਹਾ। ਮਤਲਬ ਦਿਸ ਵੈਰੀ ਪੂਅਰ ਓਪੋਜੀਸ਼ਨ ਜਦੋਂ ਵੀ ਹੁੰਦੀ ਹੈ ਪੰਜਾਬ ਦੇ ਵਿੱਚ। ਹੁਣ ਦੇਖੋ ਅਕਾਲੀ ਦਲ ਹੈ, ਉਹ ਜਮ੍ਹਾਂ ਹੀ ਗੱਲੇ ਹੀ ਨਹੀਂ ਕੋਈ ਕਰ ਰਿਹਾ ਕਿਸੇ ਵੀ ਚੀਜ਼ 'ਤੇ, ਹੈ ਨਾ, ਨਾ ਇਹ ਆਮ ਆਦਮੀ ਪਾਰਟੀ ਕਰ ਰਹੀ ਹੈ, ਓਪੋਜੀਸ਼ਨ ਦਾ ਰੋਲ ਹੀ ਨਹੀਂ ਅਦਾ ਕਰਦੀ, ਉਹ ਕੋਨਸੈਪਟ ਹੀ ਹੈ ਨਹੀਂ ਓਪੋਜੀਸ਼ਨ ਵਾਲਾ, ਬਈ ਆਪਾਂ ਜੇ ਓਪੋਜੀਸ਼ਨ ਕਰਾਂਗੇ ਇਹਨਾਂ ਨੂੰ ਆਪਾਂ ਚੈੱਕ ਬੈਲੈਂਸ ਰੱਖਾਂਗੇ, ਇਹਨਾਂ ਨੂੰ ਆਪਾਂ ਐਕਸਪੋਜ਼ ਕਰਾਂਗੇ ਇਹਨਾਂ ਦੇ ਕਰੈਕਟਰ, ਤਾਂ ਜਾ ਕੇ ਗੱਲ। ਬਸ ਇਹ ਹੈ ਵੀ ਆਪਾਂ ਪੈਸੇ ਸਿੱਟ ਕੇ ਆਪਾਂ ਖਰੀਦ ਕੇ ਹੀ ਜਿੱਤਣਾ ਆ, ਉੱਦਾਂ ਕੰਮ ਕਰਕੇ ਨਹੀਂ ਜਿੱਤਣਾ, ਇਹ ਮਾਨਸਿਕਤਾ।
ਓਪੋਜੀਸ਼ਨ ਅਮਨਦੀਪ, ਓਪੋਜੀਸ਼ਨ ਜਿਹੜੀ ਆ ਸਾਥਿਕ ਓਪੋਜੀਸ਼ਨ ਨਹੀਂ ਕੀਤੀ ਜਾਂਦੀ, ਪੋਜ਼ਿਟਿਵ ਓਪੋਜੀਸ਼ਨ ਨਹੀਂ ਕੀਤੀ ਜਾਂਦੀ। ਹੁਣ ਕ੍ਰਿਟੀਸਿਜ਼ਮ ਇਹਦਾ ਇਹ ਕੀਤਾ ਜਾ ਰਿਹਾ ਆ, ਜਿੱਦਾਂ ਪੈਨਸ਼ਨ ਵਧਾਈ ਹੈ ਜਾਂ ਹੋਰ ਵਧਾਇਆ, ਕਿ ਇਹਦਾ ਰੇਟ ਜ਼ਿਆਦਾ ਕਿਉਂ ਨਹੀਂ ਕੀਤਾ ਗਿਆ, ਇਹਦਾ ਇਹ ਤੋਂ ਵੀ ਜ਼ਿਆਦਾ ਰੇਟ ਹੋਣਾ ਚਾਹੀਦਾ। ਕ੍ਰਿਟੀਸਿਜ਼ਮ ਇਹਦਾ ਹੋ ਰਿਹਾ ਕਿ ਜਿਹੜੀ ਸਬਸਿਡੀਜ਼ ਆ ਉਹ ਘੱਟ ਦਿੱਤੀ ਜਾ ਰਹੀ ਹੈ, ਸਬਸਿਡੀ ਨੂੰ ਹੋਰ ਜ਼ਿਆਦਾ ਦੇਣਾ ਚਾਹੀਦਾ ਆ, ਕਿਉਂਕਿ ਆਪਣੇ ਪੁਆਇੰਟ ਬਣਾਉਂਦੇ ਇਲੈਕਸ਼ਨ ਦੇ ਵਿੱਚ ਕਿ ਜੇ ਸਾਡੀ ਸਰਕਾਰ ਆਊਗੀ ਤਾਂ ਅਸੀਂ ਜਿਹੜੀਆਂ ਸਬਸਿਡੀ ਇਸ ਸਰਕਾਰ ਨੇ ਇਸ ਬਜਟ ਵਿੱਚ ਦਿੱਤੀਆਂ ਆ ਇਹਨੂੰ ਡਬਲ ਕਰਾਂਗੇ, ਤਾਂ ਇੱਕ ਤਰ੍ਹਾਂ ਦੇ ਨਾਲ ਉਹ ਜਿਹੜਾ ਕ੍ਰਿਟੀਸਿਜ਼ਮ ਆ ਸਿਰਫ ਉੱਥੋਂ ਆਪਣੇ ਜਿਹੜੇ ਪੋਲੀਟੀਕਲ ਮੁੱਦੇ ਆ ਜਾਂ ਪੋਲੀਟੀਕਲ ਜਿਹੜੇ ਫਾਇਦੇ ਲੈਣੇ ਆ ਉਹਨਾਂ ਨੂੰ ਡਬਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਇਹੀ ਤਰਾਸਦੀ ਆ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਵਿੱਚ, ਕਿ ਅਸੀਂ ਜਿਹੜੇ ਕ੍ਰਿਟੀਸਿਜ਼ਮ ਵੀ ਕਰਦੇ ਹਾਂ ਨਾ ਉਹਦੇ ਵਿੱਚ ਵੀ ਸਾਡਾ ਕੋਈ ਆਪਣਾ ਨਿੱਜੀ ਮਕਸਦ ਹੁੰਦਾ ਆ, ਅਤੇ ਜੇ ਤੁਸੀਂ ਇਕਨੋਮਿਕ ਫਰੰਟ 'ਤੇ ਦੇਖੋ ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਬਹੁਤੀਆਂ ਸਾਜ਼ਗਾਰ ਨਹੀਂ ਆ।
ਅਮਰੀਕ ਭਾਜੀ ਸਾਡੇ ਨਾਲ ਅਰਸ਼ ਮੱਲੀ ਜੁੜਦੇ ਨੇ ਤਸਮੈਨੀਆ ਤੋਂ, ਤਸਮਾਨਪੁਰੀ ਤੋਂ, ਅਤੇ ਕਹਿੰਦੇ ਨੇ ਕਿ ਭਾਜੀ ਮਨਪ੍ਰੀਤ ਬਾਦਲ ਨਾਲੋਂ ਤੇ ਸਿੱਧੂ ਜ਼ਿਆਦਾ ਸਿਆਣਾ ਲੱਗਦਾ, ਮਨਪ੍ਰੀਤ ਨੇ GST ਦੀ ਸਿਫਤ ਕੀਤੀ ਸੀ ਅਤੇ ਸਿੱਧੂ ਨੇ ਖਿਲਾਫਤ। ਸੋ GST ਵੀ ਬਹੁਤੀ ਜ਼ਿਆਦਾ ਪਾਪੂਲਰ ਨਹੀਂ ਹੈਗੀ ਬਿਜ਼ਨਸ ਵਰਲਡ ਦੇ ਵਿੱਚ, ਅਤੇ ਉੱਧਰ ਕਹਿੰਦੇ ਪਨਬੱਸ ਵਾਲੇ ਡਰਾਈਵਰ ਕੰਡਕਟਰ ਨੇ ਸਟ੍ਰਾਈਕ ਕਰਤੀ ਹੈ ਕਿ ਸਾਨੂੰ ਪਰਮਾਨੈਂਟ ਨਹੀਂ ਕਰਦੇ, ਲੋਕਾਂ ਨੂੰ ਫ੍ਰੀ ਸਫ਼ਰ ਦੀ ਸੁਵਿਧਾ ਦੇਈ ਜਾਂਦੇ ਹੋ। ਇਹ ਵੀ ਅਮਰੀਕ ਭਾਅ ਜੀ, ਪਹਿਲਾਂ ਤਾਂ ਜਿਹੜੇ ਇੰਪਲੋਈਜ਼ ਹੈ ਉਹਨਾਂ ਦੇ, ਜਿਹੜੇ ਓਪਰੇਟਰ ਨੇ ਉਹਨਾਂ ਦੀ ਜਿਹੜੀ ਜੇ ਸਬਸਿਡੀ ਦੇਣ ਦੀ ਬਜਾਏ ਪਹਿਲਾਂ ਜੇ ਉਹਨਾਂ ਦੀ ਸਿਕਿਉਰਟੀ ਕਰ ਦਿੱਤੀ ਜਾਵੇ ਜੋਬ ਦੀ, ਵੀ ਤੁਸੀਂ ਪੱਕੇ ਤੁਸੀਂ ਜੋਬ ਕਰੋ, ਹੈ ਨਾ, ਇਹ ਜ਼ਿਆਦਾ ਨਹੀਂ ਕਾਰਗਰ ਹੋਏਗੀ ਕਿ ਐਟਲੀਸਟ ਜਦੋਂ, ਜੇ ਆਪਾਂ ਪੋਲੀਟਿਕਸ ਦੇ ਤੌਰ 'ਤੇ ਵੀ ਦੇਖੀਏ, ਜੇ ਹੁਣ ਮਤਲਬ ਲੋਕਾਂ ਨੂੰ ਕਹਿਤਾ ਜੀ ਤੁਸੀਂ ਫ੍ਰੀ ਸਫ਼ਰ ਕਰੋ, ਅਤੇ ਕੰਡਕਟਰ ਅਤੇ ਡਰਾਈਵਰ ਜਿਹੜੇ ਦੋਨੋਂ ਹੀ ਪਰੇਸ਼ਾਨ ਹੈ, ਜਿਹੜੇ ਜਿਹੜੀ ਬੱਸ 'ਚ 50-60-70 ਬੰਦੇ ਜਾਣੇ ਆ, ਜੇ ਉਹ ਇਕੱਲੇ ਇਕੱਲੇ ਬੰਦੇ ਦੇ ਕੰਨ 'ਚ ਪੁੜਪੜੀ ਪਾਠ ਕਰੀ ਜਾਣ, ਭਾਈ ਇਹ ਸਰਕਾਰ ਨਹੀਂ ਵਧੀਆ, ਇਹਨਾਂ ਨੂੰ ਨਾ ਵੋਟ ਪਾਇਓ, ਉਹ ਤਾਂ ਫਿਰ ਬੈਕਫਾਇਰ ਕਰ ਗਈ, ਹੈ ਨਾ। ਉਹ ਜਿਹੜੇ ਮਾੜੇ ਮੋਟੇ ਗੀਤ ਲਾਉਂਦੇ ਆ, ਟੇਪ ਬਿਨਾਂ ਲਾਉਣ, ਹੈ ਨਾ, ਅਤੇ ਏ ਸੀ ਬਿਨਾਂ ਔਨ ਕਰਨ, ਸੀਟਾਂ ਬਿਨਾਂ ਸਾਫ਼ ਕਰਨ, ਫਿਰ ਉਹ ਗਾਲਾਂ ਹੀ ਕੱਢਣੀਆਂ ਫ੍ਰੀ ਵਾਲਿਆਂ ਨੇ, ਜਿੱਦਾਂ ਸਰਕਾਰੀ ਹਸਪਤਾਲਾਂ ਦਾ ਹਾਲ ਹੁੰਦਾ ਹੀ ਆ। ਜੇ ਇਹ ਗੱਲ ਕਰਕੇ ਵੀ ਤੁਸੀਂ ਥੋੜ੍ਹੀ ਐਕਸਟਰਾ ਸਰਵਿਸ ਦਿਓ, ਬੱਸਾਂ ਬੁੱਸਾਂ ਸਾਫ਼ ਪ੍ਰੋਪਰ ਕਰੋ, ਚਲਾਓ, ਇਹ ਡਰਾਈਵਰ ਅਤੇ ਕੰਡਕਟਰ ਨੂੰ ਪੱਕੇ ਕਰ ਦੇਣ, ਤਾਂ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਨੂੰ ਜ਼ਿਆਦਾ ਵੋਟਾਂ ਪੈਣ ਦੀ ਸੰਭਾਵਨਾ ਹੈ, ਕਿਉਂਕਿ ਉਹਨਾਂ ਨੇ 50-60 ਬੰਦਿਆਂ ਨੂੰ ਤਾਂ ਪ੍ਰਭਾਵਿਤ ਕਰਨਾ ਹੀ ਹੈ ਕਿ ਵਧੀਆ ਸਰਵਿਸ ਮਿਲ ਰਹੀ ਹੈ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਨਦੀਪ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਸਰਕਾਰੀ ਜਿਹੜੇ ਮੁਲਾਜ਼ਮ ਆ, ਜਿੱਦਾਂ ਡਰਾਈਵਰ ਆ ਜਾਂ ਕੰਡਕਟਰ ਆ, ਪਨ ਬੱਸ ਦੇ ਵਿੱਚ ਸ਼ਾਇਦ ਡਰਾਈਵਰ ਕੰਪਨੀ ਦਾ ਹੁੰਦਾ, ਜਿਹੜੀ ਕੰਪਨੀ ਨੇ ਬੱਸ ਚਲਾਉਣੀ ਹੁੰਦੀ, ਡਰਾਈਵਰ ਸਰਕਾਰੀ ਹੁੰਦਾ ਆ, ਅਤੇ ਦੋਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਪੱਕੇ ਕਰਨਾ ਚਾਹੀਦਾ, ਉਹਨਾਂ ਦੀ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਵੇਤਨ ਆ ਜਾਂ ਵੇਤਨ ਆ ਜਾਂ ਉਹਨਾਂ ਦੀ ਤਨਖਾਹ ਉਹਨੂੰ ਡਬਲ ਕਰਨਾ ਚਾਹੀਦਾ ਜਾਂ ਵਧਾਉਣਾ ਚਾਹੀਦਾ, ਤਾਂ ਕਿ ਉਹ ਇੱਕ ਅੱਛੀ,
ਨਹੀਂ ਉਹ ਤਾਂ ਕਹਿੰਦੇ ਪੱਕੇ ਕਰ ਦਿਓ ਨਾ, ਉਹ ਤਾਂ ਕਹਿੰਦੇ ਪਰਮਾਨੈਂਟ ਕਰ ਦਿਓ ਨਾ,
ਪੱਕੇ ਕਰ ਦਿਓ,
ਕੈਜੂਅਲ
ਪਰਮਾਨੈਂਟ ਕਰ ਦਿਓ, ਤੇ ਉਹ ਸਿਕਿਉਰਿਟੀ, ਜੋਬ ਸਿਕਿਉਰਿਟੀ ਹੋ ਜਾਂਦੀ, ਫਿਰ ਜ਼ਿਆਦਾ ਸਰਵਿਸ ਵਧੀਆ ਦੇ ਸਕਦੇ ਆ। ਲੇਕਿਨ ਇਸ ਤੋਂ ਵੀ ਜਿਹੜੀ ਹੋਰ ਇੰਪੋਰਟੈਂਟ ਗੱਲ ਆ ਕਿ ਜਿਹੜੀ ਬੱਸਾਂ ਦੀ ਸਰਵਿਸ ਆ, ਬੱਚਿਆਂ ਬੱਸਾਂ ਦੀ ਜਿਹੜੀ ਕੰਡੀਸ਼ਨ ਆ, ਬੱਸਾਂ ਦੇ ਟਾਇਰ ਵਧੀਆ ਹੋਣੇ ਚਾਹੀਦੇ, ਬੱਸਾਂ ਦੀ ਸੀਟਿੰਗ ਅੰਦਰੋਂ ਹੋਣੀ ਚਾਹੀਦੀ ਹੈ, ਜੇਕਰ ਏ ਸੀ ਲੱਗੀ ਉਹਦੇ ਚੱਲਦੀ ਹੋਣੀ ਚਾਹੀਦੀ। ਮੈਂ ਇੱਥੇ ਇੱਕ ਸੰਬੰਧੀ ਤੁਹਾਨੂੰ ਗੱਲ ਦੱਸਦਾ ਹਾਂ ਕਿ 1980 ਦੇ ਸ਼ੁਰੂ ਦੇ ਵਿੱਚ ਅਸੀਂ ਜੋਬ ਸ਼ੁਰੂ ਕੀਤੀ ਸੀ, ਟੀਚਿੰਗ ਦੀ, ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਤਾਂ ਅਸੀਂ ਬੜੇ ਦੂਰ ਜਾਂਦੇ ਹੁੰਦੇ ਸੀ, ਜਿੱਦਾਂ ਗੜ੍ਹ ਸ਼ੰਕਰ ਤੋਂ ਫੌਜੇ ਵਾਲੇ ਇੱਕ ਸਟੇਸ਼ਨ ਆ, ਉੱਥੇ ਜਾਂਦੇ ਹੁੰਦੇ ਸੀ, ਸਵੇਰ ਤੋਂ ਬੱਸ ਫੜਦੇ ਹੁੰਦੇ ਸੀ, ਪੰਜਾਬ ਰੋਡਵੇਜ਼ ਦੀ ਬੱਸ। ਪਹਿਲਾਂ ਜਿਹੜਾ ਕੰਡਕਟਰ ਆ ਨਾ, ਉਹਨੇ ਇੱਦਾਂ ਦੇ ਪਹਿਲਾਂ ਟਿਕਟਾਂ ਵੇਚ ਦੇਣੀਆਂ ਸਾਰੀਆਂ, ਤੇ ਉਹ ਟਾਇਰ ਖੋਲਿਆ ਹੁੰਦਾ ਸੀ ਉਹਨੇ ਆਪਣਾ, ਤੇ ਉਹ ਇੱਕ ਮੋਹਰਲਾ ਟਾਇਰ ਖੋਲਿਆ ਹੁੰਦਾ ਸੀ, ਤੇ ਟਿਕਟਾਂ ਉਹਨੇ ਪਹਿਲਾਂ ਹੀ ਦੇ ਦੇਣੀਆਂ। ਲੇਕਿਨ ਉਹਨੇ ਟਾਇਰ ਕਹਿੰਦੇ ਤੂੰ ਖੋਲਿਆ, ਕਹਿੰਦਾ ਪੈਂਚਰ ਲਵਾ, ਪੈਸੇ ਆਊਗੇ ਤਾਂ ਪੈਂਚਰ ਲਵਾ ਕੇ ਬਿੱਲ ਬਣਾ ਕੇ ਸਰਕਾਰ ਨੂੰ ਦੇਵਾਂਗੇ, ਤੇ ਤਦੇ ਅੱਗੇ ਜਾਵਾਂਗੇ। ਉਹ ਜਿਹੜੀ ਆ ਪੈਸੇ ਇਕੱਠੇ ਕਰਕੇ ਪੈਂਚਰ ਲਵਾ ਕੇ ਫਿਰ ਉਹ ਟਾਇਰ ਲਾ ਕੇ ਗੱਡੀ ਨੂੰ ਫਿਰ ਲੈ ਕੇ ਜਾਂਦੇ ਹੁੰਦੇ ਸੀ। ਕਹਿਣ ਦਾ ਭਾਵ ਆ, ਫਿਰ ਪਤਾ ਉਹਦੇ ਵਿੱਚ ਵੀ ਹੋਰ ਵੀ ਕਈ ਨੁਕਤੇ ਹੁੰਦੇ ਸੀ ਕਿ ਜਿਸ ਵੇਲੇ ਪੈਂਚਰ ਤੁਸੀਂ, ਕੰਡਕਟਰ ਨੇ ਪੈਂਚਰ ਲਵਾਉਣਾ, ਬਿੱਲ ਡਬਲ ਲੈ ਲੈਣਾ, ਤੇ ਸਰਕਾਰ ਨੂੰ ਉਦਾਂ ਵੀ ਚੂਨਾ
ਲੱਗਣ ਦੀ
ਕੋਸ਼ਿਸ਼ ਕਰਦੇ ਹੁੰਦੇ ਸੀ।
ਅਸਲ ਦੇ ਵਿੱਚ ਸਰਕਾਰ, ਨਹੀਂ ਪ੍ਰੋਬਲਮ ਤਾਂ ਮਲਟੀਫੋਲਡ ਹੈ ਨਾ ਬਈ। ਮੈਂ ਤੁਹਾਨੂੰ ਦੱਸਦਾ, ਮੇਰਾ ਵੀ ਬੱਸ ਦਾ ਇੱਕ ਤਜਰਬਾ ਆ, ਦਿਲ ਵਾਲੀ ਗੱਲ ਤੁਹਾਡੇ ਨਾਲ ਲੱਗਾਂ ਕਰਨ। ਅਸੀਂ ਉਦੋਂ ਨਾ 6ਵੀਂ 7ਵੀਂ 'ਚ ਪੜ੍ਹਦੇ ਸੀ, ਅਤੇ 6ਵੀਂ ਦੇ ਵਿੱਚ ਸਾਨੂੰ ਸਾਈਕਲ ਲੈ ਕੇ ਦਿੱਤੇ। ਪਹਿਲਾਂ ਤਾਂ ਅਸੀਂ ਚਲੋ ਰਿਕਸ਼ੇ 'ਤੇ ਜਾਂਦੇ ਹੁੰਦੇ ਸੀ। ਭਾਅ ਜੀ ਅਸੀਂ ਨਾ ਚੰਡੀਗੜ੍ਹ ਰੋਡ ਦੇ ਉੱਤੇ 2-1.5 ਕਿਲੋਮੀਟਰ ਦਾ ਸਫ਼ਰ ਸੀਗਾ, ਅਤੇ ਫਿਰ ਆਪਣੇ ਪਿੰਡ ਵੱਲ ਨੂੰ ਮੁੜਦੇ ਹੁੰਦੇ ਸੀ। ਅਤੇ ਸ਼ਾਮ ਨੂੰ ਨਾ ਜਦੋਂ ਸਾਨੂੰ ਛੁੱਟੀ ਹੋਣੀ, ਤਾਂ ਇੱਕ ਬੱਸ ਜਾਂਦੀ ਹੁੰਦੀ ਸੀ 3:30 ਵਜੇ ਨਵਾਂ ਸ਼ਹਿਰ ਤੋਂ ਚਨਿਆਣੀ ਤੱਕ। ਸਾਡੇ ਇਲਾਕੇ ਦੇ ਬੰਦੇ ਸਾਰੇ ਜਾਣਦੇ ਹੋਣੇ ਵੀ ਇਹ ਰੂਟ ਬੜਾ ਪਾਪੂਲਰ ਸੀ ਪੰਜਾਬ ਰੋਡਵੇਜ਼ ਦੀ ਬੱਸ ਦਾ। ਅਤੇ ਉਹ ਰਾਤ ਨੂੰ ਨਾ ਫਿਰ ਉੱਥੇ ਚਨਿਆਣੀ ਖੜ੍ਹਦੀ ਹੁੰਦੀ, ਅਤੇ ਸਵੇਰ ਨੂੰ ਫਿਰ ਸਵਾਰੀਆਂ ਲੈ ਕੇ ਆਉਂਦੀ ਹੁੰਦੀ ਸੀ ਉਹਦੇ। ਮਤਲਬ ਇਹ ਰੂਟ ਸੀਗਾ, ਸਵੇਰ ਨੂੰ ਆ ਜਾਣਾ, ਉਹਨੇ ਸ਼ਾਮ ਨੂੰ ਜਾਣਾ, ਫਿਰ ਦਿਨੇ ਆਪਣਾ ਕੰਮ ਕੁੰਮ ਕਰਾ ਕੇ ਉਹ ਇਲਾਕੇ ਦੇ ਲੋਕ ਨਾ ਫਿਰ ਜਾਂਦੇ ਹੁੰਦੇ ਸੀ
ਚਨਿਆਣੀ।
ਹਾਂਜੀ, ਉਹ ਬੱਸ ਜਿਹੜੀ ਸੀ ਨਾ ਸਾਰਿਆਂ ਨਾਲੋਂ ਮਾੜੀ ਬੱਸ ਜਿਹੜੀ ਪੰਜਾਬ ਰੋਡਵੇਜ਼ ਦੀ, ਉਹ ਇਸ ਰੂਟ 'ਤੇ ਲਾਈ ਹੋਈ ਸੀਗੀ, ਹੈ ਨਾ। ਅਤੇ ਉਸੇ ਪਿੰਡ ਦੇ ਫਿਰ ਕੰਡਕਟਰ ਸੀ ਅਤੇ ਉਹਦਾ ਹੀ ਡਰਾਈਵਰ ਸੀ। ਉਹ ਬੱਸ ਇੱਦਾਂ ਸੀ ਵੀ ਇੱਕ ਬਿੰਗੀ ਬੱਸ ਨਹੀਂ ਹੁੰਦੀ, ਉਹ ਮਤਲਬ ਟੇਢੀ ਚੱਲਦੀ ਆ, ਉਹਦਾ ਪਤਾ ਨਹੀਂ ਲੱਗਦਾ ਵੀ ਜਾਂਦੀ ਕਿੱਦਾਂ, ਵੀ ਮੋਹਰੇ ਕਿਤੇ ਨਿਕਲ ਲੱਗੀ ਤਾਂ ਕਿਤੇ। ਉਹ ਜਦੋਂ ਨਾ ਪਿੱਛੋਂ ਪਤਾ ਲੱਗਣਾ ਵੀ ਬੱਸ ਆ ਗਈ, ਅਸੀਂ ਨਾ ਸਾਰਿਆਂ ਨੇ ਜਿੰਨੇ ਵੀ 10-15 ਅਸੀਂ ਗਰੁੱਪ ਬਣਾ ਕੇ ਜਾਂਦੇ, ਅਸੀਂ ਸਾਰਿਆਂ ਨੇ ਖੱਬੇ ਹੱਥ ਲਾ ਕੇ ਗੱਡੀ ਨਾ ਐਨ ਪਰ ਝਾੜੀਆਂ ਦੇ ਵਿੱਚ ਖੜ ਜਾਣਾ ਵੀ ਪਹਿਲਾਂ ਭਰਾਵਾ ਇਹਨੂੰ ਲੰਘ ਲੈਣ ਦਿਉ, ਹੈ ਨਾ। ਇਹਦਾ ਕੋਈ ਪਤਾ ਨਹੀਂ, ਡਰ ਬਹੁਤ ਲੱਗਦਾ ਹੁੰਦਾ ਸੀਗਾ ਉਸ ਬੱਸ ਤੋਂ, ਹੈ ਨਾ। ਇੱਕ ਵਾਰੀ ਪਤਾ ਕੀ ਹੋਇਆ, ਉਹ ਬੱਸ ਨਾ ਹੌਲੀ ਹੌਲੀ ਬਹੁਤ ਚੱਲਦੀ ਹੁੰਦੀ ਸੀ, ਸਾਈਕਲ ਉਹ ਮਸੀ ਜਾਣ ਕੇ ਮੋਹਰੇ ਨਿਕਲਦੀ ਹੁੰਦੀ ਸੀ, ਅਸੀਂ ਸਾਈਕਲਾਂ 'ਤੇ ਜਾਂਦੇ ਹੁੰਦੇ ਸੀ ਨਾ। ਅਤੇ ਉਹ ਬੱਸ ਕਾਫੀ ਦੂਰ ਸੀ ਪਿੱਛੇ ਦਾ, ਸੀਗਾ ਚੱਲ ਹਜੇ ਇਹਨੂੰ ਟਾਈਮ ਲੱਗਣਾ ਰਲਣ ਨੂੰ, ਅਤੇ ਆਪਾਂ ਮਤਲਬ ਹੌਲੀ ਹੌਲੀ ਕਰ ਲਿਆ ਸਾਈਕਲ, ਹੌਲੀ ਕਰਕੇ ਸਾਈਡ 'ਤੇ ਕਰਨ ਲੱਗੇ ਤਾਂ ਹੋਇਆ ਕੀ ਵੀ ਉਹ ਬੱਸ ਪਿੱਛੇ ਆਈ ਤੇ ਅਸੀਂ ਹੌਲੀ ਹੌਲੀ ਜਾਂਦੇ ਤਾਂ ਇਕਦਮ ਮਤਲਬ ਠਾਹ ਦੀ ਆਵਾਜ਼ ਆਈ ਤੇ ਅਸੀਂ ਕਿਹਾ ਸ਼ਾਇਦ ਪਟਾਕਾ ਹੋ ਗਿਆ। ਉਹ ਹੋਇਆ ਇਹ ਕਿ ਜਦ ਅਸੀਂ ਪਿੱਛੇ ਨੂੰ ਦੇਖਿਆ ਤਾਂ ਬੱਸ ਜਿਹੜੀ ਆ ਉਹ ਮੂਧੇ ਉਹਦਾ ਸਾਰਾ ਸੜਕ ਦੇ ਉੱਤੇ ਪਿਆ ਮੋਰਲਾ ਪਾਸਾ ਤੇ ਜਿਹੜਾ ਟਾਇਰ ਹੈ ਟਾਇਰ ਉਹਦੇ ਖੁੱਲ੍ਹ ਗਿਆ ਸੱਜੇ ਵਾਲਾ ਤੇ ਟਾਇਰ ਖੁੱਲ੍ਹ ਕੇ ਰੁੜਦਾ ਰੁੜਦਾ ਨਾ ਉਹ ਸੜਕ ਤੇ ਆ ਰਿਹਾ ਸੀ ਸਾਡੇ ਵੱਲ ਨੂੰ ਪਿੱਛੇ ਤੇ ਅਸੀਂ ਸਾਈਕਲ ਤੇ ਜਾ ਰਹੇ ਸੀ ਟਾਇਰ ਸਾਡੇ ਕੋਲੋਂ ਲੰਘ ਗਿਆ ਇਕੱਲਾ ਹੀ ਮੈਨੂੰ ਅਜੇ ਵੀ ਯਾਦ ਟਾਇਰ ਸਾਡੇ ਤੋਂ ਮੂਹਰੇ ਲੰਘ ਗਿਆ ਸਾਈਕਲਾਂ ਨੂੰ ਕੱਟ ਗਿਆ ਤੇ ਉੱਤੇ ਬੜੀ ਹਾਹਾਕਾਰ ਮਜੀ ਅਸੀਂ ਤਾਂ ਹੱਸੇ ਵੀ ਬਹੁਤ ਤੇ ਫਿਰ ਉਹ ਸਵਾਰੀਆਂ ਜਿਹੜੀਆਂ ਨੇ ਉਹ ਹੁਣ ਦੇਖੋ ਸ਼ਾਮ ਪਈ ਉਹ ਨੀ ਘਰਾਂ ਨੂੰ ਜਾਣਾ ਉਹ ਅੱਧ ਵਿਚਾਲੇ ਨਾ ਪਿੱਛੇ ਮੁੜਨ ਜੋਗੇ ਨਾ ਅੱਗੇ ਜਾਣ ਜੋਗੇ ਪਤਾ ਨੀ ਕਿੱਦਾਂ ਉਹਨੇ ਵਿਚਾਰਿਆਂ ਨੇ ਕਿੱਥੇ ਰਹੇ ਹੋਊਗੇ ਕਿੱਦਾਂ ਰਹੇ ਹੋਊਗੇ ਸੋ ਉਹ ਹੁਣ ਉਸ ਵੇਲੇ ਦੇ ਹਾਲਾਤ ਇਹ ਨੇ ਕਿ ਜਿਹੜੇ ਸਿਸਟਮ ਨੂੰ ਰਨ ਡਾਊਨ ਕਰ ਦਿੱਤਾ ਯੂਨੀਅਨਸ ਨੇ ਜਿਹੜੀਆਂ ਟਰਾਂਸਪੋਰਟ ਯੂਨੀਅਨ ਨੇ ਪੈਸੇ ਨਹੀਂ ਜਮ੍ਹਾਂ ਕਰਾਏ ਘਾਟਾ ਪਵਾਇਆ ਡਿਪਾਰਟਮੈਂਟਾਂ ਨੂੰ ਜਿਹੜੀ ਸਰਵਿਸ ਦੇ ਨਾਂ ਦੇ ਉੱਤੇ ਮਤਲਬ ਤੇਲ ਵੇਚੀ ਜਾਣਾ ਹੈ ਨਾ ਪਾਰਟ ਵੇਚੀ ਜਾਣੇ ਟਾਇਰ ਵੇਚੀ ਜਾਣੇ ਸਾਨੂੰ ਸਾਰਿਆਂ ਨੂੰ ਪਤਾ ਕੰਡਕਟਰ ਕਦੇ ਵੀ ਸਾਰਿਆਂ ਨੂੰ ਪਤਾ ਦੋ ਟਿਕਟਾਂ ਕੱਟਦਾ ਹੁੰਦਾ ਸੀ ਦੋ ਤਰ੍ਹਾਂ ਦੀਆਂ ਇੱਕ ਆਪਣੀਆਂ ਇੱਕ ਜਾਲੀ ਸੋ ਸਾਰਿਆਂ ਨੂੰ ਪਤਾ ਕਿ ਹਾਂ ਇਹ ਸਰਵਿਸਿਜ਼ ਨੂੰ ਰਨ ਡਾਊਨ ਕਿਨ ਕੀਤਾ ਤੇ ਪ੍ਰਾਈਵੇਟਾਈਜੇਸ਼ਨ ਜਿਹੜੀ ਅਸੀਂ ਕਰਦੇ ਹਾਂ ਗੱਲ ਉਹ ਮਜਬੂਰੀ 'ਚ ਵਿੱਚ ਕਰਨੀ ਪੈਂਦੀ ਆ ਫਿਰ ਖੈਰ ਆਪਾਂ ਇਹ ਬਜਟ ਦੀ ਗੱਲ ਕਰਦੇ ਹਾਂ ਭਾਅ ਜੀ ਵੀ ਪੰਜਾਬ ਦਾ ਜਿਹੜਾ ਬਜਟ ਹੈ ਉਹ ਉਸ ਦੇ ਵਿੱਚ ਪੈਸਾ ਕਿੱਥੇ ਕੋਈ ਵੀ ਸਵਾਲ ਨਹੀਂ ਪੁੱਛ ਰਿਹਾ ਕਿ ਪੰਜਾਬ ਨੂੰ ਕਿੰਨਾ ਰੈਵੀਨਿਊ ਆ ਰਿਹਾ ਕਿਹੜਾ ਕਿਹੜਾ ਆ ਰਿਹਾ ਪੰਜਾਬ ਦੇ ਵਿੱਚ ਕਰਜ਼ਾ ਕਿੰਨਾ ਆ ਔਰ ਜਿੱਥੇ ਤੱਕ ਮੈਂ ਪੜ੍ਹਿਆ ਪੰਜਾਬ ਦੇ ਬਜਟ ਬਾਰੇ ਕਿ ਜਿਹੜੀਆਂ ਇਹ ਸਾਰੀਆਂ ਸੁਵਿਧਾਵਾਂ ਆ ਇਹ ਸਾਰੀਆਂ ਕਰਜ਼ੇ ਦੇ ਨਾਲ ਅਦਾ ਕੀਤੀਆਂ ਜਾਣਗੀਆਂ ਕਿਉਂਕਿ ਪੰਜਾਬ ਦੇ ਕੋਲ ਵਾਧੂ ਇਨਕਮ ਦਾ ਕੋਈ ਸੋਰਸ ਨਹੀਂ ਹੈਗਾ ਤੇ ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਭਾਅ ਜੀ ਇਹ ਤਾਂ ਭਗਵੰਤ ਮਾਨ ਦਾ ਇੱਕ ਚੁਟਕਲਾ ਸੀ ਉਹਦੀ ਗੱਲ ਹੋਈ ਉਹਦੇ ਵਰਗੀ ਗੱਲ ਹੋਈ ਹੈ ਕਿ ਮੁਫ਼ਤ ਬਿਜਲੀ ਦੇਣੀ ਆ ਪਰ ਕਹਿੰਦੇ ਜਿਹੜੀ ਚੀਜ਼ ਹੈ ਹੀ ਨਹੀਂ ਉਹ ਫ੍ਰੀ ਕਰ ਦਿਓ ਹੁਣ ਪਬਲਿਕ ਟਰਾਂਸਪੋਰਟ ਜਦ ਕਿਸੇ ਕੰਮ ਦੀ ਹੈ ਹੀ ਨਹੀਂ ਜਾਂ ਉਹ ਫ੍ਰੀ ਕਰ ਦਿਓ ਉੱਤੇ ਪਬਲਿਕ 'ਚ ਕੋਈ ਬਹਿੰਦਾ ਹੀ ਨਹੀਂ ਹੈਗਾ ਕੋਈ ਹੁਣ ਤੁਹਾਨੂੰ ਪਤਾ ਕਿ ਪਬਲਿਕ ਟਰਾਂਸਪੋਰਟ ਬਹੁਤ ਘੱਟ ਵਰਤਦੇ ਆ
ਬਹੁਤ ਘੱਟ ਪਬਲਿਕ ਟਰਾਂਸਪੋਰਟ ਹੈ ਉਹਦੇ 'ਚ ਹੈ ਹੀ ਨਹੀਂ ਵੈਸੇ ਪੰਜ ਬੱਸ ਸਰਵਿਸ ਇੱਦਾਂ ਦੀਆਂ ਚੱਲਦੀਆਂ ਪ੍ਰਾਈਵੇਟ ਬੱਸਾਂ ਜ਼ਿਆਦਾ ਉਹਦਾ ਕਾਰਨ ਵੀ ਇਹੀ ਰਿਹਾ ਆ ਕਿ ਪੰਜਾਬ ਰੋਡਵੇਜ਼ ਸਰਕਾਰੀ ਅਦਾਰੇ ਹੁੰਦੇ ਆ ਨਾ ਉਹਨਾਂ ਦੀ ਜਿਹੜੀ ਕਾਰਜਕਾਰਨੀ ਹੁੰਦੀ ਜਾਂ ਕਾਰਜਸ਼ੈਲੀ ਹੁੰਦੀ ਆ ਬਹੁਤ ਵਧੀਆ ਨਹੀਂ ਹੁੰਦੀ ਉਹਦੇ ਵਿੱਚ ਉਹ ਸਿੱਕ ਇੰਡਸਟਰੀ ਹੁੰਦੀ ਹੈ ਇੱਕ ਬਿਮਾਰ ਇੰਡਸਟਰੀ ਕਹਿ ਸਕਦੇ ਹਾਂ ਜਿਹੜੀਆਂ ਜ਼ਰੂਰੀ ਵਸਤੂਆਂ ਦੀ ਇੰਡਸਟਰੀ ਹੁੰਦੀ ਹੈ ਉਹ ਤਾਂ ਸਰਕਾਰੀ ਚਾਹੀਦੀ ਆ ਜਿੱਦਾਂ ਡਿਫੈਂਸ ਹੋਈ ਆ ਅਤੇ ਇਮੀਗ੍ਰੇਸ਼ਨ ਹੋਈ ਆ ਜਾਂ ਹੋਰ ਜਿਹੜੇ ਜ਼ਰੂਰੀ ਵਸਤੂਆਂ ਜਿਹੜੀਆਂ ਕਿ ਪ੍ਰਾਈਵੇਟ ਸੈਕਟਰ ਵਿੱਚ ਨਹੀਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਉਹਦੇ ਵਿੱਚ ਕਾਫੀ ਸੀਕਰੇਟ ਹੁੰਦੇ ਆ ਉਹਨਾਂ ਨੂੰ ਰੱਖਣ ਦੇ ਲਈ ਉਹ ਸਰਕਾਰ ਦੇ ਹੱਥਾਂ ਵਿੱਚ ਹੁੰਦੇ ਆ ਹੁਣ ਵੈਸਟਰਨ ਕੰਟਰੀਆਂ ਦੇ ਵਿੱਚ ਵੀ ਬਹੁਤ ਸਾਰੇ ਅਦਾਰੇ ਜਿਹੜੇ ਪ੍ਰਾਈਵੇਟ ਹੱਥਾਂ 'ਚ ਦਿੱਤੇ ਗਏ ਤਾਂ ਪ੍ਰਾਈਵੇਟ ਜਿਸ ਵੇਲੇ ਹੱਥਾਂ ਵਿੱਚ ਅਸੀਂ ਦਿੰਦੇ ਹਾਂ ਕੋਈ ਵੀ ਕੰਮ ਉਹਦੇ ਵਿੱਚ ਕੰਪੀਟੀਸ਼ਨ ਬਹੁਤ ਅਮਨਦੀਪ ਆ ਜਾਂਦਾ ਕੰਪੀਟੀਸ਼ਨ ਆਉਣ ਤੋਂ ਬਾਅਦ ਉਹਦੀ ਜਿਹੜੀ ਸਰਵਿਸ ਲੈਵਲ ਆ ਸਰਵਿਸ ਕੁਆਲਿਟੀ ਆ ਉਹ ਬਹੁਤ ਵਧੀਆ ਹੋ ਜਾਂਦੀ ਹੈ ਇਹੀ ਕੋਸ਼ਿਸ਼ ਮੇਰੇ ਖਿਆਲ ਦੇ ਵਿੱਚ ਬੀਜੇਪੀ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਮੋਦੀ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਹੁਣ ਤੁਸੀਂ ਦੱਸੋਗੇ ਹਰੇਕ ਗੱਲ ਦੇ ਵਿੱਚੋਂ ਮੈਂ ਬੀਜੇਪੀ ਦੀ ਗੱਲ ਕਰਦਾ ਬੀਜੇਪੀ ਦੀ ਗੱਲ ਨਹੀਂ ਕਰਦਾ ਅਮਨਦੀਪ ਮੈਂ ਕਰਦਾ ਜਿਹੜੀ ਸਰਕਾਰੀ ਬਿਮਾਰਤਾ ਆ ਜਾਂ ਸਰਕਾਰੀ ਸਿਕਨੈਸ ਆ ਉਹਨੂੰ ਦੂਰ ਕਰਨ ਦਾ ਇਹੋ ਇੱਕ ਢੰਗ ਆ ਕਿ ਉਹਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਵੇ ਤੇ ਪ੍ਰਾਈਵੇਟ ਜਿਸ ਵੇਲੇ ਹੱਥਾਂ ਵਿੱਚ ਅਸੀਂ ਦਿੰਦੇ ਹਾਂ ਤਾਂ ਉਹਦੀ ਮੋਨੀਟਰਾਈਜੇਸ਼ਨ ਆ ਉਹਦੀ ਉਹਨੂੰ ਮੋਨੀਟਰ ਕਰਨਾ ਸਰਕਾਰ ਦਾ ਕੰਮ ਹੁੰਦਾ ਤੇ ਜੇਕਰ ਮੋਨੀਟਰ ਨਿੱਜੀ ਹੱਥਾਂ ਤੋਂ ਉੱਠ ਕੇ ਕੀਤਾ ਜਾਵੇ ਇੱਕ ਅੱਛੀ ਚੰਗੀ ਗਵਰਨੈਂਸ ਦਿੱਤੀ ਜਾਵੇ ਤਾਂ ਉਹ 'ਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਅਮਨਦੀਪ ਉਹਦੇ ਵਿੱਚ ਹੈਗੀ ਆ ਤੇ ਅਮਨਦੀਪ ਜਿੱਦਾਂ ਤੁਸੀਂ ਬੱਸ ਦੀ ਗੱਲ ਕੀਤੀ ਹੈ ਨਾ ਮੈਨੂੰ ਬਿਲਕੁਲ ਇੱਕ ਕਿੱਸਾ ਵੀ ਯਾਦ ਹੈ ਇੱਕ ਦਾਸਤਾਂ ਜਾਂ ਇੱਕ ਗਾਥਾ ਵੀ ਯਾਦ ਆ ਇੱਕ ਘਟਨਾ ਯਾਦ ਆ ਜਿਹਦੇ ਵਿੱਚ ਇੱਕ ਬੀਬੀ ਸਾਡੀ ਮਤਲਬ ਔਰਤ ਕਹਿ ਸਕਦੇ ਪੰਜਾਬ ਦੇ ਵਿੱਚ ਤੇ ਉਹਨੇ ਨਾ ਕੰਡਕਟਰ ਨੂੰ 2 ਰੁਪਈਏ ਦਾ ਨੋਟ ਦਿੱਤਾ ਕਹਿੰਦੀ ਮੈਨੂੰ ਫਲਾਨੇ ਜਗ੍ਹਾ ਦੀ ਟਿਕਟ ਦੇ ਦੇ ਉਹ ਕੰਡਕਟਰ ਕਹਿੰਦਾ ਪੰਜਾਬ ਰੋਡਵੇਜ਼ ਦਾ ਕੰਡਕਟਰ ਕਹਿੰਦਾ ਬੀਬੀ ਨੋਟ ਤਾਂ ਫਟਿਆ ਜਾਂ ਟੁੱਟਿਆ ਫੁੱਟਿਆ ਨੋਟ ਮੈਨੂੰ ਦਿੱਤਾ ਉਹ ਬੀਬੀ ਕਹਿੰਦੀ ਤੇਰੀ ਬੱਸ ਨਾਲੋਂ ਕਾਕਾ ਚੰਗਾ ਆ ਇਹਨੂੰ ਤੂੰ ਰੱਖ ਲੈ ਅੱਛਾ ਕਹਿੰਦਾ ਬੀਬੀ ਠੀਕ ਹੈ ਮੈਂ ਰੱਖ ਲੈਂਦਾ ਹੁਣ ਤਾਂ ਟਿਕਟ ਫਿਰ ਦੇ ਦਿੱਤੀ ਸੀ ਉਹਨੂੰ
ਠੀਕ ਹੈ ਗੁਰਿੰਦਰ ਸਿੰਘ ਹੱਸ ਰਹੇ ਨੇ ਕਹਿੰਦੇ ਮੁੜ ਕੇ ਖੋਤੀ ਬੋੜੇ ਥੱਲੇ ਬੀਜੇਪੀ
ਅਮਨਦੀਪ ਮੈਂ ਹੁਣ ਇੱਥੇ ਤੁਹਾਡਾ ਇੱਕ ਗੀਤ ਬਣਦਾ ਰੋਡਵੇਜ ਦੀ ਲਾਰੀ ਸਦੀਕ ਦਾ ਗਾਇਆ ਉਹ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਕਿੱਥੇ ਜਾਣਾ ਕੋਈ ਇਹਦੀ ਸਰਟੇਨਟੀ ਨਹੀਂ ਆ ਇਹ ਵੀ ਗਾਣਾ ਇੱਥੋਂ ਜੇ ਅੱਜ ਫਿੱਟ ਹੁੰਦਾ ਤਾਂ ਕਿਤੇ ਨਾ ਕਿਤੇ ਕਰਦੇ ਹੋ ਆਪਣੀ ਇਸ ਵਾਰਦਾਤ ਇਸ ਇਹਨਾਂ ਗੱਲਾਂ ਤੋਂ ਬਾਅਦ
ਆ ਦੇਖ ਉਹ ਹੁਣ ਮੈਨੂੰ ਲੱਭਣਾ ਪੈਣਾ ਤੇ ਮੁਹੰਮਦ ਸਦੀਕ ਹੁਣੇ ਗਾਇਆ ਸੀ ਨਾ ਹਨਾ ਰਾਜਨਦੀਪ ਕੈਨਬਰਾ ਵਾਲੇ ਵੀ ਜੁੜੇ ਨੇ ਯੋਗੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਾਡੇ ਨਾਲ ਨਾ ਆਪਣੇ ਜੁੜੇ ਸੀ ਹਰਨੇਕ ਸਿੰਘ ਹੁਣਾਂ ਨੇ ਉਹਨਾਂ ਨੇ ਮੈਸੇਜ ਭੇਜਿਆ ਸੀ ਕਿ ਗੁੱਡ ਮਾਰਨਿੰਗ ਵੀਰੇ ਤੇ ਮਾਸਟਰ ਜੀ ਕਹਿੰਦੇ ਕੁਛ ਲੋਕ ਪਲੈਨ ਕਰ ਰਹੇ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਕਰਨ ਦੇ ਜਸਮੀਨ ਕੌਰ ਦੇ ਮਾਰੇ ਜਾਣ 'ਤੇ ਦੇ ਸਿੰਗ ਵਾਈ ਪੁਲਿਸ ਡਿਡ ਨੋਟ ਟੇਕ ਐਕਸ਼ਨ ਵੈਨ ਸ਼ੀ ਕੰਪਲੇਨਸ ਪੁਲਿਸ ਦੇ ਉਲਟ ਮਤਲਬ ਕਰ ਰਹੇ ਨੇ ਇਹ ਘਟਨਾ ਤਾਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਨੌਜਵਾਨ ਨੇ ਨਾ ਇੱਕ ਮੁਟਿਆਰ ਦਾ ਕਤਲ ਕੀਤਾ 500 ਕਿਲੋਮੀਟਰ ਦੂਰ ਉਸਦੀ ਲਾਸ਼ ਬਰਾਮਦ ਕਰ ਲਈ ਆ ਪੁਲਿਸ ਨੇ ਅਤੇ ਗ੍ਰਿਫਤਾਰੀ ਹੋ ਗਈ ਆ ਤਾਂ ਹੁਣ ਇਸ ਦੀ ਛਾਣਬੀਣ ਚੱਲ ਰਹੀ ਹੈ ਅਤੇ ਸਾਡੇ ਲੋਕਾਂ ਨੂੰ ਤਾਂ ਹੁਣ ਇੱਦਾਂ ਹੋ ਗਏ ਵੀ ਹਰ ਚੀਜ਼ 'ਤੇ ਪ੍ਰੋਟੈਸਟ ਕਰਨਾ ਆ ਮਤਲਬ ਇੱਕ ਫੈਸ਼ਨ ਜਿਹਾ ਬਣਾ ਕੇ ਰੱਖ ਲਿਆ ਆ ਜਦੋਂ ਪੁਲਿਸ ਇਨਵੋਲਵ ਹੈ ਹੁਣ ਕਤਲ ਹੋ ਗਿਆ ਆ ਵੀ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਆਸਟ੍ਰੇਲੀਆ ਦੀ ਪੁਲਿਸ ਨਾ ਜਿਹੜਾ ਮਰਡਰ ਹੈ ਉਹਨੂੰ ਬਹੁਤ ਸੀਰੀਅਸਲੀ ਲੈਂਦੀ ਆ ਅਤੇ ਉਹ ਖੁਰਾ ਖੋਜ ਉਹਨੇ ਮਤਲਬ ਥੋੜ੍ਹੇ ਘੰਟਿਆਂ ਦੇ ਵਿੱਚ ਇਹ ਸਾਰਾ ਪਤਾ ਲਾ ਲਿਆ ਅਤੇ ਜਿਹੜੀ ਗੱਲ ਕੰਪਲੇਂਟ ਦੀ ਹੈ ਉਹ ਹੁਣ ਪ੍ਰੋਸੈਸ ਇਹ ਹੈ ਕਿ ਇਹਨਾਂ ਦੇ ਇੰਟਰਨਲ ਰਿਵਿਊ ਪੁਲਿਸ ਦੇ ਬਹੁਤ ਚੱਲਦੇ ਹੁੰਦੇ ਆ ਉਹਦੇ ਵਿੱਚ ਸਭ ਕੁਛ ਪਤਾ ਲੱਗ ਜਾਊਗਾ ਉਹ ਚੱਲ ਹੀ ਰਹੇ ਆ ਆਲਰੇਡੀ ਇਹ ਤੋਂ ਵੱਧ ਚਾਹੇ ਅਸੀਂ ਪ੍ਰੋਟੈਸਟ ਕਰੀ ਜਾਈਏ ਚਾਹੇ ਕੁਛ ਕਰੀਏ ਇਹ ਤੋਂ ਵੱਧ ਹੋਰ ਕੁਛ ਹੋ ਨਹੀਂ ਸਕਦਾ ਹਾਂ ਉਹ ਆਲਰੇਡੀ ਇਨੀਸ਼ੀਏਟ ਹੋ ਚੁੱਕੇ ਆ ਵੀ ਕਤਲ ਹੋ ਗਿਆ ਆ ਉਹਦੀ ਹੁਣ ਕੋਰਨਰ ਜਿਹੜਾ ਛਾਣਬੀਣ ਕਰ ਰਿਹਾ ਵੀ ਇਹਦੀ ਪਹਿਲਾਂ ਕੰਪਲੇਂਟ ਕਿੱਦਾਂ ਹੋਈ ਇਹਨੇ ਕੁਛ ਕੀਤਾ ਜਾਂ ਨਹੀਂ ਕੀਤਾ ਸੋ ਆਪਾਂ ਇਕਦਮ ਕਨਕਲੂਜਨ 'ਤੇ ਜਾਣ ਤੋਂ ਪਹਿਲਾਂ ਜਿਹੜਾ ਨੈਚੁਰਲ ਕੋਰਸ ਆਫ ਜਸਟਿਸ ਹੈ ਉਸ ਨੂੰ ਦੇਖੀਏ ਵੀ ਉਹ ਕੀ ਕਰ ਰਹੇ ਨੇ ਉਹ ਕਰ ਵੀ ਰਹੇ ਨੇ ਮਤਲਬ ਐਡੀ ਗੱਲ ਨਹੀਂ ਹੈਗੀ ਹੁਣ ਮਨਮੀਤ ਦੇ ਕੇਸ ਦੇ ਵਿੱਚ ਪੁਲਿਸ ਨੇ ਸਾਰਾ ਕੁਛ ਕੀਤਾ ਜੋ ਕਰ ਸਕਦੇ ਸੀ ਔਰ ਮਤਲਬ ਬੰਦੇ ਵੀ ਗ੍ਰਿਫਤਾਰ ਕੀਤੇ ਉਹ ਅੰਦਰ ਵੀ ਹੈ ਸਾਰਾ ਕੁਛ ਸੋ ਪਰ ਜੇ ਹੁਣ ਅਸੀਂ ਚਾਹੁੰਦੇ ਹੀ ਹਾਂ ਵੀ ਆਪਾਂ ਵੀਕਐਂਡ 'ਤੇ ਇਕੱਠੇ ਹੋ ਕੇ ਪ੍ਰੋਟੈਸਟ ਹੀ ਕਰਨਾ ਤਾਂ ਬਹਾਨਾ ਹੀ ਲੱਭਣਾ ਤਾਂ ਉਹ ਵੱਖਰੀ ਗੱਲ ਹੈ ਪਰ ਮੈਨੂੰ ਲੱਗਦਾ ਆਪਾਂ ਛੋਟੀ ਛੋਟੀਆਂ ਮਤਲਬ ਇਹ ਛੋਟੀ ਨਹੀਂ ਗੱਲ ਹੈਗੀ ਗੱਲ ਤਾਂ ਬਹੁਤ ਵੱਡੀ ਆ ਕਤਲ ਹੋਇਆ ਆ ਪਰ ਆਪਾਂ ਇਹਨੂੰ ਇੰਨਾ ਕੁ ਵੀ ਲੂਜ਼ ਨਾ ਕਰ ਲਈਏ ਇਸ ਨੂੰ ਕਿ ਫਿਰ ਉਹ ਸਾਨੂੰ ਲੋਕ ਨਾ ਪਸੰਦ ਕਰਨ ਨੂੰ ਹਟ ਜਾਣ ਖੈਰ ਜਸਟ ਹੋ ਰਿਹਾ ਕੰਮ ਹੋ ਰਿਹਾ ਇਹ ਆਪਾਂ ਨੂੰ ਥੋੜ੍ਹੀ ਤਸੱਲੀ ਰੱਖਣੀ ਚਾਹੀਦੀ ਹੈ ਅਤੇ ਸਾਡੇ ਨਾਲ ਗੁਰਵੀਰ ਸਿੰਘ ਹਾਰਵੀ ਵੇ ਕਿਆ ਬਾਤ ਹੈ ਜੀ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅਤੇ ਗੁਰਜਿੰਦਰ ਸਿੰਘ ਪੰਧੇਰ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਇਹ ਵੀ ਸੱਚ ਹੈ ਕਿ ਜਿਹੋ ਜਿਹੇ ਲੋਕ ਹੁੰਦੇ ਨੇ ਉਹਨਾਂ ਦੀ ਸਰਕਾਰ ਵੀ ਇਹੋ ਜਿਹੀ ਹੁੰਦੀ ਆ ਇਹ ਵੀ ਆਪਣੇ ਠੀਕ ਹੈ ਅਮਰੀਕ ਭਾਅ ਜੀ ਇੱਕ ਇੱਕ ਅਖਾਣ ਵੀ ਬਣਿਆ ਹੋਇਆ ਆਪਾਂ ਕਹਿੰਦੇ ਨਾ ਅਖਾਣ ਨੇ ਕਹਿੰਦੇ ਵੀ ਜਿਹੋ ਜਿਹੇ ਜਿੱਦਾਂ ਦਾ ਘਰ ਦਾ ਵਿਹੜਾ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਘਰ ਦੇ ਲੋਕ ਕਿੱਦਾਂ ਦੇ ਆ ਇੱਦਾਂ ਹੀ ਜਦੋਂ ਕੋਈ ਬਾਹਰੋਂ ਜਾਵੇ ਨਾ ਉਹ ਸਾਹਿਤ ਨੂੰ ਸਟੱਡੀ ਕਰੇ ਤਾਂ ਉਹ ਸਟੱਡੀ ਕਰ ਲੈਂਦੇ ਕਹਿੰਦੇ ਵੀ ਜਿਹੋ ਜਿਹੇ ਸੰਦ ਉਹੋ ਜਿਹੇ ਤਰਖਾਣ ਜਿੱਦਾਂ ਦੇ ਟੂਲ ਹੁੰਦੇ ਨਾ ਪਤਾ ਲੱਗ ਜਾਂਦਾ ਵੀ ਟੂਲ ਕਿੱਦਾਂ ਦੇ ਆ ਉਹ ਤੋਂ ਅੰਦਾਜ਼ਾ ਲੱਗ ਜਾਂਦਾ ਵੀ ਤਰਖਾਣ ਕਿੰਨਾ ਕੁ ਐਕਸਪਰਟ ਹੋਊਗਾ ਇਹਨੂੰ ਕਿੰਨਾ ਕੁ ਕੰਮ ਆਉਂਦਾ ਹੋਊਗਾ ਜਿਹੋ ਜਿਹੇ ਸੰਦ ਉਹੋ ਜਿਹੇ ਤਰਖਾਣ ਜਿਹੋ ਜਿਹੇ ਲੋਕ ਉਹੋ ਜਿਹੇ ਅਖਾਣ ਕਹਿੰਦੇ ਵੀ ਜਿਹੜੇ ਅਖਾਣਾਂ ਤੋਂ ਪਤਾ ਲੱਗ ਜਾਂਦਾ ਵੀ ਲੋਕਾਂ ਦੀ ਮਾਨਸਿਕਤਾ ਕੀ ਹੈ ਸੋਸਾਇਟੀ ਦੀ ਮਾਨਸਿਕਤਾ ਕੀ ਹੈ ਸੋ ਇਸੇ ਕਰਕੇ ਜਿਹੜੀਆਂ ਸਰਕਾਰਾਂ ਆ ਉਹ ਰਿਫਲੈਕਸ਼ਨ ਹੁੰਦੀਆਂ ਆ ਸੋਸਾਇਟੀ ਦੀਆਂ ਕਿਉਂਕਿ ਇੱਥੋਂ ਹੀ ਜੰਮ ਪਲ ਕੇ ਉੱਤੇ ਉੱਤੇ ਜਾ ਕੇ ਉਹ ਮਿਨਿਸਟਰ ਬਣੇ ਹੁੰਦੇ ਨੇ ਅਤੇ ਉਹ ਜੋ ਕੰਮ ਕਰਦੇ ਹੁੰਦੇ ਨੇ ਉਹ ਅਸਲ ਦੇ ਵਿੱਚ ਸੋਸਾਇਟੀ 'ਚ ਉਹ ਚੱਲ ਰਹੇ ਹੁੰਦੇ ਨੇ ਸੋਸਾਇਟੀ ਉਹਨਾਂ ਨੂੰ ਝੱਲ ਰਹੀ ਹੁੰਦੀ ਆ ਜੇ ਉਹ ਨਾ ਝੱਲਣ
ਆਮ ਜਿਹੜੀ ਤੁਸੀਂ ਦੇਖਿਆ ਹੋਊਗਾ ਜੇ ਤੁਸੀਂ ਜਾਓ ਅੱਜ ਕੱਲ੍ਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਾਓ ਜੇ ਤੁਸੀਂ ਕੋਈ ਟੈਕਸੀ ਕਰਦੇ ਆ ਨਾ ਟੈਕਸੀ ਤੁਸੀਂ ਫੋਨ 'ਤੇ ਕਰ ਲਈ ਤਾਂ ਟੈਕਸੀ ਵਾਲਾ ਤੁਹਾਨੂੰ ਕਹੂਗਾ ਜਸੀ ਮੈਂ ਮੋੜ 'ਤੇ ਹੀ ਹਾਂ 5 ਮਿੰਟ 'ਤੇ ਆਇਆ 5 ਮਿੰਟ 'ਤੇ 15 ਮਿੰਟ ਬਾਅਦ ਤੁਸੀਂ ਫਿਰ ਦੁਬਾਰਾ ਫੋਨ ਕਰਦੇ ਅੱਧੇ ਘੰਟੇ ਬਾਅਦ ਬਸ ਜੀ 2 ਮਿੰਟ ਦਾ ਰਸਤਾ ਆਇਆ ਮੈਂ ਕਲੀਅਰ ਕਰਕੇ ਆਇਆ ਮੈਂ ਉਹਦੇ ਵਿੱਚ ਟ੍ਰੈਫਿਕ ਹੈ ਮੋਹਰੇ ਉਹ ਹੁੰਦਾ ਹਲੇ ਅੰਬਾਲੇ ਆ ਆਉਣਾ ਉਹਨੇ ਰਾਜਪੁਰੇ ਹੁਣ ਰਾਜਪੁਰ ਕੀ ਪਹੁੰਚਣਾ ਦਿੱਲੀ ਹੁੰਦਾ। ਆਮ ਜਿੱਦਾਂ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਕਿੱਥੇ ਆਵੇ, ਮੈਂ 2 ਮਿੰਟ ਚ ਆਇਆ ਜੀ,
2 ਮਿੰਟ
ਵੀ 2-3 ਘੰਟੇ ਦੇ ਬਰਾਬਰ ਹੁੰਦੇ ਆ ਉਹਨਾਂ ਦੇ। ਤੇ ਇਹੀ ਗੱਲ ਹੁਣ ਜੇ ਲੀਡਰ ਆ, ਹੁਣ ਸਾਡੇ ਨਿਆਣੇ ਲੀਡਰ ਬਣਨੇ ਆ ਜੇ ਅਸੀਂ ਪੰਜਾਬ ਚ ਰਹਿੰਦੇ ਹਾਂ, ਜਿੱਦਾਂ ਅਮਦੀਪ ਤੁਹਾਡਾ ਲੜਕਾ ਆ, ਮੇਰਾ ਲੜਕਾ, ਇਹਨੀ ਮੋਹਰੇ ਜਾ ਕੇ ਲੀਡਰ ਬਣਨਾ। ਹੁਣ ਜਿੰਨਾ ਇਹਨਾਂ ਨੇ ਜਿੱਦਾਂ ਦਾ ਮਾਹੌਲ ਘਰ ਵਿੱਚ ਦੇਖਿਆ ਹੁੰਦਾ, ਉਹੀ ਮਾਹੌਲ ਇਹਨਾਂ ਨੇ ਜਾ ਕੇ ਪਾਰਲੀਮੈਂਟ ਦੇ ਵਿੱਚ ਸਿਰਜਣਾ ਹੈ, ਚੰਡੀਗੜ੍ਹ 'ਚ ਜਾ ਕੇ ਸਿਰਜਣਾ ਹੈ।
ਚੱਲਦਾ ਕੋਈ ਗੱਲ ਨੀ, ਚੱਲਦਾ ਉਹ ਜਾ ਕੇ ਮੋਹਰਿਓ, ਫਿਰ ਜਦ ਮਜਬੂਰੀ ਅਸੀਂ ਤੱਕ ਕਹਿਦੇ ਜਾ ਕੇ, ਉਹ ਜਾ ਕੇ ਕਹਿੰਦਾ ਡੈਡ ਕਹਿੰਦਾ ਉਹ ਹੈ ਨੀ ਘਰ। ਸਾਡੇ ਨਾਲ ਹੋਈ ਇੱਦਾਂ, ਅਸੀਂ ਢਾਲ ਇਕੱਠੀ ਕਰਨ ਗਏ ਇੱਕ ਵਾਰੀ ਗੁਰਦੁਆਰੇ ਦੀ, ਉਹ ਬੰਦਾ ਘਰੇ ਹੀ ਸੀਗਾ ਹਨਾ, ਤੇ ਸਾਨੂੰ ਪਤਾ ਸੀਗਾ, ਤੇ ਉਹ ਸਾਨੂੰ ਦੇਖ ਕੇ ਨਾ ਉਹਨੂੰ ਮਤਲਬ ਉਹ ਖੁੱਲੀ ਨਾ, ਤੇ ਮੁੜ ਕੇ ਨਾ ਫੋਨ ਵੀ ਕਰੀ ਜਾਈਏ, ਸਾਨੂੰ ਘੰਟੀ ਵੱਜਦੀ ਸੁਣਦੀ ਰਹੀ। ਤੇ ਖੈਰ ਅਸੀਂ ਕਿਹਾ ਘਰੇ ਹੀ ਆ, ਉਹ ਥੋੜੀ ਦੇਰ ਉਹ ਮੁੰਡਾ ਆਇਆ, ਅਸੀਂ ਕਿਹਾ ਡੈਡ ਵੀ ਤੇਰਾ, ਉਹ ਕਹਿੰਦਾ ਕਹਿੰਦੇ ਹੈ ਨੀ ਘਰ। ਠੀਕ ਆ, ਇੱਕ ਵਾਰੀ ਇੱਕ ਸਾਡਾ ਹੀ ਬੰਦਾ ਸੀਗਾ, ਉਹ ਬੰਦੇ ਨੂੰ ਮਿਲਣ ਗਏ, ਬਹੁਤ ਦੂਰੋਂ ਚੱਲ ਕੇ ਗਿਆ, ਤੇ ਉਹ ਸੀਗਾ ਅੰਦਰ ਹੀ ਹਨਾ, ਤੇ ਉਹ ਨਿਕਲੇ ਨਾ, ਤੇ ਜਦੋਂ ਬੰਦਾ ਬਹੁਤ 300-400 ਕਿਲੋਮੀਟਰ ਤੋਂ ਚੱਲ ਕੇ ਗਿਆ, ਤੇ ਜਦੋਂ ਉਹ ਨਿਕਲੇ ਨਾ, ਤੇ ਉਹਨੇ ਆਪਣੀ ਘਰ ਵਾਲੀ ਨੂੰ ਭੇਜਿਆ, ਤੇ ਉਹ ਕਹਿੰਦੀ ਹਨਾ, ਉਹ ਤਾਂ ਕਹਿੰਦੇ ਬਹੁਤ ਬਿਜ਼ੀ ਆ, ਕਹਿੰਦੇ ਕੀ ਕਰਦਾ ਉਹ ਨਾ, ਇੱਕ ਅਖਬਾਰ ਦੇ ਲਈ ਲੇਖ ਲਿਖ ਰਿਹਾ, ਉਹ ਕਹਿੰਦਾ ਵੀ ਤੁਸੀਂ ਨਾ 4-5 ਘੰਟੇ ਬਾਅਦ ਆਇਓ।
ਅੱਛਾ ਜੀ,
ਹਾਂ ਇੱਦਾਂ ਦੇ ਬੰਦੇ ਵੀ ਹੈਗੇ ਆ। ਖੈਰ ਚਲੋ ਆਪਾਂ ਹੀ ਸਿਖਾਲਦੇ ਹਾਂ ਸਾਰੀਆਂ ਗੱਲਾਂ, ਤੇ ਤੁਹਾਨੂੰ ਫਿਰ ਹੁਣ ਰੋਡਵੇਜ ਦੀ ਲਾਰੀ ਵਾਲਾ ਸੁਣਾਈਏ ਗੀਤ।
ਹਾਂਜੀ, ਉਹ ਬਣਦਾ ਹੈ ਵੈਸੇ,
ਬਣਦਾ
ਜਿਹੜੀਆਂ ਸਿਚੁਏਸ਼ਨ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਨਾ, ਜਿਹੜਾ ਵਾਤਾਵਰਨ ਤੁਸੀਂ ਕ੍ਰੀਏਟ ਕੀਤਾ ਆ ਸਰਕਾਰੀਇਜ਼ਮ ਦਾ, ਉਹਦੇ ਤੇ ਇਹ ਗੀਤ ਟੁਕਦਾ ਆ ਤੇ ਬਣਦਾ ਵੀ ਆ।
ਚਲੋ ਫਿਰ ਉਹ ਤੋਂ ਬਾਅਦ ਇੱਧਰ ਵੀ ਸਬਸਿਡੀਆਂ ਮਿਲੀਆਂ ਆਸਟ੍ਰੇਲੀਆ 'ਚ, ਇਹਦੀ ਵੀ ਗੱਲ ਕਰਨੀ, ਜੌਬਾਂ ਦੀ ਵੀ ਗੱਲ ਕਰਨੀ ਆ, ਮਸਲੇ ਹੋਰ ਬਹੁਤ ਆ। ਲਓ ਜੀ ਫਿਰ ਬੈਠੋ, ਫਿਰ ਬੱਸ ਦੇ ਵਿੱਚ, ਬੱਸ ਤਿਆਰ ਹੈ ਜਾਣ ਨੂੰ ਰੋਡਵੇਜ਼ ਦੀ।
ਵੀ ਜਾ ਚੁੱਪ ਕਰਕੇ ਅਸੀਂ ਤਵੀ ਜਣਿਆ ਮਰ ਮਰ ਕੇ ਧੱਕੇ ਨਾਲ ਸਟਾਲਟ ਕਰਕੇ ਇੱਥੇ ਮਜ਼ਾ ਲਿਆਂਦੀ ਹੈ। ਹੁਣੇ ਕਿਵੇਂ ਮੈਂ ਕਹਿ ਦੇਵਾਂ ਕਿ ਮੋਗੇ ਜਾਂਦੀ ਹੈ,
ਚੜ ਗਈ ਤੁਰਦੀ ਟਿਕ ਟਿਕ ਟਾ ਕੇ ਵੇਖੀ ਬੱਸ ਵਿੱਚ ਨਜ਼ਰ ਘੁਮਾ ਕੇ, ਮੈਨੂੰ ਦੱਸ ਜ਼ਰਾ ਸਮਝ ਆ ਕੇ ਜ਼ਿੰਮੇਵਾਰੀ ਕਿਹਦੀ ਹੈ,
ਜੇ ਕੋਈ ਥਾਂ ਮਿਲ ਜਾ ਤਾਂ ਬਹਿ ਜਾ, ਨਹੀਂ ਫਿਰ ਆਪਣੇ ਪੈਸੇ ਲੈ ਜਾ, ਟਿਕਟਾਂ ਮੋੜ ਤੇ ਹੇਠਾਂ ਲੈ ਜਾ, ਤੂੰ ਕੋਈ ਨਵੀਂ ਸਵਾਰੀ ਨਹੀਂ, ਗੌਰਮਿੰਟ ਦੀ ਚੀਜ਼ ਹੈ ਮੇਰੇ ਪਿਓ ਦੀ ਲਾਰੀ ਨਹੀਂ,
ਮੈਥੋਂ ਕਿਉਂ ਸਟੀਆਂ ਖਵਾਉਂਦਾ, ਕਿਹੜਾ ਕਿਵੇਂ ਕਿਵੇਂ ਥੁੱਕ ਲਾਉਂਦਾ, ਫਿਰ ਵੀ ਅਜੇ ਸਬਰ ਨਹੀਂ ਆਉਂਦਾ, ਭੁੱਖੇ ਦਿਲ ਨੂੰ ਟਾਰਸ ਨਹੀਂ, ਗੌਰਮਿੰਟ ਦੀਆਂ ਚੀਜ਼ਾਂ
ਕਿਉਂਕਿ ਮੈਂ ਸ਼ਾਮੀ ਪੀ ਲੈਂਦਾ, ਇਸੇ ਲਈ ਬਦਨਾਮੀ ਸਹਿੰਦਾ, ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਜਿਹੜੇ ਡੰਡਾ ਡੁੱਕਦੇ ਨੇ, ਅਸੀਂ ਮੁਫਤ ਬਦਨਾਮ ਹੈ ਅਫਸਰ ਚੌਂਟੇ ਚੁੱਕਦੇ ਨੇ। ਸਾਡਾ ਡਰਾਈਵਰ ਕਹਿੰਦਾ, ਕੋਲੇ ਸੱਦ ਡਰਾਈਵਰ ਕਹਿੰਦਾ ਨੇੜੇ ਆਣ ਕੰਡਕਟਰ ਬਹਿੰਦਾ ਹੁਣ ਤੂੰ ਸਰਵਿਸ ਵਿੱਚ ਨਹੀਂ ਰਹਿੰਦਾ ਹੁਣ ਤੂੰ ਸਰਵਿਸ ਵਿੱਚ ਨਹੀਂ ਰਹਿੰਦਾ ਕਿਸੇ ਸਿਖਾਈ ਲੱਗਦੀ ਸੀ ਵੱਡੇ ਸਾਹਿਬ ਦੀ ਰਿਸ਼ਤੇ ਚੋਂ ਪਰਜਾਈ ਲੱਗਦੀ ਸੀ ਇਹ ਵੱਡੇ ਸਾਹਿਬ ਦੀ ਰਿਸ਼ਤੇ ਚੋਂ ਪਰਜਾਈ ਲੱਗਦੀ ਸੀ ਉਹ ਬੀਬੀ ਜੀ ਮਾਫ ਕਰ ਦੋ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीयां ऊंचाइयां देने दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane. QLD 4000. Brisbane de Education te Shopping Hub de Bilkul Vich. For more information, call 617-3106-5394.
Dil naal dil mile, taiyon gal bandi hai. Yaar bal yaar da, dhyan hona chahida. Gal hui hundi, jide vich koi gal hove. Gallan vichon gal da, gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਆਨੰਦ ਮਾਣ ਰਹੇ ਨੇ ਗੱਲਾਂ ਬਾਤਾਂ ਦਾ ਤੇ ਆਪ ਵੀ ਸਾਂਝ ਪਾ ਰਹੇ ਨੇ ਸੁਨੇਹਾਂ ਦੇ ਜ਼ਰੀਏ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਸਿਡਨੀ ਤੋਂ ਜੁੜੇ ਹੋਏ ਨੇ ਤੇ ਅਮਰੀਕ ਭਾਜੀ ਪਹਿਲਾਂ ਆਪਾਂ ਸੁਨੇਹੇ ਲਈਏ ਤੇ ਉਸ ਤੋਂ ਬਾਅਦ ਆਪਾਂ ਆਸਟ੍ਰੇਲੀਆ ਦੀ ਗੱਲ ਕਰਾਂਗੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿੰਦੇ ਮੇਰੇ ਨਾਲ ਵੀ ਇਸ ਤਰ੍ਹਾਂ ਹੋਏ ਸੀ ਕਿ ਸਾਡੇ ਪਿੰਡ ਦਾ 10ਵੀਂ ਤੱਕ ਨਾਲ ਪੜਿਆ ਬਹੁਤ ਵਧੀਆ ਦੋਸਤ ਵੀ ਸੀ ਪਰ ਜਦੋਂ ਮੈਂ ਟੋਰਾਂਟੋ ਜਾ ਕੇ ਉਸ ਨੂੰ ਫੋਨ ਕੀਤਾ ਤਾਂ ਚੁੱਕਿਆ ਹੀ ਨਹੀਂ ਤੇ ਨਾ ਹੀ ਕਾਲ ਬੈਕ ਕੀਤੀ ਐਦਾਂ ਹੋ ਜਾਂਦੀ ਹੈ ਜੀ ਤੇ ਵੀਰਪਾਲ ਹਾਂਜੀ ਕੀ ਹਾਲ ਚਾਲ ਹੈ ਵੀਰਪਾਲ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਦਿੰਦੇ ਕਹਿੰਦੇ ਪ੍ਰਾਈਵੇਟਾਈਜੇਸ਼ਨ ਨੋਟ ਬੈਡ ਪਰ ਮੋਦੀ ਗਵਰਨਮੈਂਟ ਜਿਹੜੀ ਹੈ ਸੈਲਿੰਗ ਐਵਰੀਥਿੰਗ ਓਨਲੀ ਟੂ ਅਦਾਨੀ ਐਂਡ ਅੰਬਾਨੀ ਸੋ ਉੱਥੇ ਕੰਪੀਟੀਸ਼ਨ ਦੀ ਪ੍ਰੋਬਲਮ ਆਏਗੀ ਬਿਲਕੁਲ ਬਹੁਤ ਵਧੀਆ ਰਿਮਾਰਕ ਹੈ ਤੁਹਾਡਾ ਜਗਜੀਤ ਸਿੰਘ ਹੁਣੀ ਵੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਹਰਸ਼ ਮੱਲੀ ਟਿੱਪਣੀ ਕਰ ਰਹੇ ਨੇ ਫਰੀ ਕਿਰਾਏ ਦੀ ਕਿ ਭਾਅ ਜੀ ਇੱਦਾਂ ਪਿੰਡਾਂ ਵਾਲਿਆਂ ਨੂੰ ਹੋਰ ਵੀ ਨੁਕਸਾਨ ਹੋਣਾ ਪਹਿਲਾਂ ਤਾਂ ਬੀਬੀਆਂ ਪੇ ਕੇ ਜਾਣ ਲਈ ਬਾਪੂ ਉਹਨਾਂ ਤੋਂ ਕਿਰਾਇਆ ਭਾੜਾ ਮੰਗਦੀਆਂ ਸੀ ਅਤੇ ਹੁਣ ਜਦੋਂ ਬਾਪੂ ਉਹਨਾਂ ਨੇ ਮਾੜਾ ਮੋਟਾ ਗੁੱਸਾ ਕਰਿਆ ਕਰਨਾ ਤਾਂ ਬੀਬੀਆਂ ਨੇ ਘੋੜੇ ਵਾਲੀ ਵੈਸ ਨਹੀਂ ਕਿ ਰੋਡਵੇਜ਼ ਚੜ੍ਹ ਕੇ ਜਾਇਆ ਕਰਨਾ ਬਿਲਕੁਲ ਐਨਾਲਿਸਿਸ ਵਧੀਆ ਉੱਧਰ ਪੇਕਿਆਂ ਨੂੰ ਵੀ ਨੁਕਸਾਨ ਹੋ ਜਾਣਾ ਨਾ ਵੀ ਉੱਥੇ ਤਾਂ ਆ ਕੇ ਬੈਠੀਆਂ ਹੀ ਰਹਿਣਾ ਬੀਬੀਆਂ ਨੇ ਆ ਕੇ ਉਹਨਾਂ ਦੇ ਘਰੇ ਹੀ ਸੋ ਇਹ ਇਹ ਵੀ ਇੱਕ
ਹਾਂ
ਸੋ ਰਾਜਨਦੀਪ ਕੈਨਬਰਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਭਾਅ ਜੀ ਹੁਣ ਇੱਦਾਂ ਆ ਵੀ ਦਿਲ ਤਾਂ ਸਾਡਾ ਵੀ ਕਰਦਾ ਜਾਣ ਨੂੰ ਹੁਣ ਉੱਥੇ ਸਿੱਖ ਖੇਡਾਂ ਹੋਣੀਆਂ ਨੇ ਪਰਤ ਦੇ ਵਿੱਚ ਅਤੇ ਤੁਸੀਂ ਮੈਨੂੰ ਆਪਣੀ ਉਹ ਜਿਹੜੀ ਸਬਸਿਡੀ ਵਾਲੀ ਲਿਸਟ ਹੈ ਸਰਕਾਰ ਨੇ ਕੱਢੀ ਉਹ 'ਚੋਂ ਦੱਸੋ ਵੀ ਉੱਥੇ ਕੋਈ ਰਿਆਇਤ ਦਿੱਤੀ ਹੈ ਜਾਂ ਨਹੀਂ ਦਿੱਤੀ ਕਿ ਸਾਨੂੰ ਪੂਰੀ ਟਿਕਟ ਲਾ ਕੇ ਜਾਣਾ ਪਊਗਾ?
ਅਮਨਦੀਪ, ਕੋਈ ਖੁਸ਼ੀ ਵਾਲੀ ਗੱਲ ਨਹੀਂ ਆ ਸਾਡੇ ਲਈ ਪਰਤ ਜਾਣ ਦੇ ਲਈ, ਕੋਈ ਰਿਆਇਤ ਮੈਨੂੰ ਇੱਥੇ ਦਿਖਾਈ ਨਹੀਂ ਦੇ ਰਹੀ ਆ। ਗੋਲਡ ਕੋਸਟ ਨੂੰ ਜੇ ਜਾਣਾ ਹੈ ਤੁਸੀਂ ਫਰੋਮ ਐਡਲੇਡ, ਮੈਲਬੋਰਨ, ਸਿਡਨੀ, ਕੈਨਬਰਾ ਤਾਂ ਤੁਸੀਂ ਜਾ ਸਕਦੇ ਆ।
ਅੱਛਾ,
ਆਵਾਜ਼ ਦੇ ਵਿੱਚ ਫਿਰ ਅਮਨਦੀਪ ਥੋੜੀ ਨੁਕਸ ਜਿਹਾ ਆ ਰਿਹਾ, ਤੇ ਕੇਨਸ ਜਾ ਸਕਦੇ ਆ ਮੈਲਬੋਰਨ, ਸਿਡਨੀ, ਡਾਰਬਿਨ ਤੋਂ, ਤੇ ਪੋਸਟ ਜਾ ਸਕਦੇ ਆ ਇਹਨਾਂ, ਤੇ ਜਿਹੜੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚੋਂ ਜਿਹੜੇ ਛੋਟੇ ਡੈਸਟੀਨੇਸ਼ਨ ਆ ਉਹਨਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ। ਜਿੱਦਾਂ ਤਸਮਾਨੀਆ ਨੂੰ ਜਾਣਾ ਹੈ ਤੇ ਮੈਲਬੋਰਨ ਟੂ ਲੌਚੈਸਟਨ ਅੱਧਾ ਕਰਾਇਆ, ਸਿਡਨੀ ਟੂ ਲੌਚੈਸਟਨ ਆ, ਬ੍ਰਿਸਬੇਨ ਟੂ ਲੌਚੈਸਟਨ ਆ, ਤਾਂ ਡੈਵਨਪੋਰਟ ਨੂੰ ਆ, ਮੈਲਬੋਰਨ ਟੂ ਬਰਨੀ ਆ ਜਿੱਥੇ ਸਾਡੇ ਦੋਸਤ ਆ, ਤੇ ਉਹਨਾਂ ਨੇ ਇੱਥੇ ਢਾਬਾ ਖੋਲਿਆ ਹੋਇਆ। ਜੇ ਪੰਜਾਬੀਆਂ ਨੂੰ ਅਮਨਦੀਪ ਤਸਮਾਨੀਆ ਜਾਣ ਦੀ ਜਾਂ ਬਰਨੀ ਉਹਨਾਂ ਨੇ ਜਾਣਾ ਆ ਤਾਂ ਸਰਕਾਰ ਕੀ ਐਕਸਪੈਕਟ ਕਰਦੀ ਹੈ ਕਿ ਉੱਥੇ ਜਾ ਕੇ ਡਾਲਰ ਖਰਚੂਗੇ?
ਨਹੀਂ, ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਵੀ ਇਹ ਜਿਹੜੀ ਸਕੀਮ ਹੈ ਇਹ ਟੂਰਿਜ਼ਮ ਵਾਲੇ ਫੈਡਰਲ ਗਵਰਨਮੈਂਟ ਦੀ ਸਕੀਮ ਹੈ?
ਇਹ ਫੈਡਰਲ ਗਵਰਨਮੈਂਟ ਦੀ, ਸੈਂਟਰਲ ਗਵਰਨਮੈਂਟ ਦੀ ਸਕੀਮ ਆ, ਤੇ ਬਰੂਮ ਨੂੰ ਵੀ ਤੁਸੀਂ ਜਾ ਸਕਦੇ ਹੋ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਡਾਰਬਿਨ ਤੋਂ, ਸਿਡਨੀ ਤੋਂ, ਮੈਲਬੋਰਨ ਤੋਂ, ਐਬਲੋਨ ਵਿਕਟੋਰੀਆ ਨੂੰ ਜਾ ਸਕਦੇ ਹਾਂ, ਗੋਲਡ ਕੋਸਟ ਤੋਂ, ਸਿਡਨੀ ਤੋਂ, ਤੇ ਮੈਰੀਬੂਲਾ ਨਿਊ ਸਾਊਥ ਵੇਲ ਜਾ ਸਕਦੇ ਹਾਂ ਮੈਲਬੋਰਨ ਤੋਂ, ਕੈਂਗਰੂ ਆਈਲੈਂਡ ਐਡਲੇਡ ਤੋਂ ਕੈਂਗਰੂ ਆਈਲੈਂਡ ਨੂੰ ਸਹੂਲਤ ਦਿੱਤੀ ਗਈ ਹੈ। ਤੇ ਇਹ ਜਿਹੜੀਆਂ ਸਹੂਲਤਾਂ ਜਿਹੜੇ ਵੱਡੇ ਸ਼ਹਿਰ ਆ ਜਿੱਥੇ ਜ਼ਿਆਦਾ ਪਾਪੂਲੇਸ਼ਨ ਰਹਿੰਦੀ ਆ, ਉਹਨਾਂ ਸ਼ਹਿਰਾਂ ਤੋਂ ਛੋਟੇ ਜਿਹੜੇ ਸ਼ਹਿਰ ਆ ਜਿੱਥੇ ਕਿ ਇਕੋਨਮੀ ਥੋੜ੍ਹੀ ਥੋੜ੍ਹੀ ਢਿੱਲੀ ਢਿੱਲੀ ਜਿਹੀ ਲੱਗਦੀ ਆ, ਉੱਥੇ ਬਿਜ਼ਨਸ ਠੱਪ ਹੋਏ ਹੁੰਦੇ ਆ, ਉਹਨਾਂ ਨੂੰ ਬੂਸਟ ਅਪ ਕਰਨ ਦੇ ਲਈ ਸਹੂਲਤਾਂ ਦਿੱਤੀਆਂ ਗਈਆਂ ਆ। ਲੇਕਿਨ ਜਿਹੜੇ ਜਿੱਦਾਂ ਛੋਟੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਨੂੰ ਆਉਣ ਦੇ ਲਈ, ਜਿੱਦਾਂ ਬ੍ਰਿਸਬੇਨ ਕਿਸੇ ਨੇ ਆਉਣਾ ਹੋਵੇ ਛੋਟੇ ਸ਼ਹਿਰਾਂ ਤੋਂ, ਮੈਲਬੋਰਨ ਆਉਣਾ ਹੋਵੇ, ਸਿਡਨੀ ਆਉਣਾ ਹੋਵੇ, ਪਰਥ ਆਉਣਾ ਹੋਵੇ, ਜਿੱਦਾਂ ਇਹ ਜਿਹੜੇ ਵੱਡੇ ਸ਼ਹਿਰ ਆ ਇਹਨਾਂ ਲਈ ਐਡੀਰੇਟ ਆਉਣਾ ਹੋਵੇ, ਇਹ ਕੋਈ ਸਹੂਲਤ ਨਹੀਂ ਦਿੱਤੀ ਗਈ। ਇਹਦੀ ਕ੍ਰਿਟੀਸਿਜ਼ਮ ਵੀ ਜਿਹੜੇ ਸਾਡੇ ਏਜੰਟਸ ਆ, ਟਰੈਵਲ ਏਜੰਟਸ ਆ, ਉਹਨਾਂ ਨੇ ਇਹਦੇ ਖਿਲਾਫ਼ ਪਟੀਸ਼ਨ ਵੀ ਸ਼ਾਇਦ ਦਿੱਤੀ ਆ, ਇਹਦਾ ਕਾਫ਼ੀ ਕ੍ਰਿਟੀਸਿਜ਼ਮ ਵੀ ਹੋ ਰਿਹਾ ਕਿ ਜਿਹੜੇ ਵੱਡੇ ਸ਼ਹਿਰਾਂ ਦੇ ਰੈਸਟੋਰੈਂਟ ਆ ਉਹਨਾਂ ਨੂੰ ਵੀ ਘਾਟਾ ਪੈ ਰਿਹਾ ਹੈ। ਲੇਕਿਨ ਇੱਥੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਛੋਟੇ ਜਿਹੜੇ ਟੂਰਿਸਟ ਡੈਸਟੀਨੇਸ਼ਨਸ ਆ ਨਿਊ ਸਾਊਥ ਦੇ ਜਿਹੜੇ ਸਾਰੇ ਸਟੇਟਾਂ ਦੇ ਵਿੱਚ, ਉਹਨਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਇਹ ਸਹੂਲਤ ਦਿੱਤੀ ਗਈ ਹੈ। ਜੀ ਐਮ ਜੀ
ਭਾਜੀ, ਪ੍ਰੋਬਲਮ ਤਾਂ ਇਹ ਹੈ ਕਿ ਜਿਹੜੇ ਹੁਣ ਰਿਮੋਟ ਏਰੀਏ, ਰੀਜਨਲ ਏਰੀਏ ਟੂਰਿਜ਼ਮ ਦੇ ਉੱਤੇ ਜ਼ਿਆਦਾ ਬੇਸ ਹੋ ਗਏ ਨੇ, ਉੱਥੇ ਨੂੰ ਦੁਬਾਰਾ ਕਿੱਕ ਸਟਾਰਟ ਕਰਨਾ ਹੈ, ਹੈ ਨਾ? ਅਤੇ ਸ਼ਹਿਰਾਂ ਦੇ ਵਿੱਚ ਤਾਂ ਔਲਰੇਡੀ ਲੋਕ ਬਹੁਤ ਰਹਿ ਰਹੇ ਨੇ ਪਹਿਲਾਂ, ਜੇ ਹੁਣ ਮਤਲਬ ਬ੍ਰਿਸਬੇਨ ਵਰਗਾ ਸ਼ਹਿਰ ਹੈ, ਹੈ ਨਾ, ਹੁਣ ਉੱਥੋਂ ਦੀ ਸਰਕਾਰ ਨੇ ਕੋਈ ਵੜਨ ਹੀ ਨਹੀਂ ਦੇਣਾ, ਇੱਥੋਂ ਤੱਕ ਕਿ ਕੁਈਨਜ਼ਲੈਂਡ ਦੇ ਆਪਣੇ ਹੀ ਲੋਕ ਕਹਿੰਦੇ ਬ੍ਰਿਸਬੇਨ 'ਚ ਨਹੀਂ ਆ ਸਕਦੇ, ਹੈ ਨਾ? ਇਹ ਵੀ ਪ੍ਰੋਬਲਮ ਹੈ। ਹੁਣ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਬ੍ਰਿਸਬੇਨ ਤੋਂ ਸਿਡਨੀ ਨੂੰ ਵੀ ਛੋਟ ਨਹੀਂ ਦਿੱਤੀ ਗਈ, ਉਹ ਵੈਸੇ ਤਾਂ ਬਣਦੀ ਹੀ ਨਹੀਂ ਹੈਗੀ, ਮੈਟਰੋਪੋਲੀਟਨ ਟੂ ਮੈਟਰੋਪੋਲੀਟਨ ਇਹ ਟੂਰਿਸਟ ਇੱਦਾਂ ਨਹੀਂ ਬਣਦੇ,
ਹੈ
ਨਾ?
ਉੱਥੇ ਜਿਹੜਾ ਇਕਨੋਮਿਕ ਸਟਰਕਚਰ ਹੈ ਨਾ, ਜਿੱਦਾਂ ਸਿਡਨੀ ਦਾ ਇਕਨੋਮਿਕ ਸਟਰਕਚਰ ਹੈ ਜਾਂ ਉਹਦਾ ਹੀ ਸਟਰਕਚਰਲ ਇੰਟੈਗਰਿਟੀ, ਉਹ ਪਹਿਲਾਂ ਹੀ ਬੜੀ ਸਟਰੋਂਗ ਆ, ਤੇ ਉੱਥੇ ਇਹ ਸਹੂਲਤਾਂ ਜਿਹੜੀਆਂ ਬਣਦੀਆਂ ਨਹੀਂ। ਉੱਥੇ ਤਾਂ ਫਿਰ ਤਫਰੀਹ ਕਰਨੇ ਜਾਣਾ ਹੁੰਦਾ ਲੋਕਾਂ ਨੇ, ਜਿੱਦਾਂ ਆਪਣੇ ਰਿਸ਼ਤੇਦਾਰਾਂ ਮਿਲਣ ਲਈ, ਇਕੋਨਮੀ ਨੂੰ ਬੂਸਟ ਅਪ ਕਰਨ ਦੇ ਲਈ ਤਾਂ ਜਿਹੜੇ ਰੀਜਨਲ ਇਲਾਕੇ ਆ ਜਿੱਦਾਂ ਸਰਕਾਰ ਨੇ ਸੋਚ ਕੇ ਕੀਤਾ ਹੀ ਆ, ਇਹ ਠੀਕ ਹੀ ਆ। ਮਨਦੀਪ, ਕ੍ਰਿਟਿਸਿਜ਼ਮ ਤਾਂ ਵੈਸੇ ਕਿਸੇ ਚੀਜ਼ ਦਾ ਕੀਤਾ ਜਾ ਸਕਦਾ ਆ, ਤੇ ਵੈਸੇ ਇਹ ਜਿਹੜੀ ਸਹੂਲਤ ਦਿੱਤੀ ਗਈ ਆ ਬੜੇ ਸੋਚ ਵਿਚਾਰ ਕੇ, ਇਕਨੋਮਿਕ ਕੰਡੀਸ਼ਨ ਨੂੰ ਕੰਸਿਡਰ ਕਰਕੇ, ਜਿਹੜੀ ਇਕਨੋਮਿਕ ਇੰਟੈਗਰਿਟੀ ਆ ਉਹਨੂੰ ਕੰਸਿਡਰ ਕਰਕੇ
$300-400 ਲੱਗਦਾ ਸੀਗਾ, ਹੁਣ ਤੁਸੀਂ ਫ੍ਰੀ ਕਾਰ ਆਪਣੀ ਟਸਮੇਨੀਆ
ਨੂੰ, ਅੱਗੇ ਵੀ ਸਬਸਿਡਾਈਜ਼ ਹੁੰਦੀ ਸੀ ਲੇਕਿਨ ਹੁਣ ਫ੍ਰੀ ਕਰ ਦਿੱਤੀ
ਆ। ਹੁਣ ਇੱਦਾਂ ਹੈ, ਆਪਾਂ ਜਾਣਾ ਪਰਥ ਤੇ ਸਿਡਨੀ ਤੋਂ, ਫਿਰ ਨੇੜੇ ਤਾਂ ਬਰੂਮ ਪੈਂਦਾ ਆ, ਤੇ ਆਪਾਂ ਇੱਦਾਂ ਕਰਦੇ ਹਾਂ ਅੱਧ ਰੇਟ ਤੇ ਉੱਥੇ ਨੂੰ ਚੱਲਦੇ ਹਾਂ, ਉੱਥੇ ਆਪਾਂ ਕਿਸੇ ਭਾਈ ਬੰਦ ਨੂੰ ਕਹਿ ਦਾਂਗੇ ਵੀ ਸਾਨੂੰ ਚੱਕ ਲਿਆ ਰੂਮ 800-900 ਕਿਲੋ ਆ ਤਾਂ ਹੈ, ਜਗਾੜ ਪਰਥ ਤੋਂ ਬਰੂਮ ਸਰ 800-900 ਤਾਂ ਕਿਲੋਮੀਟਰ ਹੈ ਬਾਈ, ਤੂੰ ਮੈਨੂੰ ਚੱਕ ਲੈ ਜੀ।
ਅਮਨਦੀਪ, ਸਾਡੇ ਜਿਹੜੇ ਪੰਜਾਬੀ ਭਾਈਚਾਰਾ ਜਾਂ ਜਿਹੜੇ ਹਿੰਦੁਸਤਾਨੀ ਲੋਕ, ਚਲੋ ਉਹ ਵੀ ਰੱਖ ਲਓ ਵਿੱਚ ਹੀ, ਇਹਨਾਂ ਇਹ ਛੋਟੇ ਜਿਹੜੇ ਏਰੀਆਜ਼ ਆ, ਜਿੱਦਾਂ ਰੀਜਨਲ ਏਰੀਆ ਦੇ ਵਿੱਚ ਇਹਨਾਂ ਦੇ ਕਾਫੀ ਫਾਰਮਿੰਗ ਵਗੈਰਾ ਕਰਦੇ ਆ, ਉੱਥੇ ਰਿਸ਼ਤੇਦਾਰੀਆਂ ਵੀ ਹੁੰਦੀਆਂ, ਜਾਣ ਪਛਾਣ ਦੇ ਵੀ ਬੰਦੇ ਹੁੰਦੇ ਆ, ਹੋਟਲ ਮੋਟਲ ਵੀ ਹੁੰਦੇ ਆ, ਤੇ ਸਰਕਾਰ ਜਿਹੜੀ ਆ ਆਪਣੇ ਤੋਂ ਕੀ ਭਾਲ ਰਹੀ ਆ ਕਿ ਉਹ ਉੱਥੇ ਜਾ ਕੇ $1 ਟਰੈਵਲਿੰਗ ਦਾ ਖਰਚ ਕੇ $10 ਖਰਚੂਗੇ?
ਮੈਂ ਬਿਆਨ ਸੁਣਿਆ ਸੀਗਾ ਵੀ ਇਹ ਜਿਹੜੀ ਸਬਸਿਡਾਈਜ਼ ਹੈ, ਅੱਧੀ ਟਿਕਟ ਦੇ ਰਹੇ ਨੇ ਸਰਕਾਰ, ਉਹ ਮਤਲਬ ਲੌਜਿਕ ਇਹ ਦੇ ਰਹੇ ਨੇ ਕਿ ਜੇ ਅਸੀਂ ਅੱਧੀ ਟਿਕਟ ਦਿੰਦੇ ਹਾਂ ਮਤਲਬ ਤਾਂ ਉੱਥੇ ਜਾ ਕੇ ਜਿਹੜੇ ਲੋਕ ਹੈ, ਮਤਲਬ ਜੇ $1 ਦੀ ਸਬਸਿਡੀ ਦਿੰਦੇ ਹਾਂ ਤਾਂ ਲੋਕ ਉੱਥੇ $10 ਖਰਚਣਗੇ, ਸੋ ਇਫੈਕਟਿਵਲੀ ਜਿਹੜੀ GST ਹੈ ਹਨਾ ਉਹੀ ਫ੍ਰੀ ਕੀਤੀ ਆ, ਬਾਕੀ ਤਾਂ ਸਾਰਾ ਕੁਛ ਓਨਾ ਹੀ ਆ, ਇੰਨਾ ਸਰਕਾਰ ਨੂੰ ਪੈਸਾ ਜਿਹੜਾ ਜਾਣਾ ਉਹ ਥੋੜ੍ਹਾ ਜਿਹਾ ਕਰਤਾ, ਉਹਨਾਂ ਇਕੋਨਮੀ ਚੱਲ ਪੈਣੀ ਆ, ਰੈਸਟੋਰੈਂਟ ਚੱਲ ਪੈਣੇ ਆ, ਜੋਬਾਂ ਮਿਲ ਜਾਣੀਆਂ, ਉੱਧਰੋਂ ਸਬਸਿਡੀ ਜਿਹੜੀ ਆ ਜੋਬ ਕੀਪਰ ਦੀ ਉਹ ਉਹਨਾਂ ਦੀ ਸੇਵਿੰਗ ਹੋ ਜਾਣੀ, ਸਰਕਾਰ ਨੂੰ ਤਾਂ ਇਹਦੇ 'ਚ ਫਾਇਦਾ ਹੀ ਫਾਇਦਾ ਆ। ਅਤੇ ਹੁਣ ਉਹ ਚਾਹੁੰਦੇ ਨੇ ਕਿ ਅਸੀਂ ਤੁਹਾਨੂੰ ਅੱਧੀ ਟਿਕਟ ਦੇ ਦਈਏ ਅਤੇ ਤੁਸੀਂ ਜਾਓ ਤਸਮੇਨੀਆ ਜਾਂ ਕਿਸੇ ਹੋਰ ਥਾਂ ਜਾਓ, ਉੱਥੇ ਜਾਓ ਹੋਟਲ 'ਚ ਰਹੋ, ਉੱਥੇ ਬ੍ਰੇਕਫਾਸਟ ਖਾਓ, ਰੈਸਟੋਰੈਂਟ 'ਚ ਖਾਣੇ ਖਾਓ, ਬਾਹਰੋਂ ਹੀ ਖਾਣਾ ਪੈਣਾ, ਉੱਥੇ ਕਿਹੜੇ ਕੋਈ ਭਾਈ ਬੰਦ ਹੈ ਆਪਣਾ, ਹੈ ਨਾ, ਵੀ ਉਹ ਉੱਥੇ ਸਪੈਂਡ ਕਰੋ, ਤੁਸੀਂ ਇੰਜੋਏ ਕਰੋ। ਵੈਸੇ ਇਹ ਨਾ ਸ਼ਹਿਰਾਂ ਵਾਲੇ ਜਿਹੜੇ ਲੋਕ ਨੇ ਉਹ ਤੱਤਪਰ ਵੀ ਨੇ ਜਾਣ ਦੇ, ਕਿਉਂਕਿ ਹੋਲੀਡੇ ਕਰਨ ਦੇ ਸਾਰੇ ਤਕਰੀਬਨ 6 ਮਹੀਨੇ ਬਾਅਦ ਆਦੀ ਹੁੰਦੇ ਨੇ, ਅਤੇ ਪਿਛਲੇ 1-1.5 ਸਾਲ ਤੋਂ ਕਾਫੀ ਸਮੱਸਿਆ ਆ ਰਹੀ ਹੈ, ਲੋਕ ਜਾਣਾ ਚਾਹੁੰਦੇ ਨੇ ਰੀਜਨਲ ਇਲਾਕਿਆਂ ਦੇ ਵਿੱਚ, ਅਤੇ ਇਹ ਇੱਕ ਬਹੁਤ ਵਧੀਆ ਇਨਸੈਂਟਿਵ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਮੈਂ ਸਿਡਨੀ ਜਾਣਾ ਹੈ ਇਸ ਕਰਕੇ ਛੋਟ ਨਹੀਂ ਦਿੱਤੀ, ਮੇਰੇ ਨਾਲ ਲੱਗਦੀ ਹੈ ਸਰਕਾਰ, ਗੱਲ ਬਣਦੀ ਆ।
ਜੇ ਉਹ ਰੀਜਨਲ ਇਲਾਕੇ ਵਿੱਚ ਰਹਿੰਦੇ ਆ ਤਾਂ ਉਹਨਾਂ ਨੂੰ ਸਿਡਨੀ ਜਾਣ ਦੀ ਛੋਟ ਨਹੀਂ ਹੈਗੀ, ਨਹੀਂ ਹੈਗੀ।
ਮੈਂ ਕਹਿੰਦਾ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਸਾਰਿਆਂ ਨੂੰ ਰਲ ਕੇ, ਕਿਉਂਕਿ ਮੈਂ ਇੱਕ ਹੋਰ ਲਿਸਟ ਦੇਖ ਰਿਹਾ ਸੀ, ਮੈਨੂੰ ਇਉਂ ਲੱਗਿਆ ਵੀ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਗੁਰੂ ਘਰ ਨੇ ਨਾ ਉਹਨਾਂ ਦੇ ਵਿੱਚ ਇਹ ਛੋਟ ਨਹੀਂ ਦਿੱਤੀ ਗਈ, ਮੈਨੂੰ ਏਦਾਂ ਪ੍ਰਤੀਤ ਹੋਇਆ। ਹੈਗੇ ਹੈ ਨਾ, ਏਦਾਂ ਇਹੀ ਗੱਲ ਹੈ ਨਾ,
ਇਹੀ ਗੱਲ ਹੈ। ਹਾਂਜੀ
ਇਹੀ ਗੱਲ ਹੈ ਨਾ। ਉਹਦਾ ਕਾਰਨ ਪਤਾ ਕੀ ਆ, ਸਾਡੇ ਬੰਦੇ ਜਾਂਦੇ ਆ, ਜਿੱਦਾਂ ਹੁਣ ਮਤਲਬ ਮੈਂ ਹੀ ਜਾਣਾ ਹੋਵੇ ਕੇਨਜ਼ ਨੂੰ, ਹੁਣ ਕੇਨਜ਼ ਨੂੰ ਚੱਲੇ ਜਾਂਦੇ, ਉਹੀ ਵਧੀਆ, ਉੱਥੇ ਵੈਸੇ ਗੁਰੂ ਘਰ ਹੈਗਾ ਆ, ਉੱਥੇ ਆਪਣੇ ਮਿੱਤਰ ਪਿਆਰੇ ਵੀ ਬਹੁਤ ਹੈ। ਦੇਖੋ ਮੈਂ ਜਦ ਉਤਰਨਾ ਆ, ਜਦੋਂ ਉਤਰਨਾ ਤਾਂ ਮੈਂ ਫੇਸਬੁੱਕ 'ਤੇ ਪਹਿਲਾਂ ਸਟੇਟਸ ਪਾ ਦੇਣਾ ਬ੍ਰਿਸਬਨ ਤੋਂ ਹੀ, ਜਾਂ ਪਹਿਲਾਂ ਮੈਂ ਆ ਰਿਹਾ ਕੇਨਜ਼ ਵਾਲੇ, ਟਰੈਵਲਿੰਗ ਫਰੋਮ ਬ੍ਰਿਸਬਨ ਟੂ ਕੇਨਜ਼, ਸਾਡੇ ਮਿੱਤਰ ਪਿਆਰਿਆਂ ਨੂੰ ਪਤਾ ਲੱਗ ਜਾਣਾ, ਉਹਨੇ ਸਾਨੂੰ ਲੈਣ ਵੀ ਆ ਜਾਣਾ ਏਅਰਪੋਰਟ ਤੋਂ, ਸੋ ਸਾਡਾ ਉੱਥੇ ਵੀ ਕੋਈ ਖਰਚਾ ਨਹੀਂ ਆਉਣਾ, ਖਾ ਪੀ ਆਪਾਂ ਜਹਾਜ਼ 'ਚ ਲੈਣਾ ਹੈ, ਉਹਨੇ ਲੈ ਜਾਣਾ ਘਰ ਨੂੰ, ਆਪਾਂ ਦਾ ਅਕੋਮੋਡੇਸ਼ਨ ਦਾ ਵੀ ਕੋਈ ਖਰਚਾ ਨਹੀਂ ਆਉਣਾ, ਫਿਰ ਇਹ ਆ ਵੀ ਘੁੰਮ ਫਿਰੇ, ਉਹਨੇ ਘੁਮਾਉਣਾ ਵੀ ਸਾਨੂੰ, ਗੱਡੀ ਵੀ ਉਹਨਾਂ ਨੇ ਸਾਨੂੰ ਦੇ ਦੇਣੀ, ਇੰਨਾ ਕੁ ਦਾ ਪਿਆਰ ਸਤਿਕਾਰ ਹੈਗਾ ਹੀ ਆ, ਬਾਕੀ ਆਪਾਂ 2-3 ਵਾਰੀ ਗੁਰੂ ਘਰ ਜਾਣਾ, ਉੱਥੇ ਲੰਗਰ ਛਕ ਆਪਾਂ ਉੱਥੇ ਛਕ ਜਾਂਦੇ ਇਨ ਦਾ ਐਂਡ, ਹੈ ਨਾ, ਵੀ ਜਿਸ ਮਿੱਤਰ ਪਿਆਰੇ ਦੇ ਨਾਲ ਆਪਾਂ ਘੁੰਮਣਾ ਫਿਰਨਾ, ਆਪਾਂ ਉਹਦੇ ਬੱਚਿਆਂ ਨੂੰ $50 ਦੇ ਕੇ ਆਰਾਮ ਨਾਲ ਆ ਜਾਣਾ, ਵੀ ਉਹ ਸਰਕਾਰ ਨੂੰ ਤਾਂ ਕੋਈ ਫਾਇਦਾ ਹੋਣ ਨਹੀਂ ਨਾ ਦੇਣਾ, ਆਪਾਂ ਸਬਸਿਡੀ ਖਾਣੀ ਖਾਣੀ ਹੈ, ਜਿੱਦਾਂ ਵੀ ਹੋਵੇ ਖਾਣੀ ਹੀ ਖਾਣੀ ਹੈ। ਸੋ ਮੈਨੂੰ ਲੱਗਦਾ ਕਿ ਇਹ ਇਹ ਸਾਡਾ ਜਿਹੜਾ ਕਲਚਰ ਹੈ, ਇਹਦੇ ਪੋਜ਼ਿਟਿਵ ਐਸਪੈਕਟ ਵੀ ਬਹੁਤ ਹੈ। ਅਤੇ ਸਾਡੇ ਨਾ ਇੱਥੇ ਪ੍ਰੋਬਲਮ ਹੈ, ਇੱਕ ਪ੍ਰੋਬਲਮ ਜਿਹੜੀ ਸਾਹਮਣੇ ਆਈ ਸੀ ਉਹ ਇਹ ਸੀਗਾ ਕਿ ਸਾਡੇ ਏਰੀਏ ਦੇ ਵਿੱਚ ਕਾਮੇ ਬਹੁਤ ਆਉਂਦੇ ਨੇ, ਬੁਲਗੁਲਗਾ ਏਰੀਏ ਦੇ ਵਿੱਚ, ਕੌਫਸਾਰਪੁਰ ਦੇ ਵਿੱਚ, ਕਿਉਂਕਿ ਟੈਂਪਰੇਰੀ ਵਰਕ ਹੁੰਦਾ ਆ ਬੇਰੀਆਂ ਦਾ। ਅਤੇ ਹੁਣ ਗੁਰੂ ਘਰ ਖੁੱਲ੍ਹੇ ਨੇ, ਲੰਗਰ ਚੱਲਦੇ ਨੇ ਉੱਥੇ, ਉਹ ਹੁੰਦਾ ਕੀ ਆ ਵੀ ਪਤਾ ਲੱਗ ਜਾਂਦਾ ਜਿਹੜੇ ਬੈਕ ਪੈਕਰਸ ਨੂੰ ਵੀ, ਤੁਸੀਂ ਜਾ ਕੇ ਦੇਖੋ ਸੀਜ਼ਨ ਦੇ ਵਿੱਚ ਤਾਂ ਗੁਰੂ ਘਰ ਦੇ ਵਿੱਚ ਸ਼ਾਮ ਨੂੰ ਦੁਪਹਿਰ ਨੂੰ ਮਤਲਬ ਬਹੁਤ ਜਿਹੜੇ ਆ ਉਹ ਬੈਕ ਪੈਕਰਸ ਜਾਂ ਹੋਰ ਜਿਹੜੇ ਨੌਨ ਸਿੱਖ ਸੰਗਤ ਆ ਉਹ ਲੰਗਰ ਛੱਕ ਰਹੀ ਹੁੰਦੀ ਆ, ਆਪਣੇ ਬੰਦੇ ਵੀ ਬਹੁਤ ਜਾਂਦੇ ਆ, ਛੱਕਦੇ ਆ, ਸ਼ਰਧਾ ਵੀ ਕਰਦੇ, ਸੇਵਾ ਵੀ ਕਰਦੇ ਆ। ਅਤੇ ਉਹ ਕਈ ਵਾਰੀ ਕਹਿੰਦੇ ਹੁੰਦੇ ਵੀ ਯਾਰ ਇਹ ਇਕੋਨਮੀ ਕਿੱਦਾਂ ਚੱਲੂਗੀ, ਇਹ ਨਹੀਂ ਮੈਕਡੋਨਲਡ, ਗੁਰਦੁਆਰੇ ਵਾਲਿਆਂ ਨੇ ਤਾਂ ਮੈਕਡੋਨਲਡ ਨੂੰ ਵੀ ਘਾਟਾ ਪਵਾ ਰਹੇ ਨੇ, ਹੈ ਨਾ। ਸੋ ਇਹ ਪਤਾ ਨਹੀਂ ਕਿੱਦਾਂ ਬੈਲੈਂਸ ਕੀਤਾ ਜਾ ਸਕਦਾ ਹੈ ਇਹ ਸਾਰੀ ਸਿਚੁਏਸ਼ਨ। ਪਰ ਇਨ ਦਾ ਐਂਡ ਸਰਕੂਲੇਸ਼ਨ ਕਰਵਾਉਣਾ ਚਾਹੁੰਦੀ ਹੈ ਸਰਕਾਰ ਪੈਸੇ ਦੀ, ਅਤੇ ਜਿਹੜੇ ਜੋਬ ਹੋਸਪਿਟੈਲਿਟੀ ਸੈਕਟਰ ਦੇ ਵਿੱਚ ਆ ਉਹਨਾਂ ਨੂੰ ਉਹ ਰੱਖਣਾ ਚਾਹੁੰਦੇ ਆ। ਅਤੇ ਵੈਸੇ ਆਪਣੇ ਭਾਈਚਾਰੇ ਦਾ ਥੋੜ੍ਹਾ ਔਖਾ ਆ, ਬਾਕੀ ਤਾਂ ਠੀਕ ਹੈ। ਖੈਰ ਅਮਰੀਕ ਭਾਅ ਜੀ, ਪਰਥ ਦੇ ਵਿੱਚ ਹੋ ਰਹੀਆਂ ਨੇ ਸਿੱਖ ਖੇਡਾਂ, ਲੋਕਲ ਲੈਵਲ 'ਤੇ ਹੋ ਰਹੀਆਂ, ਸ਼ਾਇਦ ਅੰਤਰਰਾਜੀ ਟੀਮਾਂ ਨਾਮ ਜਾਣ ਬਹੁਤੀਆਂ ਕੋਵਿਡ ਕਰਕੇ, ਅਤੇ ਚਲੋ ਸ਼ਾਇਦ ਜਾਣਾ ਬਣੇ ਵੀ, ਕਿਉਂਕਿ ਅਕਸਰ ਅਸੀਂ ਜਾਂਦੇ ਹੀ ਹਾਂ, ਕਵਰ ਵੀ ਕਰਦੇ ਹਾਂ, तकरीबन 1995 तो साडा साथ बनिया होया खेडां दे नाल एज ए सेवादार। सो कोशिश करांगे जाण दी, पर हजे कोई पता नहीं हैगा वी खुलूगा जां नहीं खुलूगा किते हुण, क्योंकि ब्रिजबेन तो जाना सी, ब्रिजबेन फिर अज मतलब केस निकलिया आ, उत्थे वी लॉकडाउन लगण नूं फिरदा आ, सो ये भी एक समस्या। तो सिडनी भाजी ठीक है हुण जिहड़ी सारी सिचुएशन की
मतलब सिडनी अमदीप काफी सिचुएशन ईज्ड अप हुई है, इत्थे काफी खोलिया। अच्छा। मैनूं लगदा नहीं कि कोई रिस्ट्रिक्शंस ते हैगियां आ, जिदा फैमिली गैदरिंग दे विच भी काफी वाधा कीता गया लोकां दा, ओपन दे विच लोक जा सकदे, मैरिज पार्टियां भी कर सकदे आ, चर्च विच जां मंदरां विच गुरद्वारियां विच भी काफी संख्या नूं वधाया गया, किन्नी वधाया गया इहदे बारे तां नहीं पता, लेकिन सहूलतां जरूर दित्तियां गईआं। सिडनी विच तां इदां लगदा जिदा पहला ही जिदा पहला वाला पहला वाला वातावरण सी उही दुबारा आ गया आ, ते इत्थे तां कोई रिस्ट्रिक्शन मैनूं महसूस हुंदी नहीं आ। हुण जिहड़ी मास्क पहन की कंडीशन लाई हुई सी उहदा भी कोई बहुते ज्यादा इफेक्टिव नहीं आ, ट्रेनां दे विच भी बिना मास्क तो लोग जा रहे आ, इधर उधर घूम रहे आ, किसी ने शौकिया तौर पर पाया हुंदा, लेकिन आम तौर पर जिहड़े हुण मास्क आ, हो सकदा कंडीशन लगी हुई होवे, लेकिन उहदी पैरवाई नहीं बहुती ज्यादा पुलिस द्वारा की जाती है। मंजी
ठीक है भाजी, ते हुण एक मसला होर बहुत वड्डा बनिया होया, ते मसला ये बनिया होया कि जिहड़ी रॉयल फैमिली इंग्लैंड वाली उन्हां दी जिहड़ा मुंडा आ छोटा पोता राणी दा ते पोत नो आ, हुण चुगलियां करन नहीं हटदे, उहदा की उहदे बारे की ख्याल है? आपां सिडनी आए सी ते उदों उह चल रहा सी, ते वैसे
शरेआम चुगली हुई है उदों, टीवी ते तुसीं वी देख रहे सी, गलबात वी असीं कर रहे सी, आप वी असीं वैसे सुणिया तां नहीं की कह रहे आ, लेकिन स्क्रीन ते वड्डी स्क्रीन ते चल रही सी जिसले आपां गलबात कर रहे सी,
किते किते सुण वी रहे सी।
मैं तुहानूं इह कमेंट कीता जी मनदीप, देखो ये किदा टीवी आले ना चुगलियां किदा करा रहे आ, किदा इंटरव्यू लै रहे आ, कसूर तां टीवी आलिआं दा। पर तुसीं उस वेले एकदम रिएक्शन कीता सी, कहिंदा टीवी आलिआं दा कसूर नहीं है, कसूर साडा है जिहड़े इहनां नूं सुण रहे आ।
ते हुण कसूर साडा जिहड़े आपां उहनां दी गल कर रहे आ, ये भी एक कसूर। पर गल आप इस करके रहे हैं क्योंकि आप तो रह नहीं हुंदा, है ना, गल करनी बनती है, गल करनी बनती है, है ना, ते वो गल करके इस तरह बनती है कि आपां सबक ये लैना चाहिए भी घर जदों आप कह लो कि दो भांडे होंगे खड़कते हैं, है ना, वह तो डेफिनेट है, जब आप चार जी हैं छे जी हैं वड्डा परिवार है, तो वो जिहड़े मतभेद होने वो सुभाविक है, वो डिफरेंसिज होना जिहड़ा वो नैचुरल ही है। हुण कई वारी कई गल्लां जिहड़ियां आ वो वक्रे संदर्भ दे विच कहियां जांदियां आ, खास करके जदों कोई भी बंदा किसी नूं अपने दुख दस रहा हुंदा आ, जिदा मीगन दस रही सी, है ना, वो मीगन का तो यह बनाया मी अगेन बार बार हुई मी अगेन, है ना, फिर मीगन, है ना, तो वो मतलब वो अपना पक्ष दस रही सी, वन साइड ऑफ द स्टोरी, ठीक है। हुण उहने कदे भी अपना जिहड़ा अपनी स्टोरी दसदा हुंदा कदे किसी ने कहा, बहुत घट लोग मैं देखे जिहड़े कहिंदे हुंदे आ भई यार कसूर तां तुहाडा थोड़ा जिहा मेरा भी सीगा, कि बहुत रेयर लोग इदां कहिंदे आ,
रेयर कहिंदे हन,
हां बहुत रेयर कहिंदे आ, तुसीं किसी दी गल सुण लो ना, किसी दे दुखड़े सुण लग पओ, कोई विक्टम होवे कोई पीड़ित होवे ना, तुसीं बहुत घट लोकां नूं सुणोगे जिहड़े इह कहूगा भई वैसे यार कसूर तां मेरा भी सीगा, मित्ते ही गलती होई सी पहलां, है ना, ते ओ महान लोग होंदे ने, वधिया लोग होंदे ने, है ना, पर जिहड़ी वन साइडेड स्टोरी आ भई बस मैं ही पीड़ित हां, बाकी वाला बाकी तां सारे गोली मारन वाले आ, बस एक मैं ही चंगा आ, ना, इह मतलब गलत रुझान सी। वह इंटरव्यू दे विच अज तक मीगन ने कदे भी अपना कसूर कोई नहीं दस्सिया भई मैं की कीता है, ठीक है ना। हुण उह इन्ने 100 सालां तो रॉयल फैमिली चल रही है, तुसीं बाहरों जा रहे हो उहदे विच, हुण तुसीं नहीं एडजस्ट हो पाई, इह इहदी प्रॉब्लम है, ਇਹ ਵਿਆਹ ਜਾਂ ਤਾਂ ਜੇ ਨਹੀਂ ਕੁਛ ਕਰਨਾ ਚਾਹੁੰਦੀ ਸੀਗੀ ਉਹ ਵਿਆਹ ਨਾ ਕਰਾਉਂਦੀ, ਉਹਦਾ £35 million ਉਸ ਟੱਬਰ ਦਾ ਖਰਚਵਾ ਕੇ ਪੈਸੇ ਲਵਾ ਕੇ ਸਾਰੇ ਰੋਇਲ ਲੈ ਕੇ ਨਜ਼ਾਰੇ ਲੈ ਕੇ ਵੀਡੀਓ ਬਣਾ ਕੇ ਫਿਰ ਕਹਿੰਦੇ ਨਾ ਨਾ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ, ਮੈਨੂੰ ਤਾਂ ਸੂਟ ਹੀ ਨਹੀਂ ਕਰਦਾ ਇਹ। ਤੁਸੀਂ ਮਤਲਬ ਇੱਕ ਤਾਂ ਤੁਸੀਂ ਅਕਨੋਲੇਜ ਕੀਤਾ ਜਦੋਂ ਉਹਨਾਂ ਦੇ ਸਿਸਟਮ 'ਚ ਗਏ ਉਸ ਪਰਿਵਾਰ ਦੇ 'ਚ ਵੀ ਅਸੀਂ ਤੁਹਾਡੇ ਮੰਗਰ ਰਹਿਣਾ ਆ, ਉਹਨੇ ਫਿਰ ਉਸ ਹਿਸਾਬ ਨਾਲ ਉਹਨੂੰ ਟ੍ਰੀਟ ਕੀਤਾ, ਉਹ ਤੋਂ ਬਾਅਦ ਇਹਨੇ ਆਪਣਾ ਸਟੈਂਡ ਬਦਲ ਲਿਆ, ਹਨਾ ਤੇ ਮੈਂ ਤਾਂ ਇੱਥੋਂ ਮੈਂ ਤਾਂ ਲੱਗੀ ਭੱਜਣ, ਮੈਂ ਤਾਂ ਆਹ ਹੋਣ ਲੱਗਾ, ਮੈਂ ਤਾਂ ਉਹ ਹੋਣ ਲੱਗਾ, ਨਾਲ ਉਹਨਾਂ ਦਾ ਮੁੰਡਾ ਵੀ ਲੈ ਗਈ, ਠੀਕ ਹੈ ਨਾ। ਸੋ ਇਹ ਜਿਹੜੀਆਂ ਸਮੱਸਿਆ ਵਾ ਉਹ
ਪਤਾ ਹੋਰ ਕੀ ਕਹਿ ਕੇ ਕਹਿੰਦੀ ਮੇਰੀ ਸੱਸ ਮਤਰੇਈ ਆ, ਮੇਰੇ ਨਾਲ ਨਾ ਮੱਤ ਭੇਦ ਬਹੁਤ ਕਰਦੀ ਹੈ।
ਆਹੋ ਉਹ ਪਹਿਲਾਂ ਨਹੀਂ ਸੀ ਪਤਾ, ਸਾਰੀ ਦੁਨੀਆਂ ਨੂੰ ਪਤਾ ਸੀਗਾ ਹਨਾ। ਸੋ ਅਸਲ ਦੇ ਵਿੱਚ ਕੀ ਹੈ ਨਾ, ਇਹ ਗੁੱਡ ਟਾਈਮਸ ਆਲ ਟਾਈਮ ਇਹ ਸਿਚੁਏਸ਼ਨ ਹੈ ਵੀ ਮਾੜੇ ਟਾਈਮ ਦੇ ਵਿੱਚੋਂ ਨਿਕਲਣਾ। ਹੁਣ ਇੱਕ ਇੱਕ ਸਿਚੁਏਸ਼ਨ ਦੇ ਵਿੱਚ ਉਹ ਮੀਗਨ ਨੇ ਇਹ ਕਿਹਾ ਵੀ ਜਦੋਂ ਮੇਰੇ ਬੱਚਾ ਹੋਣਾ ਸੀ ਆਰਚੀ, ਤਾਂ ਮੈਨੂੰ ਜੀ ਇਹ ਕਹਿ ਕੇ ਛੇੜਿਆ ਗਿਆ ਵੀ ਤੇਰੇ ਬੱਚੇ ਦਾ ਜਿਹੜਾ ਰੰਗ ਹੈ ਨਾ ਉਹ ਕਾਲਾ ਹੋ ਸਕਦਾ ਹੈ ਹਨਾ। ਇਹ ਜੀ ਰੇਸ਼ਿਸਟ ਹੈ, ਮੈਨੂੰ ਸਮਝ ਨਹੀਂ ਆਉਂਦੀ ਰੇਸ਼ਿਸਟ ਕਿੱਦਾਂ ਆ ਕਿਸੇ, ਜੇ ਹੁਣ ਮੈਂ ਕਾਲਾ ਆ ਠੀਕ ਹੈ, ਮੈਨੂੰ ਕੋਈ ਬੰਦਾ ਕਹਿ ਦੇਵੇ ਬਾਈ ਤੇਰਾ ਰੰਗ ਥੋੜ੍ਹਾ ਜਿਹਾ ਨਾ ਕਾਲਾ ਆ, ਤਾਂ ਵਟ ਇਜ਼ ਰੇਸ਼ੀ, ਮੈਨੂੰ ਪਤਾ ਹੈ ਮੇਰਾ ਰੰਗ ਕਾਲਾ ਆ ਠੀਕ ਹੈ, ਥੱਲੇ ਲਾਉਣ ਦੀ ਕੀ ਲੋੜ ਹੈ। ਹੁਣ ਦੇਖੋ ਮੈਨੂੰ ਲੱਗਦਾ ਵੀ ਇਹ ਗੱਲ ਜਿਹੜੀ ਹੈ ਇਹ ਇਹਦੀ ਜਠਾਣੀ ਨੇ ਕਹੀ ਹੋਊਗੀ ਕਿ ਆਪਸ ਦੇ ਵਿੱਚ ਬੈਠੀਆਂ ਗੱਲਾਂ ਕਰਦੀਆਂ ਹੋਊਗੀਆਂ, ਅਤੇ ਉਹ ਨੋਰਮਲ ਕਨਵਰਸੇਸ਼ਨ ਦੇ ਵਿੱਚ ਗਿਆ ਵੀ ਪਿਆਰ ਨਾਲ ਵੀ ਕਹਿ ਸਕਦੀ ਸੀ ਵੀ ਮੈਨੂੰ ਲੱਗਦਾ ਮੀਗਨ ਵੀ ਬੱਚਾ ਡਾਰਕ ਸਕਿਨ ਹੋਣਾ, ਹੈਰੀ 'ਤੇ ਨਹੀਂ ਜਾਣਾ, ਤੇਰੇ 'ਤੇ ਜਾਣਾ, ਫਸਟ ਬੇਬੀ ਮਾਂ 'ਤੇ।
ਪੰਜਾਬੀ ਪੰਜਾਬੀ ਦਾ ਗਾਣਾ ਵੀ ਆਮ ਤੌਰ 'ਤੇ ਗਾਉਂਦੇ ਆ ਪੰਜਾਬ ਦੇ ਵਿੱਚ, ਸਿੱਠਣੀਆਂ ਵੀ ਦਿੰਦੇ ਹੁੰਦੇ, ਕਾਲਾ ਸ਼ਾਹ ਕਾਲਾ ਗਾਣਾ ਨੀ ਇੱਕ ਦਾ ਬੜਾ ਮਸ਼ਹੂਰ ਆ, ਤੇ ਉਹ ਤਾਂ ਆਮ ਚੱਲਦਾ ਹੀ ਆ, ਮਾੜਾ ਮੋਟਾ ਹੁੰਦਾ ਹੀ ਆ। ਲੇਕਿਨ ਜਿਸ ਤਰ੍ਹਾਂ ਟੈਕਨੀਕਲ ਟਰਮ ਦੇ ਵਿੱਚ ਲੈਂਦੇ ਆ ਨਾ, ਫਿਰ ਇਸ ਨੂੰ ਰੇਸਿਸਟ ਕਮੈਂਟ ਹੀ
ਸਾਡੇ ਤਾਂ ਇੱਦਾਂ ਆ, ਸਾਡੇ ਤਾਂ ਮਾਇੰਡ ਹੀ ਨੀ ਕਰਦਾ ਕੋਈ, ਸਾਡੇ ਤਾਂ ਨੌਵੇਂ ਕਾਲਾ ਰੱਖਿਆ ਹੁੰਦਾ ਅਗਲੇ ਦਾ, ਉਹ ਕਾਲਿਆ
ਇੱਧਰ ਆ,
ਉਹ ਕਾਲਿਆ ਕੀ ਗੱਲ ਹੈ
ਤੇਰਾ,
ਨਹੀਂ ਨਹੀਂ ਉਹ ਨੌਵੇਂ ਕਾਲੇ ਬਹੁਤ ਪਿੰਡ ਚ ਬਹੁਤ ਕਾਲੇ ਹੁੰਦੇ ਆ, ਉਹਦਾ ਨਾ ਹੀ ਕਾਲਾ, ਅਗਲੇ ਮਾਇੰਡ ਹੀ ਨੀ ਕਰਦੇ, ਕੋਈ ਵੀ ਨੀ ਮਾਇੰਡ ਕਰਦੇ ਹਨਾ। ਤੇ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈ ਨਾ, ਮਤਲਬ ਹੁਣ ਉਹ ਦੱਸ ਰਹੀ ਹੈ ਵੀ ਹੋ ਸਕਦਾ ਜਿਹੜੀ ਉਹ ਕਨਵਰਸੇਸ਼ਨ ਹੈ, ਰਾਣੀ ਨੇ ਜਿਹੜਾ ਬਿਆਨ ਦਿੱਤਾ ਨਾ ਰੋਇਲ ਹਾਊਸ ਨੇ, ਉਹ ਬਹੁਤ ਸੋਚਿਆ ਸਮਝਿਆ ਬੈਲੈਂਸ ਸੀਗਾ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ, ਪਰ ਹੋ ਸਕਦਾ ਹੈ ਜਿਹੜੀਆਂ ਇਹ ਗੱਲਾਂ ਆ ਇਹ ਇੱਦਾਂ ਨਾ ਹੋਣ, ਹੋਰ ਲਹਿਜੇ ਨਾ ਕਹੀਆਂ ਹੋਣ। ਔਰ ਮੈਨੂੰ ਪੂਰੀ ਸ਼ੋਰਟ ਹੀ ਹੈ ਵੀ ਉਹ ਜਿਹੜੀਆਂ ਵੱਡੀ ਨੂੰਹ ਇਹਨਾਂ ਦੀ ਬੜੀ ਸਮਝਦਾਰ ਹੈ, ਉਹਨੇ ਹੋਰ ਲਹਿਜੇ ਨਾਲ ਐਜ਼ ਏ ਪ੍ਰੇਮ ਭਾਵਨਾ ਦੇ ਨਾਲ ਦਰਾਣੀ ਜਠਾਣੀ ਨੇ ਗੱਲਾਂ ਕੀਤੀਆਂ ਹੋਣੀਆਂ, ਔਰ ਇਹ ਹੁਣ ਉਹਦੇ 'ਚੋਂ ਪੈਸੇ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਤੁਹਾਨੂੰ ਉਦਣੇ ਦੱਸਤਾ ਸੀ ਵੀ ਇਹਨੂੰ ਬਹੁਤ ਪੈਸੇ ਮਿਲੇ ਹੋਣੇ ਆ, ਪੂਰੀ ਤਿਆਰੀ ਹੋਈ ਹੈ, ਅਤੇ ਬਾਅਦ ਦੇ ਵਿੱਚ ਖਬਰ ਆ ਗਈ ਵੀ ਉਹਨੂੰ $7 million US ਮਿਲਿਆ ਚੁਗਲੀਆਂ ਕਰਨ ਦਾ। ਸਾਡੇ ਇੱਕ ਨਵਜੀਤ ਭੈਣ ਜੀ ਆ, ਉਹ ਕਹਿੰਦੀ $7 million ਫੇਸਬੁੱਕ 'ਤੇ ਪਾਇਆ ਸੀ ਚੁਗਲੀਆਂ ਕਰਨ ਦਾ, ਉਹ ਵੀ ਸੱਸ ਸਹੁਰੇ ਦੀਆਂ ਸਹੁਰਿਆਂ ਦੀ। ਇਹ ਕੰਮ ਤਾਂ ਕਹਿੰਦੇ ਸੀ ਮੁਫ਼ਤ 'ਚ ਕਰੀ ਜਾਂਦੀ ਇੰਨੇ ਦਿਨਾਂ ਤੋਂ, ਇੰਨੇ ਸਾਲਾਂ ਤੋਂ, ਕਮਾਲ ਹੋ ਗਈ। ਕਹਿੰਦੇ ਤਾਂ ਘੱਟ, ਸਾਡੀ ਕੌਮ ਨੂੰ ਤਾਂ ਘਾਟਾ ਬਹੁਤ ਪੈ ਗਿਆ ਹੈਨਾ, ਸਾਤੋਂ ਹੀ ਸਿੱਖ ਕੇ ਹੁਣ ਪੈਸੇ ਬਣਾਉਣ ਲੱਗ ਪਏ, ਇਹਨੂੰ ਬਿਜ਼ਨਸ ਬਣਾ ਲਿਆ ਇਸ ਚੀਜ਼ ਨੂੰ।
ਸੱਤ ਮਿਲੀਅਨ ਦੇਖ ਕੇ ਉਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਐਡ ਦਿੱਤੀਆਂ ਗਈਆਂ ਹੋ ਗਈਆਂ, ਉਹਨਾਂ ਤੋਂ ਪ੍ਰਾਈਵੇਟ ਸੈਕਟਰ ਵਿੱਚ ਜਾਂ ਪ੍ਰਾਈਵੇਟ ਕੰਪਨੀਆਂ ਤੋਂ ਕਿੰਨੇ ਮਿਲੀਅਨ ਡਾਲਰ ਟੀਵੀ ਵਾਲਿਆਂ ਨੇ ਲਿਆ ਹੋਊਗਾ, ਤੇ ਬਾਅਦ ਵਿੱਚ ਵੀ ਉਹਨੂੰ ਵੇਚ ਰਹੇ ਆ, ਕਿੰਨੇ ਮਿਲੀਅਨ ਬਣਾਇਆ ਕੰਪਨੀਆਂ ਨੇ, ਉਹਦਾ ਸਾਰਿਆਂ ਦਾ ਟੈਕਸਪੇਅਰ ਦੇ ਵੈਸੇ ਬਰਡਨ
ਪੈਂਦਾ। ਤੁਸੀਂ ਗੱਲ ਤੋਂ ਭਾਜੀ, ਤੁਸੀਂ ਤਾਂ ਬਹੁਤ ਪੁਰਾਣੇ ਇਕੋਨੋਮਿਸਟ ਹੋ। 7 million ਦਾ ਇਹ ਬੀਬੀ ਨੂੰ ਦਿੱਤਾ ਨਾ, ਜਿਹੜਾ ਓਪਰਾ ਨੇ ਲਿਆ ਉਹਨੂੰ ਵੀ ਬਹੁਤ ਮਿਲੀਅਨ ਲਏ ਹੋਣੇ ਆ, ਫਿਰ CBSE ਦਾ ਪ੍ਰੋਜੈਕਟ ਸੀਗਾ ਨਾ, ਫਿਰ ਉਹਦੇ ਰਾਈਟ ਵੇਚੇ ਗਏ ਬੱਕਰੇ ਵਰਗਾ, ਇਹ ਤਾਂ $150-200 million ਦੀ ਇਹਨੇ ਮਤਲਬ ਸਪਿਨ ਕੀਤਾ ਪੈਸਾ ਇਸ ਇੰਟਰਵਿਊ ਨੇ। ਵੈਸੇ ਤਾਂ ਇਕੋਨਮੀ ਲਈ ਤਾਂ ਠੀਕ ਹੈ, ਜਿੱਦਾਂ ਹੁਣ ਸਰਕਾਰ ਚਾਹੁੰਦੀ ਹੈ ਵੀ ਪੈਸੇ ਚੱਲਣ, ਇਕੋਨਮੀ ਲਈ ਤਾਂ ਠੀਕ ਹੈ। ਦੂਜੀ ਦੇਖੋ, ਨਾ ਕੋਈ ਤੇਲ ਲੱਗਿਆ, ਨਾ ਕੋਈ ਧੂੰਆਂ ਬਲਿਆ, ਨਾ ਕੋਈ ਬਾਲਣ ਬਲਿਆ, ਬਸ ਚੁਗਲੀਆਂ ਕੀਤੀਆਂ, ਚੁਗਲੀਆਂ ਨਾਲ ਇਕੋਨਮੀ ਚੱਲ ਪਈ। ਇਹੀ ਹਾਲ ਸਹੀ ਹੈ। ਖੈਰ ਸਾਡੇ ਨਾਲ ਸ਼ਿਵਦੇਵ ਜੀ, ਸ਼ਿਵਦੇਵ ਕਲੇਰ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਇਟਸ ਆਲ ਟੂ ਬੀ ਸੇਇੰਗ ਇਨ ਲਾਈਮ ਲਾਈਟ, ਸਟੇਇੰਗ ਇਨ ਲਾਈਮ ਲਾਈਟ, ਓਪਰਾ ਹੈਜ਼ ਟੇਕਨ $7 million US ਫੋਰ ਦਿਸ ਇੰਟਰਵਿਊ, ਅਤੇ ਓਪਰਾ ਨੂੰ ਵੀ $7 million ਮਿਲਿਆ, ਅਤੇ
ਓਪਰਾ ਕੋਟ ਜਿਹੜੀ ਕੁਮਾਰ ਇੰਟਰਵਿਊ ਕਰਦੀ
ਸੀ, ਹਾਂਜੀ ਉਹ ਜਿਹੜੀ ਹੁਣ ਆਪਾਂ ਉਹਨੂੰ ਕਾਲੀ ਨੀ ਕਹਿਣਾ, ਉਹਨੂੰ ਗੋਰੀ ਕਹਿ ਦਿੰਦੇ ਕਦੇ ਕੁਛ, ਉਹ ਵੀ ਕਵੇ ਮੈਨੂੰ ਰੇ, ਹਾਂਜੀ ਕਹਿੰਦੇ ਵਿਸ਼ ਮੀਗਨ ਵੁੱਡ ਹੈਵ ਸਟੇਡ ਫਿਊ ਡੇਜ਼ ਪੰਜਾਬੀ ਮਦਰ ਇਨ ਲਾ, ਕਹਿੰਦੇ ਕਦੇ ਪੰਜਾਬੀ ਸੱਸ ਚ ਰਹਿੰਦੀ ਨਾ ਥੋੜੀ ਦੇਰ ਤਾਂ ਫਿਰ ਉਹਨੂੰ ਪਤਾ ਲੱਗਦਾ। ਗ੍ਰੇਟ ਨਿਊਜ਼ ਕਹਿੰਦੇ ਬੈਸਟ ਆਫ ਲੱਕ, ਹਾਂਜੀ ਬੈਸਟ ਆਫ ਲੱਕ ਤਾਂ ਜੀ ਮੀਗਨ ਨੂੰ ਚਾਹੀਦਾ। ਦੇਖੋ ਪਤਾ ਕੀ ਆ, ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਉਹ ਸੱਸਾਂ ਨੂੰ ਚਾਹੁੰਦੀਆਂ ਨਹੀਂ, ਉਹ ਚਾਹੁੰਦੀਆਂ ਨਹੀਂ ਵੀ ਸੱਸਾਂ ਹੋਣ, ਮੁੰਡਾ ਇਕੱਲਾ ਹੋਵੇ, ਮੁੰਡੇ ਨੂੰ ਲੈ ਕੇ ਚੱਲ ਜਾਣਾ ਹੈ ਨਾ, ਮਾਵਾਂ ਵੀ ਚਾਹੁੰਦੀਆਂ ਵੀ ਉੱਥੇ ਬਸ ਸੱਸ ਨਾ ਹੋਵੇ। ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਜਦੋਂ ਆਪ ਮੁੰਡਾ ਵਿਆਹੂਗੀ ਤਾਂ ਫਿਰ ਆਪ ਨੂੰ ਵੀ ਘਰੋਂ ਨਿਕਲਣਾ ਹੀ ਪਊਗਾ ਫਿਰ, ਜਾਂ ਮੁੰਡੇ ਨੂੰ ਜਾਣਾ ਪਊਗਾ। ਇਹ ਨਾ ਸਿਸਟਮ ਹੀ ਰੋਂਗ ਹੋ ਗਿਆ ਇੱਕ ਦੂਜੇ ਦੇ।
ਅਮਨਦੀਪ ਤੁਹਾਨੂੰ ਗੱਲ ਸੁਣਾਈ ਤਾਂ ਸੀ ਪਿਛਲੇ ਸਾਲ ਦੀ ਇੱਕ ਵਿੱਚ, ਮੈਂ ਤੁਹਾਨੂੰ ਇੱਕ ਦਾਸਤਾਂ ਹੈ ਟਰੈਵਲਿੰਗ ਸੁਣਾਈ ਸੀ ਕਿ ਕੁੜੀ ਸੀ ਇੱਕ, ਉਹ ਬਾਰਗੋ ਤੋਂ ਜੁੜੀ ਸਿਡਨੀ ਆਉਣਾ ਸੀ ਉਹਨੇ, ਜਿੱਦਾਂ ਆਪਣੇ ਕੈਂਬਰਟਾਊਨ, ਤੇ ਮੈਂ ਵੀ ਆਉਣਾ ਹੁੰਦਾ ਟ੍ਰੇਨ ਦੇ ਵਿੱਚ, ਤਾਂ ਉਹ ਫੋਨ ਤੇ ਗੱਲ ਕਰ ਰਹੀ ਸੀ ਪੰਜਾਬੀ ਦੇ ਵਿੱਚ, ਕਹਿੰਦੀ ਮੇਰੀ ਸੱਸ ਨੇ ਪੀਲਾ ਸੂਟ ਪਾ ਲਿਆ, ਕਹਿੰਦਾ ਮੈਂ ਤਾਂ ਸੜ ਕੇ ਸਵਾਹ ਹੋ ਗਈ, ਪੀਲਾ ਸੂਟ ਮੇਰੀ ਸੱਸ ਨੇ ਪਾ ਲਿਆ। ਤੇ ਗੱਲ ਤੁਹਾਡੀ ਠੀਕ ਹੈ, ਜਿਹੜੀਆਂ ਅੱਜ ਕੱਲ੍ਹ ਦਾ ਕਈ ਏਦਾਂ ਦਾ ਸੋਸ਼ਲ ਪੈਟਰਨ ਆ, ਉਹ ਜ਼ਿਆਦਾ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਆ, ਆਪਣੇ ਕਲਪਨਾ ਰਹਿਣਾ ਚਾਹੁੰਦੇ, ਪਰ ਇਹ ਸਾਡੀ ਪਰੰਪਰਾ ਨਹੀਂ ਹੈਗੀ ਹੈ।
ਨਹੀਂ ਪਰੰਪਰਾ ਨਹੀਂ, ਇਹ ਇਹ ਫੀਜ਼ੇਬਲ ਵੀ ਹੈ ਨਹੀਂ ਨਾ, ਜੇ ਤੁਸੀਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਹਸਬੈਂਡ ਵਾਈਫ ਹੈ ਇਕੱਲੇ ਰਹਿੰਦੇ ਨੇ, ਉਹ ਕਿੰਨਾ ਔਖਾ ਹੁੰਦਾ, ਅਸੀਂ ਸਾਰੇ ਜਾਣਦੇ, ਹਾਂ ਅਸੀਂ ਸਾਰੇ ਜਾਣਦੇ ਹਾਂ ਇੱਥੇ ਕਿ ਸਾਡੇ ਜਿਹੜੇ ਨੌਜਵਾਨ ਆਏ ਹੋਏ ਨੇ, ਮੁਟਿਆਰਾਂ ਆਈਆਂ ਹੋਈਆਂ ਨੇ, ਉਹਨਾਂ ਦੇ ਵਿਆਹ ਹੋ ਗਏ ਨੇ, ਉਹਨਾਂ ਦੇ ਛੋਟੇ ਛੋਟੇ ਬੱਚੇ ਨੇ, ਉਹਨੇ ਆਪਣਾ ਘਰ ਬਣਾਉਣਾ ਆ, ਘਰ ਖਰੀਦਣਾ ਆ, ਘਰ ਦੇ ਖਰਚੇ ਚਲਾਉਣੇ ਆ, ਜਦ ਤੱਕ ਉਹ ਦੋਨੋਂ ਜਣੇ ਕੰਮ ਨਹੀਂ ਕਰਨਗੇ, ਖਰਚੇ ਨਹੀਂ ਪੂਰੇ ਹੋਣਗੇ, ਔਨ ਟੋਪ ਆਫ ਇਟ ਉਹਨੇ ਫੈਮਿਲੀ 'ਚ ਵੀ ਸ਼ੁਰੂ ਕਰਨੀ ਆ, ਬੱਚੇ ਵੀ ਹੋਣੇ ਆ, ਉਹ ਜੇ ਬੱਚੇ ਜਦੋਂ ਬੱਚਾ ਹੁੰਦਾ ਤਾਂ ਮਾਂ ਨੂੰ ਤਾਂ ਘਰ ਰਹਿਣਾ ਹੀ ਪੈਣਾ ਆ, ਠੀਕ ਹੈ, ਜਦੋਂ ਮਾਂ ਨੂੰ ਘਰ ਰਹਿਣਾ ਪੈਣਾ ਬੱਚੇ ਦਾ ਖਰਚਾ ਵੀ ਐਡ ਹੋ ਜਾਣਾ, ਠੀਕ ਹੈ, ਹਸਬੈਂਡ ਕੰਮ ਕਰਦਾ ਆ ਉਹਨੂੰ ਸਰਕਾਰੀ ਸਪੋਰਟ ਵੀ ਘੱਟ ਮਿਲਣੀ ਆ, ਸੋ ਉਹਨਾਂ ਦਾ ਖਰਚਾ ਡਬਲ ਹੋ ਜਾਣਾ, ਆਮਦਨ ਅੱਧੀ ਹੋ ਜਾਣੀ ਆ, ਉਹ ਹੈਂਡ ਟੂ ਮਾਊਥ ਹੋ ਜਾਂਦੇ ਆ। ਫਿਰ ਕੀ ਹੁੰਦਾ, ਅਸੀਂ ਸਾਰੇ ਜਾਣਦੇ ਹਾਂ, ਅਸੀਂ ਵੀ ਉਹਨਾਂ 'ਚੋਂ ਹੀ ਸੀਗੇ ਅਤੇ ਸਾਡੇ ਪੇਰੈਂਟਸ ਸਾਡੇ ਨਾਲ ਸੀ ਤਾਂ ਸਾਡੇ ਬੱਚੇ ਪਾਲੇ ਤਾਂ ਅਸੀਂ ਕੰਮ ਕੀਤਾ, ਫਿਰ ਉਹਨਾਂ ਨੂੰ ਦੋਨਾਂ ਧਿਰਾਂ 'ਚੋਂ ਵਾਰੀ ਵਾਰੀ ਕੁੜੀ ਵਾਲੇ ਸਾਈਡ ਤੋਂ 3 ਮਹੀਨੇ, 6 ਮਹੀਨੇ ਮੁੰਡੇ ਵਾਲੇ ਸਾਈਡ ਤੋਂ, 6 ਮਹੀਨੇ ਕੁੜੀ ਵਾਲੇ ਸਾਈਡ ਤੋਂ, ਉਹਨਾਂ ਨੂੰ ਕਈ ਸਾਲ ਆਪਣੇ ਪੇਰੈਂਟਸ ਮੰਗਾਉਣੇ ਪੈਂਦੇ ਆ ਬੱਚੇ ਸਾਂਭਣ ਵਾਸਤੇ, ਤਾਂ ਫਿਰ ਉਹ ਦੋਨੋਂ ਜਣੇ ਕੰਮ ਕਰਦੇ ਆ ਤਾਂ ਜਾ ਕੇ ਗੱਡੀ ਤੁਰਦੀ ਆ, ਉਹ ਵੀ ਔਖਾ ਆ।
ਇੱਥੇ ਵੀ ਅਮਨਦੀਪ, ਇੱਥੇ ਵੀ ਜਿਹੜੇ ਬੱਚੇ ਆ ਨਾ, ਅਗਰ ਉਹ ਹਸਬੈਂਡ ਵਾਈਫ ਕੰਮ ਕਰਦੇ ਆ ਤਾਂ ਉਹਨਾਂ ਦੇ ਬੱਚੇ ਹੋਏ ਹੁੰਦੇ ਆ, ਜੇ ਉਹਨਾਂ ਦੇ ਸੰਬੰਧ ਆਪਣੇ ਆਪਣੇ ਮਾਂ ਪਿਓ ਦੇ ਨਾਲ, ਆਪਣੇ ਸੱਸ ਸਹੁਰੇ ਦੇ ਨਾਲ ਸੰਬੰਧ ਠੀਕ ਆ, ਤਾਂ ਬੱਚਿਆਂ ਦੀ ਲੁੱਕ ਆਫਟਰ ਵੀ ਬਹੁਤ ਵਧੀਆ ਸੱਸ ਸਹੁਰਾ ਕਰਦੇ ਆ, ਜਾਂ ਉਹਨਾਂ ਦੇ ਪੇਰੈਂਟਸ ਕਰਦੇ ਆ ਜਿੱਥੇ ਕੁੜੀ ਵਿਆਹੀ ਗਈ ਹੁੰਦੀ ਹੈ, ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਜੀਵਨ ਹੈ ਬਹੁਤ ਸੁਖਾਲਾ ਚੱਲਦਾ ਆ, ਕਾਫੀ ਪੈਸੇ ਬਚਦੇ ਆ ਤੁਹਾਡੇ ਚਾਈਲਡ ਕੇਅਰ ਸੈਂਟਰ 'ਚ ਤੁਸੀਂ ਬੱਚਾ ਭੇਜਦੇ ਆ, ਜੇ 2-3 ਦਿਨ ਵੀ ਉਹਨਾਂ ਦੀ ਲੁੱਕ ਆਫਟਰ ਕਰਦੇ ਆ, ਪਿਆਰ ਕਰਦੇ ਆ, ਉਹਨਾਂ ਨਾਲ ਖੇਡਦੇ ਆ, ਇੱਕ ਤਾਂ ਉਹਨਾਂ ਨੂੰ ਵੀ ਸਾਥ ਮਿਲ ਜਾਂਦਾ ਸਿਆਣੀ ਉਮਰ ਦੇ ਵਿੱਚ, ਲੈ ਬੱਚਾ ਉਹਨਾਂ ਨੂੰ ਖੁਸ਼ ਰੱਖਦਾ ਆ, ਤੇ ਬਾਕੀ ਜ਼ਿਆਦਾ ਫਾਇਦਾ ਤਾਂ ਬੱਚਿਆਂ ਨੂੰ ਹੁੰਦਾ ਜਿਹਨਾਂ ਦਾ ਬੱਚਾ ਹੁੰਦਾ ਆ ਉਹ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਖਰਚਾ ਵੀ ਬਚਦਾ ਆ, ਉਹਨਾਂ ਦਾ ਟਾਈਮ ਵੀ ਬਚਦਾ ਆ, ਉਹ ਜਿੱਥੇ ਮਰਜ਼ੀ ਘੁੰਮਣ ਫਿਰਨ ਜਾ ਸਕਦੇ, ਇੱਦਾਂ ਦੇ ਪਰਿਵਾਰ ਹੈਗੇ ਆ ਜਿਹਨਾਂ ਨੇ ਕਿ ਕਾਫੀ ਅੱਛਾ ਕੋਆਰਡੀਨੇਸ਼ਨ ਸਥਾਪਿਤ ਕੀਤਾ ਹੁੰਦਾ, ਤੇ ਉਹ ਖੁਸ਼ਹਾਲ ਵੀ ਰਹਿੰਦੇ ਆ। ਇਹਦੇ ਵਿੱਚ ਅਮਨਦੀਪ ਖੁਸ਼ਹਾਲੀ ਦੇ ਲਈ ਤਾਂ ਕੁਛ ਨਾ ਕੁਛ ਸੈਕਰੀਫਾਈਸ ਦੋਨਾਂ ਸਾਈਡਾਂ ਨੂੰ ਕਰਨੀਆਂ ਪੈਂਦੀਆਂ, ਜੇ ਤੁਸੀਂ ਖੁਸ਼ ਰਹਿਣਾ ਹੈ ਤਾਂ ਤੁਹਾਨੂੰ ਆਪਣੇ ਪੇਰੈਂਟਸ ਨੂੰ ਪਹਿਲਾਂ ਖੁਸ਼ ਰੱਖਣਾ ਪਊਗਾ, ਉਸ ਤੋਂ ਬਾਅਦ ਤੁਸੀਂ ਖੁਸ਼ੀਆਂ ਉਹਨਾਂ ਤੋਂ ਲੈ ਸਕਦੇ ਆ, ਮਤਲਬ ਇਹ ਦੋਨਾਂ ਤਰ੍ਹਾਂ ਤੋਂ ਹੁੰਦਾ, ਲੇਕਿਨ ਜ਼ਿਆਦਾ ਤੌਰ 'ਤੇ ਜਿਹੜੇ ਬੱਚੇ ਆ ਹਸਬੈਂਡ ਵਾਈਫ ਹੈ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਖੁਸ਼ ਰੱਖਣਾ ਹੁੰਦਾ, ਕਿਉਂਕਿ ਜਿਹੜੇ ਪੇਰੈਂਟਸ ਦੀਆਂ ਜਿੱਦਾਂ ਪੇਰੈਂਟਸ ਦਾ ਵਿਵਹਾਰ ਆ ਉਹ ਤਾਂ ਬਣ ਚੁੱਕਿਆ, ਉਹ ਤਾਂ 40-50 ਸਾਲ ਤੋਂ ਉਹਨਾਂ ਉਹ ਤਾਂ ਚੇਂਜ ਨਹੀਂ ਹੋ ਸਕਦੇ, ਲੇਕਿਨ ਦੂਜੇ ਜਿਹੜੇ ਬੱਚੇ ਆ ਜਿੱਦਾਂ ਸਾਡੇ ਬੱਚੇ ਹੋ ਗਏ ਉਹ ਆਪਣੇ ਐਟੀਟਿਊਡ ਵਿੱਚ ਚੇਂਜ ਲਿਆ ਸਕਦੇ ਆ, ਕਿਉਂਕਿ ਉਹਨਾਂ ਨੇ ਚੇਂਜ ਲੈਣੀ ਉਹਨਾਂ ਲਈ ਸੌਖੀ ਹੁੰਦੀ ਹੈ। ਜੀ ਅਮਨਦੀਪ
ਭਾਜੀ, ਮੈਂ ਨਾ ਸਿਰਫ ਹੁਣ ਜਿਹੜੀਆਂ ਕੁੜੀਆਂ ਆ ਉਹਨਾਂ ਦੇ ਪਰਸਪੈਕਟਿਵ ਤੋਂ ਗੱਲ ਕਰਦਾ ਕਿ ਸਾਰਿਆਂ ਨਾਲੋਂ ਵੱਧ ਫਾਇਦਾ ਕੁੜੀਆਂ ਨੂੰ ਹੁੰਦਾ ਆ ਔਰ ਸਾਰਿਆਂ ਨਾਲੋਂ ਵੱਧ ਨੁਕਸਾਨ ਵੀ ਕੁੜੀਆਂ ਨੂੰ ਹੁੰਦਾ ਆ, ਠੀਕ ਹੈ, ਇਕੱਲੇ ਰਹਿਣ ਦਾ ਨੁਕਸਾਨ ਹੁੰਦਾ, ਵਿੱਚ ਰਹਿਣ ਦਾ ਸਾਰਿਆਂ ਨੂੰ ਵੱਧ ਫਾਇਦਾ ਕੁੜੀਆਂ ਨੂੰ ਹੁੰਦਾ ਆ। ਉਹਦੇ ਨਾਲ ਕੀ ਹੁੰਦਾ ਕਿ ਅਗਰ ਤੁਸੀਂ ਫੈਮਿਲੀ ਨਾਲ ਇਕੱਠਾ ਰਹਿੰਦੇ ਹੋ, ਮੈਂ ਇਹ ਨਹੀਂ ਕਹਿੰਦਾ ਸਹੁਰਿਆਂ ਨਾਲੇ ਰਹਿੰਦੇ ਹੋ, ਮਤਲਬ ਤੁਸੀਂ ਆਪਣੇ ਕੁੜੀ ਪੇਕਿਆਂ ਦੇ ਮਾਂ ਪਿਓ ਨੂੰ ਵੀ ਵਿੱਚ ਰੱਖਣਾ ਹੀ ਪੈਂਦਾ, ਕਿਉਂਕਿ ਜਦੋਂ ਬੱਚੇ ਸੰਭਾਲਣੇ ਹੁੰਦੇ ਆ, ਠੀਕ ਹੈ। ਹੁਣ ਇੱਕ ਤਾਂ ਉਹ ਜਦੋਂ ਉਹਨਾਂ ਦਾ ਬੱਚਾ ਕੋਈ ਸੰਭਾਲਣ ਨੂੰ ਸਾਰਾ ਦਿਨ 8-10 ਘੰਟੇ ਕੋਈ ਘਰੇ ਹੈਗਾ ਤਾਂ ਉਹ ਜੋਬ ਕਰ ਸਕਦੀਆਂ, ਜਿਹੜੀ ਉਹਨਾਂ ਨੂੰ ਇੱਕ ਸਿਕਿਉਰਿਟੀ ਦਿੰਦੀ ਆ ਵੀ ਹਾਂ ਵੀ ਅਸੀਂ ਕਰਦੀ ਹਾਂ ਕੁਛ, ਵੀ ਆਰ ਡੂਇੰਗ ਜੋਬ, ਚਾਹੇ ਉਹ ਆਪਣਾ ਹੀ ਕੰਮ ਹੋਵੇ ਚਾਹੇ ਉਹ ਬਾਹਰ ਕਰਦੀਆਂ ਹੋਣ, ਹੈ ਨਾ। ਉਹ ਆਪਣੇ ਪਾਰਟਨਰ ਨੂੰ ਇੱਦਾਂ, ਉਹ ਕੁਦਰਤੀ ਤੌਰ 'ਤੇ ਉਹਨਾਂ ਦੇ ਪਾਰਟਨਰ ਦੇ ਫੈਮਿਲੀ 'ਚ ਇਹ ਹੋ ਜਾਂਦਾ ਵੀ ਇਹ ਵੀ ਕੰਮ ਕਰਦੀ ਆ। ਇੱਕ ਤਾਂ ਇਹ ਜਿਹੜਾ ਮਨੋਬਲ ਬਹੁਤ ਉੱਚਾ ਹੁੰਦਾ, ਕੁੜੀ ਜਿਹੜੀ ਆ ਜਿਹੜੀ ਪੋਸਟ ਨੇਟਲ ਸਟ੍ਰੈਸ ਨਹੀਂ ਜਿਹਨੂੰ ਕਹਿੰਦੇ, ਉਹ ਡਿਪਰੈਸ਼ਨ 'ਚ ਨਹੀਂ ਜਾਂਦੀ, ਹੈ ਨਾ। ਬੱਚਾ ਜਾਣ ਕੇ ਉਹ ਡਿਪਰੈਸ਼ਨ 'ਚ ਨਹੀਂ ਜਾਂਦੀ, ਉਹ ਕੰਮ 'ਤੇ ਚੱਲ ਜਾਂਦੀ, ਉਹਦੀ ਰੂਹ ਹੋਰ ਪਾਸੇ ਪੈਂਦੀ ਹੈ। ਫਿਰ ਉਹਦਾ ਪਿਆਰ ਵੀ ਬਣਿਆ ਰਹਿੰਦਾ ਵੀ ਮੈਂ ਜਾ ਕੇ ਆਪਣੇ ਬੱਚੇ ਨੂੰ ਸੰਭਾਲਣਾ, ਉਹ ਪਿਆਰ ਵੀ ਕਰਦੀ, ਸਾਰਾ ਕੁਝ ਉਹ ਉਹ ਇੱਕ ਬੈਲੈਂਸ ਬਣਿਆ ਰਹਿੰਦਾ। ਇਹ ਤਾਂ ਹੈਗੇ ਫਾਇਦੇ। ਫਿਰ ਇਕਨੋਮਿਕ ਫਾਇਦੇ ਆ, ਘਰ ਦੇ ਵਿੱਚ ਬਹਾਰ ਆਉਂਦੀ ਹੈ, ਖੁਸ਼ੀਆਂ ਹੁੰਦੀਆਂ, ਪੈਸਾ ਹੁੰਦਾ, ਤੁਸੀਂ ਚੀਜ਼ਾਂ ਖਰੀਦ ਸਕਦੇ ਆ, ਅਤੇ ਫਿਰ ਪੇਰੈਂਟਸ ਔਨ ਟੋਪ ਆਫ, ਸਾਰੇ ਇਹਦੇ ਫਾਇਦੇ ਹੀ ਫਾਇਦੇ ਆ। ਹੁਣ ਜਿਹੜੇ ਨੁਕਸਾਨ ਹੈ, ਜਿਹੜੇ ਕਹਿੰਦੇ ਨਹੀਂ ਨਹੀਂ ਅਸੀਂ ਨਹੀਂ, ਅਸੀਂ ਤਾਂ ਘਰੇ ਰਹਿਣਾ, ਅਸੀਂ ਕਿਸੇ 'ਚ ਨਹੀਂ ਰਹਿਣਾ, ਅਸੀਂ ਅਸੀਂ ਬੱਚਾ ਆਪਣੇ, ਮੈਂ ਤੁਹਾਨੂੰ ਦੱਸਾਂ ਉਹ ਮੈਂ ਸਾਰੀ ਸਟੱਡੀ ਕੀਤੀ ਆ, ਉਹ ਕੁੜੀਆਂ ਬਹੁਤ ਛੇਤੀ ਡਿਪਰੈਸ਼ਨ 'ਚ ਚੱਲ ਜਾਂਦੀਆਂ, ਕਿਉਂਕਿ ਉਹਨਾਂ ਨੂੰ 24 ਘੰਟੇ ਬੱਚਾ ਸਾਂਭਣਾ ਪੈਂਦਾ। ਇਹ ਕਦੇ ਇੱਦਾਂ ਹੋਇਆ ਨਹੀਂ, ਤੁਸੀਂ ਪਿੰਡਾਂ 'ਚ ਦੇਖ ਲਓ, ਸਾਰਿਆਂ ਆਂਢ ਗੁਆਂਢ ਤੁਹਾਡੇ ਬੱਚੇ ਸਾਂਭ ਲੈਂਦੇ ਆ, ਤੁਹਾਡੇ 'ਤੇ ਬੋਝ ਹੀ ਨਹੀਂ ਪੈਣ ਦਿੰਦੇ ਉਹ। ਇਸ ਕਰਕੇ ਬੱਚੇ ਨੂੰ ਸੰਭਾਲਣਾ ਇਜ਼ ਅ ਕੋਂਸਟੈਂਟ 24 ਆਵਰ ਜੋਬ। ਜਦ ਤੁਸੀਂ 24 ਆਵਰ ਆਪਣੇ ਬੱਚੇ ਨੂੰ ਸਾਂਭ ਸੰਭਾਲ ਕਰੀ ਜਾਣੀ ਹੈ ਨਾ, ਯੂ ਵਿਲ ਗੈਟ ਸਿਕ ਆਫ ਇਟ। ਉਹ ਬੱਚੇ ਨੂੰ ਤੁਸੀਂ ਪਿਆਰ ਕਰਨ ਦੀ ਬਜਾਏ ਹੇਟ ਕਰਨ ਲੱਗ ਪੈਂਦੀਆਂ ਉਹ, ਔਰ ਉਹ ਬੋਝ ਮੰਨਣ ਲੱਗ ਪੈਂਦੀਆਂ, ਕਿਉਂਕਿ ਕੰਮ ਉਹ ਕਰਦੀਆਂ ਨੇ। ਫਿਰ ਘਰ ਵਾਲੇ ਦੀ ਵੀ ਗੱਲ ਸੁਣਨੀ, ਤੂੰ ਸਾਰਾ ਦਿਨ ਘਰ ਰਹਿੰਦੀ ਹੈ, ਤੂੰ ਮੇਰੇ ਰੋਟੀ ਵੀ ਨਹੀਂ ਬਣਾਉਂਦੀ। ਸੋ ਐਵਰੀਥਿੰਗ ਇਜ਼ ਨੈਗੇਟਿਵ ਉਸ ਸਿਚੁਏਸ਼ਨ ਦੇ ਵਿੱਚ, ਹਰ ਚੀਜ਼ ਨੈਗੇਟਿਵ ਹੋ ਜਾਂਦੀ ਉਸ ਕੁੜੀ ਦੇ ਲਈ। ਸੋ ਇਸ ਕਰਕੇ ਇਟਸ ਇਨ ਦਾ ਬੈਸਟ ਇੰਟਰਸਟ, ਜਿਹੜੀਆਂ ਵੀ ਮਾਵਾਂ ਸੁਣ ਰਹੀਆਂ ਨੇ ਜਾਂ ਬੀਬੀਆਂ ਕੁੜੀਆਂ ਭੈਣਾਂ ਸਾਰੀਆਂ ਸੁਣ ਰਹੀਆਂ ਨੇ, ਇਹਨੂੰ ਜ਼ਰਾ ਠੰਡੇ ਦਿਮਾਗ ਨਾਲ ਸੋਚਿਓ ਕਿ ਇਹ ਇੱਕ ਬੱਚੇ ਪਾਲਣਾ, ਫੈਮਿਲੀ ਪਾਲਣਾ ਕਲੈਕਟਿਵ ਐਫਰਟ ਹੈ। ਜੇ ਤੁਸੀਂ ਇਹ ਨਹੀਂ ਕਰ ਸਕਦੀਆਂ, ਡੋਂਟ ਗੈਟ ਮੈਰਿਡ, ਹੈ ਨਾ। ਅਗਲੇ ਨੂੰ, ਦੂਸਰੇ ਟੱਬਰ ਨੂੰ ਨਾ ਫਸਾਓ, ਹੈ ਨਾ। ਜੇ ਤੁਸੀਂ ਇਹ ਕਮਿਟਮੈਂਟ ਨਹੀਂ ਕਰ ਸਕਦੀਆਂ, ਜਸਟ ਸਟੇ ਸਿੰਗਲ, ਕੋਈ ਕਹਿੰਦਾ ਥੋੜ੍ਹਾ, ਹੈ ਨਾ। ਪਰ ਜੇ ਤੁਸੀਂ ਸਮਾਜ ਦੇ ਵਿੱਚ ਰਹਿਣਾ ਹੈ, ਗ੍ਰਹਿਸਥ ਦੇ ਵਿੱਚ ਰਹਿਣਾ ਹੈ, ਤਾਂ ਇਹ ਮੈਥਡ ਸਾਨੂੰ ਸਿੱਖਣੇ ਚਾਹੀਦੇ ਆ। ਸਾਨੂੰ ਇਹਨਾਂ ਦੇ ਬਾਰੇ ਡਿਸਕਸ਼ਨਸ ਕਰਨੀਆਂ ਚਾਹੀਦੀਆਂ ਕਿ ਅਸੀਂ ਵੈਲਬੀਇੰਗ ਕਿੱਦਾਂ ਆਪਣਾ ਮੇਨਟੇਨ ਰੱਖ ਸਕਦੇ ਹਾਂ, ਮੈਂਟਲ ਹੈਲਥ, ਖਾਸ ਕਰਕੇ ਕੁੜੀਆਂ ਦੀ ਜਿਨ੍ਹਾਂ ਨੇ ਬੱਚਾ ਜਨਮਿਆ ਹੁੰਦਾ, ਉਹਨਾਂ ਦੀ ਬਹੁਤ ਜ਼ਰੂਰੀ ਹੈ, ਬੱਚੇ 2-3 ਸਾਲ ਦੀ ਉਮਰ ਦੇ ਵਿੱਚ ਵਿੱਚ। ਸੋ ਉਹਨਾਂ ਨੂੰ ਸਪੋਰਟ ਦੀ ਲੋੜ ਪੈਣੀ ਪੈਣੀ ਹੈ, ਚਾਹੇ ਸੱਸ ਦੀ ਹੋਵੇ, ਚਾਹੇ ਨਣਾਨ ਦੀ ਹੋਵੇ, ਚਾਹੇ ਉਹਦੀ ਆਪਣੀ ਮਾਂ ਦੀ ਹੋਵੇ, ਚਾਹੇ ਉਹਦੀ ਆਪਣੀ ਭੈਣ ਦੀ ਹੋਵੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜਾ ਫੈਸ਼ਨ ਬਣਾਉਣ ਦੀ ਕੋਸ਼ਿਸ਼ ਕੀਤੇ ਜਾ ਰਹੇ, ਨਹੀਂ ਨਹੀਂ ਅਸੀਂ ਨਹੀਂ ਕਿਸੇ ਨੂੰ ਹੱਥ ਲਾਉਣ ਦੇਣਾ ਆਪਣੇ ਬੱਚੇ ਨੂੰ, ਅਸੀਂ ਤਾਂ ਆਪ ਪਾਲਣੇ ਆ, ਦੋਜ਼ ਗਰਲਸ ਵਿਲ ਗੋ ਟੂ ਡਿਪਰੈਸ਼ਨ ਵਿਦਇਨ 3 ਮੰਥਸ ਔਰ ਉਹ ਸਾਰੀ ਉਮਰ ਉਹ ਆਪ ਵੀ ਇੰਜਰੀ ਕਰਨਗੀਆਂ ਮਾਨਸਿਕ, ਉਹ ਬੱਚੇ ਨੂੰ ਵੀ, ਬੱਚਾ ਵੀ ਉਹਨਾਂ ਦਾ ਜਿਹੜਾ ਆ ਉਹ ਡਿਪਰੈਸ਼ਨ 'ਚ ਹੀ ਪਲੇਗਾ। ਕਿਉਂਕਿ ਜੋ
ਜੇ ਤੁਸੀਂ ਨਾ, ਜੇ ਲੜਕੀਆਂ ਆਪਣੇ ਸਹੁਰੇ ਸੱਸ ਦੀ ਇੱਜ਼ਤ ਨਹੀਂ ਕਰਦੀਆਂ, ਤਾਂ ਉਹ ਬਹੁਤ ਨੁਕਸਾਨ ਹੁੰਦੇ ਆ ਉਹਦੇ। ਇੱਕ ਨੁਕਸਾਨ ਮੈਂ ਵੀ ਮਹਿਸੂਸ ਕੀਤਾ ਕਿ ਉਹਦਾ ਉਹਨੂੰ ਹਸਬੈਂਡ ਤੋਂ ਵੀ ਪੂਰੀ ਰਿਸਪੈਕਟ ਨਹੀਂ ਮਿਲਦੀ।
ਹਸਬੈਂਡ
ਇਨਡਾਇਰੈਕਟਲੀ ਇਹ ਚਾਹੁੰਦਾ ਹੁੰਦਾ ਹੈ ਕਿ ਉਹਦੇ ਮਾਂ ਬਾਪ ਦੀ ਇੱਜ਼ਤ ਹੋਵੇ। ਕਈ ਵਾਰੀ ਉਹ ਡਰਦਾ ਨਹੀਂ ਵੀ ਕਹਿੰਦਾ, ਲੇਕਿਨ ਉਹਦੇ ਹਸਬੈਂਡ ਨੂੰ, ਉਹ ਜੇ ਮਾਂ ਪੇ ਦੀ ਇੱਜ਼ਤ ਕੋਈ ਕਰਦਾ ਆ ਤਾਂ ਹਸਬੈਂਡ ਨੂੰ ਚੰਗਾ ਲੱਗਦਾ ਵੀ ਹਸਬੈਂਡ ਉਹ ਡਿਸਪਲੇ ਕਰਦੀ ਰਿਸਪੈਕਟ ਆਪਣੇ ਵਾਈਫ ਨੂੰ ਵੀ। ਇਨਡਾਇਰੈਕਟਲੀ ਸਾਈਕੋਲੋਜੀ ਦੇ ਵਿੱਚ ਵੀ ਇਹ ਮਨਦੀਪ ਮੈਂਸ਼ਨ ਕੀਤਾ ਹੈ ਕਿ ਹਸਬੈਂਡ ਵਾਈਫ ਆਪਸ ਵਿੱਚ ਜ਼ਿਆਦਾ ਰਿਸ਼ਤਾ ਉਸ ਵੇਲੇ ਵਧੀਆ ਹੁੰਦਾ ਜਿਸ ਵੇਲੇ ਜਿਹੜੀ ਲੜਕੀ ਆ ਉਹ ਆਪਣੇ ਸਾਰੇ ਆਪਣੇ ਸਹੁਰੇ ਤੇ ਸੱਸ ਦੀ ਇੱਜ਼ਤ ਜ਼ਿਆਦਾ ਕਰਦੀ
ਹੈ। ਦੂਜੇ ਅਦਰ ਵੇ ਅਰਾਊਂਡ ਟੂ, ਉਹ ਉਹ ਮੁੰਡਾ ਵੀ ਆਪਣੇ ਸੱਸ ਸਹੁਰੇ ਦੀ ਫਿਰ ਇੱਜ਼ਤ ਕਰਦਾ, ਕਿਉਂਕਿ ਉਹਨਾਂ ਦੀ ਕੁੜੀ ਉਹਨਾਂ ਦੇ ਪੇਰੈਂਟਸ ਦੀ ਇੱਜ਼ਤ ਕਰਦੀ। ਸੋ ਉਹ ਰਿਲੇਸ਼ਨ ਜਿਹੜੇ ਨੇ ਉਹ ਸਖਾਵੇਂ ਬਣ ਜਾਂਦੇ ਨੇ, ਕੁੜੀ ਦੇ ਪੇਰੈਂਟਸ ਦੀ ਵੀ ਇੱਜ਼ਤ ਵੱਧਦੀ ਹੈ ਇਹਦੇ ਵਿੱਚ, ਉਹ ਹਸਬੈਂਡ ਵੀ ਕਰਦਾ, ਉਹਦੇ ਕੁੜਮਾਚਾਰੇ ਵੀ ਵਧੀਆ ਹੁੰਦੀ। ਸੋ ਇਟਸ ਅ ਵਿਨ ਵਿਨ ਸਿਚੁਏਸ਼ਨ। ਸਾਡੇ ਨਾਲ ਜਸਪ੍ਰੀਤ ਸਿੰਘ ਹੁਣੀ ਨਿਊਜ਼ੀਲੈਂਡ
ਫੈਮਿਲੀ, ਜਿਹੜੀ ਫੈਮਿਲੀ ਸਟਰਕਚਰ ਹੈ ਨਾ ਉਹਦੀ ਇੰਟੈਗ੍ਰਿਟੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ।
ਹਾਂਜੀ, ਸਾਡੇ ਨਾਲ ਜਸਪ੍ਰੀਤ ਸਿੰਘ ਹੁਣੀ ਜੁੜੇ ਨੇ ਨਿਊਜ਼ੀਲੈਂਡ ਤੋਂ, ਕਹਿੰਦੇ 100% ਸਹੀ ਗੱਲਾਂ ਭਾਜੀ, ਅਸੀਂ ਇਸ ਚੀਜ਼ ਨੂੰ ਫੇਸ ਕਰ ਰਹੇ ਹਾਂ। ਦੇਖੋ ਬਹੁਤ ਸਾਡੇ ਜਿਹੜੇ ਯੰਗ ਮਾਈਗਰੈਂਟਸ ਹੈ, ਮਾਈਗ੍ਰੇਸ਼ਨ ਹੋਈ ਹੈ, ਚਾਹੇ ਉਹ ਐਜ਼ ਅ ਸਟੂਡੈਂਟ ਆ ਕੇ ਪੱਕੇ ਹੋਏ ਨੇ, ਚਾਹੇ ਉਹ 4-5-7 'ਤੇ ਹੋਏ ਨੇ, ਚਾਹੇ ਸਿੱਧੇ PR ਆਏ ਆ, ਜਿੱਦਾਂ ਵੀ ਆਏ ਆ, ਮਤਲਬ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਉਹਨਾਂ ਦੀ ਫੈਮਿਲੀਜ਼ ਤਾਂ ਇੱਥੇ ਹੈ ਨਹੀਂ, ਜਿਹੜੇ ਇੱਥੋਂ ਦੇ ਚਲੋ ਬੋਰਨ ਹੈ, ਦੂਜੀ ਤੀਜੀ ਪੀੜ੍ਹੀ ਹੋ ਗਈ ਆ, ਉਹਨਾਂ ਦੀ ਸਿਚੁਏਸ਼ਨ, ਉਹਨਾਂ ਦੀ ਵੱਖਰੀਆਂ ਪ੍ਰੋਬਲਮ ਹੈ, ਪਰ ਜਿਹੜੀ ਯੰਗ ਮਾਈਗ੍ਰੇਸ਼ਨ ਹੈ ਉਹਨਾਂ ਨੂੰ ਇਹ ਬਹੁਤ ਵੱਡੀ ਸਮੱਸਿਆ, ਉਹਨਾਂ ਨੂੰ ਆਪਣੇ ਪੇਰੈਂਟਸ ਨੂੰ ਬੁਲਾਉਣਾ ਪੈਂਦਾ ਆ ਵਾਰੀਆਂ ਵਾਰੀਆਂ। ਹੁਣ ਦੇਖੋ ਜਦੋਂ ਬੁਲਾਉਂਦੇ ਨੇ ਉਹਨਾਂ ਦਾ ਪਿੱਛੇ ਇੰਡੀਆ ਕੰਮ ਖਰਾਬ ਹੁੰਦਾ ਆ, ਜਿਹੜੇ ਉਹਨਾਂ ਦੀ ਰੂਟੀਨ ਬਣੀ ਹੁੰਦੀ ਆ, ਫਸਲਾਂ ਲਾਉਣੀਆਂ ਹੁੰਦੀਆਂ, ਉੱਥੇ ਉਹਨਾਂ ਨੂੰ ਕਈ ਵਾਰੀ ਸੈਕਰੀਫਾਈਜ਼ ਕਰਨਾ ਪੈਂਦਾ, ਛੱਡਣਾ ਪੈਂਦਾ ਆ। ਇੱਥੇ ਆ ਕੇ ਉਹਨਾਂ ਨੂੰ ਘਰ ਵਿੱਚ ਬੱਝਣਾ ਪੈਂਦਾ ਆ, ਜਿਹੜੇ ਉੱਥੇ ਗੱਲਾਂ ਕਰਦੇ ਉਹਨਾਂ ਦਾ ਸੋਸ਼ਲ ਸਟਰਕਚਰ ਹੈ, ਰੋਜ਼ ਇੱਕ ਦੂਜੇ ਨੂੰ ਮਿਲ ਲੈਣਾ। ਇੱਥੇ ਆ ਕੇ ਤੁਹਾਨੂੰ ਪਤਾ ਹੀ ਆ, ਅਸੀਂ ਨਹੀਂ ਰਹਿ ਸਕਦੇ ਆਪਣੇ ਘਰ ਦੇ ਵਿੱਚ, ਸਾਨੂੰ 10 ਦਿਨ ਕਹਿ ਦਿਓ ਵੀ ਘਰ 'ਚ ਹੀ ਰਹਿਣਾ, ਬਾਹਰ ਨਹੀਂ ਜਾਣਾ। ਇਮੈਜਿਨ ਕਰੋ, ਅਸੀਂ ਤੁਸੀਂ ਆਪਣੇ ਪੇਰੈਂਟਸ ਨੂੰ ਮੰਗਾ ਲਿਆ ਅਤੇ ਉਹ 6 ਮਹੀਨੇ ਅੰਦਰ ਹੀ ਰਹਿਣ, ਬਾਹਰ ਹੀ ਨਾ ਨਿਕਲਣ, ਬੱਚੇ ਨੂੰ ਹੀ ਦੇਖੀ ਜਾਣ 24 ਘੰਟੇ, ਉਹ ਤਾਂ ਉਹਨਾਂ ਲਈ ਵੀ ਇੱਕ ਟੋਰਚਰ ਹੈ। ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ, ਇਹ ਜਿਹੜੇ ਸਾਨੂੰ ਠੰਡੇ ਦਿਮਾਗ ਨੇ ਅਤੇ ਚਿੰਤਨ ਕਰਨਾ ਚਾਹੀਦਾ, ਇਹਦੇ 'ਤੇ ਸੈਮੀਨਾਰ ਹੋਣੇ ਚਾਹੀਦੇ ਆ। ਆਹ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸਮਾਜ ਦੇ ਵਿੱਚ, ਡਿਵੋਰਸ ਆ ਰਹੀਆਂ, ਔਰ ਨਾ ਜਿਹੜੀ ਯੰਗ ਜਨਰੇਸ਼ਨ ਦੇ ਵਿੱਚ ਡਿਪਰੈਸ਼ਨ ਹੈ, ਉਹ ਬਹੁਤ ਵੱਡੇ ਪੱਧਰ 'ਤੇ ਫੈਲ ਰਹੀ ਆ, ਉਹ ਅਕੱਲਪੁਣੇ 'ਚ ਫੈਲ ਰਹੀ ਆ, ਕਿਉਂਕਿ ਹਿਊਮਨ ਇਜ਼ ਏ ਸੋਸ਼ਲ ਐਨੀਮਲ। ਇਹ ਸਾਨੂੰ ਅੰਡਰਸਟੈਂਡ ਕਰਨਾ ਬਣਦਾ ਹੈ ਕਿ ਅਸੀਂ ਜਾਨਵਰ ਨਹੀਂ ਹੈਗੇ ਕਿ ਜੰਗਲ 'ਚ ਰਹਿ ਲਏ ਬਸ ਮਰ ਗਏ ਮਰ ਗਏ ਆਏ ਹੋ ਗਏ। ਅਸੀਂ ਸੋਸ਼ਲ ਐਨੀਮਲ ਹੈ, ਅਸੀਂ ਇੱਕ ਦੂਜੇ ਦੇ ਡਿਪੈਂਡੈਂਟ ਹੈ, ਅਸੀਂ ਪੂਰਕ ਹੈ ਇੱਕ ਦੂਜੇ ਦੇ। ਸਾਨੂੰ ਟੀਮ 'ਚ ਰਹਿਣਾ, ਸਾਨੂੰ ਪਿੰਡਾਂ, ਸਾਨੂੰ ਕਾਫਲੇ, ਸਾਨੂੰ ਕਬੀਲ, ਅਸੀਂ ਕਬੀਲਾਈ ਜਾਨਵਰ ਹੈ, ਅਸੀਂ ਕਬੀਲਾਈ ਪ੍ਰਾਣੀ ਹੈ, ਅਸੀਂ ਕਬੀਲਿਆਂ 'ਚ ਰਹਿ ਸਕਦੇ ਹਾਂ, ਕਿਸੇ ਕੋਲ ਕੋਈ ਗੁਣ ਹੈ, ਕਿਸੇ ਕੋਲ ਕੋਈ, ਅਸੀਂ ਇੰਟਰਡਿਪੈਂਡੈਂਟ ਹੈ। ਸੋ ਜੇ ਕਹੋ ਵੀ ਮੈਂ ਇਕੱਲੇ ਨੇ ਕਰ ਲੈਣਾ, ਬਸ ਸਿਰਫ ਪੈਸੇ ਨਾਲ ਮੈਂ ਸਾਰਾ ਕੁਝ ਕਰ ਲੈਣਾ, ਪੈਸਾ ਜਿੰਨਾ ਮਰਜ਼ੀ ਮਿਲੀਅਨ ਪਏ ਹੋਣ, ਜਦ ਤੁਹਾਡੇ ਨਾਲ ਕੋਈ ਗੱਲ ਕਰਨਾ ਨਹੀਂ ਹੋਏਗਾ, ਪੈਸੇ ਨਾਲ ਕਿੱਦਾਂ ਗੱਲਾਂ ਕਰ ਲਵਾਂਗੇ ਆਪਾਂ। ਸੋ ਇਹ ਜਿਹੜੀਆਂ ਚੀਜ਼ਾਂ ਨਾ ਸਾਡੇ ਦਿਮਾਗ ਦੇ ਵਿੱਚ, ਖਾਸ ਕਰਕੇ ਲੇਡੀਜ਼ ਨੂੰ ਇਹ 'ਤੇ ਗੌਰ ਕਰਨਾ ਚਾਹੀਦਾ ਕਿ ਉਹ ਆਪਣੇ ਦਿਮਾਗ 'ਚ ਵੀ ਇਹ ਗੱਲ ਦੁਬਾਰਾ ਚਿੰਤਨ ਕਰਨ, ਅਤੇ ਆਪਣੀਆਂ ਕੁੜੀਆਂ ਨੂੰ, ਆਪਣੀਆਂ ਬੱਚੀਆਂ ਨੂੰ ਆਪਾਂ ਇਹ ਐਜੂਕੇਸ਼ਨ ਦਈਏ ਕਿ ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਇਹੋ ਜਿਹੇ ਐਟੀਚਿਊਡ ਰੱਖਣੇ ਵੀ ਅਸੀਂ ਇਕੱਲੇ ਹੀ ਰਹਿਣਾ, ਬਸ ਬਸ ਮੁੰਡਾ ਇਕੱਲਾ ਹੀ ਹੋਵੇ, ਸੱਸ ਸਹੁਰਾ ਹੋਵੇ ਹੀ ਨਾ ਵਿੱਚ। ਇਟਸ ਅ ਬਿਗ ਲੋਸ ਫੋਰ ਦੈਟ ਫੈਮਿਲੀ, ਕੁੜੀਆਂ ਦਾ ਬਹੁਤ ਵੱਡਾ ਲੋਸ ਹੈ, ਤੁਸੀਂ ਆਪਣੀ ਕੁੜੀ ਗਵਾ ਲਉਂਗੇ, ਗਵਾਏ ਜਾਣੀ ਹੈ, ਕਿਉਂਕਿ ਜਦੋਂ ਉਹਨੇ ਉੱਥੇ ਨਹੀਂ ਰਹਿਣਾ, ਇਨ ਦਾ ਐਂਡ ਉਹ ਪੇਰੈਂਟਸ ਨੂੰ ਵੀ ਉਹਨੇ ਡੰਪ ਕਰ ਦੇਣਾ ਉਸ ਕੁੜੀ ਨੇ। ਸੋ ਇਸ ਕਰਕੇ ਇਹ ਸਮਾਜ ਦੇ ਵਿੱਚ ਗੱਲਾਂ ਜਿਹੜੀਆਂ ਨੇ ਇਹ ਬਹੁਤ ਫੈਲ ਰਹੀਆਂ ਨੇ, ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਇਹਨਾਂ 'ਤੇ ਹੋਰ ਗੱਲਾਂ ਕਰਾਂਗੇ, ਔਰ ਅਗਰ ਸਰੋਤੇ ਸਾਡੇ ਵਾਧਾ ਕਰ ਸਕਦੇ ਨੇ ਇਹਦੇ 'ਚ ਤਾਂ ਬਹੁਤ ਸ਼ੁਕਰਾਨਾ ਆ। ਦੇਖੋ ਹੁਣ ਸਾਡੇ ਨਾਲ ਜੁੜੇ ਸੀ ਹਰਨੇਕ, ਉਹਨਾਂ ਨੇ ਹਰਨੇਕ ਹੁਣੀ ਜੁੜੇ ਸੀ, ਉਹਨਾਂ ਨੇ ਦੱਸਿਆ ਸੀਗਾ ਵੀ ਅੱਜ ਕੱਲ੍ਹ ਜਿਹੜਾ ਟਰੈਂਡ ਇਹ ਵੀ ਚੱਲ ਰਿਹਾ ਵੀ ਯੰਗ ਕੁੜੀਆਂ ਮੁੰਡੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਨੇ 18-18, 20-20 ਸਾਲ ਦੇ। ਹੁਣ ਇਹਦੀਆਂ ਸਮੱਸਿਆ ਕਤਲਾਂ ਦੀਆਂ ਆ ਰਹੀਆਂ, ਬਲੈਕਮੇਲਾਂ ਦੀਆਂ ਆ ਰਹੀਆਂ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਉਹ ਇਸ ਕਰਕੇ ਆ ਰਹੀਆਂ ਕਿਉਂਕਿ ਉਹ ਜਿਹੜਾ ਸਾਡਾ ਸਟਰਕਚਰ ਹੈ ਉਹ ਤੋਂ ਬਾਹਰ ਜਾ ਕੇ ਰਿਲੇਸ਼ਨ ਬਣਾਉਂਦੇ ਨੇ, ਫਿਰ ਉੱਥੇ ਕੋਈ ਰੋਕ ਟੋਕ ਬੈਲੈਂਸ ਵਾਲਾ ਹੁੰਦਾ ਨਹੀਂ ਹੈਗਾ, ਦੈਟਸ ਗੋਨ ਬੈਡ। ਫਿਰ ਉਹ ਇਹੋ ਜਿਹੇ ਹਰਕਤਾਂ ਕਰਦੇ ਨੇ ਜਿਹੜੀ ਲੀਡਸ ਟੂ ਬਲੈਕਮੇਲਿੰਗ। ਸੋ ਸਾਨੂੰ ਜਿਹੜੀ ਸਾਡੀ ਡਿਫੈਂਸ ਹੈ ਉਹ ਆਪਣੀ ਮੇਨਟੇਨ ਰੱਖਣੀ ਚਾਹੀਦੀ ਆ, ਮੁੰਡਿਆਂ ਨੂੰ ਵੀ ਕੁੜੀਆਂ ਨੂੰ ਵੀ, ਕਿ ਆਪਾਂ ਕੋਈ ਇਹੋ ਜਿਹੀ ਹਰਕਤ ਨਾ ਕਰੀਏ ਜਿੱਤ ਦਰਗਾ ਗਿਆ ਹਾਰੀਏ, ਐਸੀ ਕਲਾ ਨਾ ਖੇਡੀਏ ਜਿੱਤ ਦਰਗਾ ਗਿਆ ਹਾਰੀਏ, ਵੀ ਸਾਨੂੰ ਗਾਂ ਇੱਦਾਂ ਦਾ ਕੋਈ ਕੰਮ ਨਾ ਕਰੀਏ ਵੀ ਗਾਂ ਜਾ ਕੇ ਸਾਨੂੰ ਉੱਤੇ ਪਛਤਾਉਣਾ ਪਵੇ। ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਇੱਧਰ ਨੂੰ ਇਹਨੂੰ ਪ੍ਰਾਈਡ ਫੀਲ ਕਰਦੇ ਨੇ, ਖਾਸ ਕਰਕੇ ਕੁੜੀਆਂ। ਹੁਣ ਆਪਾਂ ਇੰਟਰਨੈਸ਼ਨਲ ਵੂਮੈਨ ਡੇ ਮਨਾ ਕੇ ਹਟੇ ਹਾਂ, ਅਸੀਂ ਕੀ ਕੀਤਾ, ਅਸੀਂ ਕੁੜੀ ਲੇਡੀਜ਼ ਨੇ ਐਕਚੁਅਲੀ ਉਹ ਪਿੱਛੇ ਨੂੰ ਗਈਆਂ ਹੈ, ਉਹ ਅੱਗੇ ਨੂੰ ਨਹੀਂ ਗਈਆਂ, ਉਹ ਪਿੱਛੇ ਨੂੰ ਗਈਆਂ ਆ। ਦੇ ਹੈਵ ਲੈਟ ਡਾਊਨ ਦੇਅਰ ਡਿਫੈਂਸਿਸ, ਹੈ ਨਾ, ਅਤੇ ਆਪਣੇ ਆਪ ਨੂੰ ਐਕਸਪਲੋਇਟੇਸ਼ਨ ਕਰਵਾ ਰਹੀਆਂ ਨੇ ਉਹ। ਹਾਲਾਂਕਿ ਸਾਡੇ ਸਮਾਜ ਦੇ ਵਿੱਚ, ਸਾਡੇ ਧਰਮ ਦੇ ਵਿੱਚ, ਸਾਡੇ ਖਿੱਤੇ ਦੇ ਵਿੱਚ ਔਰਤਾਂ ਦੀ ਬਹੁਤ ਇੱਜ਼ਤ ਹੈ। ਈਵਨ ਹਿੰਦੂ ਧਰਮ ਦੇ ਵਿੱਚ ਵੀ ਉਸਨੂੰ ਅਰਧਾਂਗ ਨਹੀਂ ਕਿਹਾ ਗਿਆ, ਵੀ ਹਾਫ ਯੂਅਰ ਹਾਫ
ਇੱਜ਼ਤ ਆ,
ਹੈ ਨਾ, ਜੇ ਆਪਾਂ ਦੇਖਿਆ ਜਾਵੇ। ਸਿੱਖੀਜ਼ਮ ਦੇ ਵਿੱਚ ਵੀ ਹੈਗੀ ਆ, ਇਸਲਾਮ ਦੇ ਵਿੱਚ ਵੀ ਬਹੁਤ ਹੈ, ਐਸੀ ਗੱਲ ਨਹੀਂ, ਆਪਾਂ ਪ੍ਰੋਪੋਗੈਂਡਾ ਬਹੁਤ ਸੁਣੀ ਦਾ, ਪ੍ਰੋਪੋਗੈਂਡਾ ਬਹੁਤ ਚੱਲਦਾ, ਬਕਵਾਸ ਬਹੁਤ ਚੱਲਦਾ ਆ, ਪਰ ਤੁਸੀਂ ਦੇਖੋ ਜਾ ਕੇ, ਦੇ ਆਰ ਵੈਰੀ ਵੈਰੀ ਰਿਸਪੈਕਟਫੁਲ ਫੋਰ ਦਾ ਵੂਮਨ, ਹੈ ਨਾ। ਸੋ ਇਸ ਕਰਕੇ ਜੇ ਹੁਣ ਥੋੜੇ ਕੱਪੜੇ ਪਾ ਕੇ ਇੱਦਾਂ ਦੀਆਂ ਹਰਕਤਾਂ ਕਰਕੇ, ਯੂ ਆਰ ਜਸਟ ਲੂਜ਼ਿੰਗ ਯੋਰ ਓਰਿਜਨੈਲਿਟੀ, ਹੈ ਨਾ, ਜਿਹੜੀ ਰਿਸਪੈਕਟ ਹੈ।
ਸਾਰੇ ਔਰਤ ਦੀ ਇੱਜ਼ਤ ਕਰਦੇ ਆ, ਸਾਰੇ ਔਰਤ
ਦੀ ਇੱਜ਼ਤ ਕੌਣ ਨਹੀਂ, ਮੈਂ ਤੁਹਾਨੂੰ ਦੱਸਦਾ, ਅਸੀਂ ਕਹਿੰਦੇ ਵੈਸਟਰਨ ਕੰਟਰੀ ਵੈਸਟਰਨ ਕੰਟਰੀ, ਤੁਸੀਂ ਕੋਈ ਮੈਨੂੰ ਐਗਜ਼ਾਮਪਲ ਦੱਸ ਦਿਓ ਵੀ ਜਦੋਂ ਕੋਈ ਕਿਸੇ ਨੇ ਸੌਦਾ ਵੇਚਣਾ ਹੁੰਦਾ ਆ, ਕੋਈ ਪ੍ਰੋਡਕਟ ਵੇਚਣਾ ਹੁੰਦਾ, ਤਾਂ ਉਹ ਸਭ ਤੋਂ ਪਹਿਲਾਂ ਨੰਗੀ ਔਰਤ ਨੂੰ ਕਰਦਾ ਆ। ਕੋਈ ਵੀ ਵੈਸਟਰਨ ਵਰਲਡ ਦੇ ਵਿੱਚ ਤੁਸੀਂ ਪੋਸਟਰ ਦੇਖ ਲਓ, ਮੈਗਜ਼ੀਨ ਦੇਖ ਲਓ, ਐਡਵਰਟਾਈਜ਼ਮੈਂਟ ਦੇਖ ਲਓ, ਸਾਬਣ ਵੇਚਣਾ ਤਾਂ ਔਰਤ ਨੂੰ ਨੰਗੀ ਕਰਨਾ, ਕੱਪੜਾ ਵੇਚਣਾ ਔਰਤ ਦੇ ਕੱਪੜੇ ਨੰਗੇ ਪਾਉਣੇ ਨਹੀਂ ਉਹਨੂੰ ਨੰਗੇ ਕਰਨਾ, ਸੈਂਟ ਵੇਚਣੀ ਆ ਤਾਂ ਔਰਤ ਨੂੰ ਨੰਗੀ ਕਰਨਾ, ਇਹ ਇੱਜ਼ਤ ਹੈ, ਇਹ ਪ੍ਰੋਸਪੈਰਿਟੀ ਆ। ਮਤਲਬ ਅਸੀਂ ਕਿੱਧਰ ਨੂੰ ਤੁਰੇ ਹੋਏ ਹਾਂ। ਖੈਰ ਸਮਾਂ ਭਾਜੀ ਸਾਡੇ ਕੋਲ ਥੋੜ੍ਹਾ ਘੱਟ ਹੈ ਅਤੇ ਸਾਡੇ ਨਾਲ ਸੁਨੇਹੇ ਨਾਲ ਸੱਜਣ ਜੁੜ ਰਹੇ ਨੇ, ਗੁਰਵਿੰਦਰ ਸਿੰਘ ਨਾਤੋਂ ਨਹੀਂ ਜੁੜੇ ਨੇ, ਬਹੁਤ ਸਤਿ ਸ਼੍ਰੀ ਅਕਾਲ ਕਹਿੰਦੇ। ਬਹੁਤ ਹੀ ਵਧੀਆ ਗੱਲਬਾਤ ਕੀਤੀ ਹੈ ਤੁਸੀਂ, ਦੇਖੋ ਦਿਲ 'ਚ ਆਈ ਸੀ ਆਪਾਂ ਕਰਤੀ ਨਾਥ ਸਾਹਿਬ, ਜੋ ਅਸੀਂ ਆਲੇ ਦੁਆਲੇ ਸਮਾਜ ਦੇ ਵਿੱਚ ਵਿਚਰਦੇ ਹਾਂ ਉਹ ਦੇਖਦੇ ਹਾਂ, ਹੈ ਨਾ, ਤਾਂ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ।
ਹਰਨਾਮ ਸਿੰਘ ਅਮਨਦੀਪ, ਜਿੱਦਾਂ ਮੋਦੀ ਨੇ ਲਾਅ ਨਵੇਂ ਬਣਾਏ ਹੈ ਨਾ, ਤੇ ਤੁਸੀਂ ਕਸ਼ਮੀਰ ਵਿੱਚ ਜਾ ਕੇ, ਸ਼੍ਰੀਨਗਰ ਵਿੱਚ ਜਾ ਕੇ ਪ੍ਰੋਪਰਟੀ ਖਰੀਦ ਸਕਦੇ ਹਾਂ, ਉੱਥੇ ਰਹਿ ਸਕਦੇ ਹਾਂ। ਇਸ ਕਰਕੇ ਹਰਨਾਮ ਸਿੰਘ ਪ੍ਰੋਬਲਮ ਵਿੱਚ ਆ ਗਿਆ ਇੱਕ,
ਜੇ
ਮੈਂ ਉਹਦੇ ਨਾਲ ਪਿਛਲੇ ਹਫ਼ਤੇ ਗੱਲ ਕੀਤੀ ਸੀ
ਤੇ
ਉਹਨੇ ਮੈਨੂੰ ਇੱਕ ਸਟੋਰੀ ਸੁਣਾਈ ਕਿ ਜਿਹੜੀ ਉਹਦੇ ਨਾਲ ਵਾਪਰੀ, ਜੇ ਤੁਸੀਂ ਹੁਣ ਸੁਣੀ
ਜਾਣੇ
ਨਹੀਂ ਤਾਂ ਅਗਲੇ
ਨਹੀਂ ਹੁਣੇ ਸੁਣਾਓ ਫਿਰ, ਹੁਣ ਇੱਦਾਂ ਸਾਨੂੰ ਫਿਰ ਨੀਂਦ ਨਹੀਂ ਆਉਣੀ ਇੱਦਾਂ ਦਾ ਫਿਰ।
ਅੱਛਾ, ਮੈਂ ਨਾ ਹਰਨਾਮ ਸਿੰਘ ਨੂੰ ਪਿਛਲੇ ਹਫ਼ਤੇ ਫੋਨ ਕੀਤਾ, ਮੈਂ ਕਿਹਾ ਹਰਨਾਮ ਸਿੰਘ ਜੀ ਵੀ ਗੱਲ ਬਹੁਤ ਦੇਰ ਹੋ ਗਈ, ਗੱਲਬਾਤ ਨਹੀਂ ਹੋਈ, ਕੋਈ ਗੱਲਬਾਤ ਸੁਣਾ ਦਿਓ।
ਅੱਛਾ
ਅਮਰੀਕ ਸਿੰਘ, ਪਹਿਲਾਂ ਤਾਂ ਸਾਡੀ ਜਿਹੜੀ ਨਾ ਸਤਿ ਸ਼੍ਰੀ ਅਕਾਲ ਹੈਗੀ ਹੈ ਉਹ ਤੁਹਾਨੂੰ ਕਬੂਲ ਕਰਨੀ ਪੈਣੀ ਹੈ। ਮੈਂ ਕਿਹਾ ਤੁਹਾਡੀ ਸਤਿ ਸ਼੍ਰੀ ਅਕਾਲ ਤਾਂ ਅਸੀਂ ਹਮੇਸ਼ਾ ਕਬੂਲ ਕਰਦੇ ਹਾਂ, ਨਾ ਕਬੂਲ ਤਾਂ ਕਦੇ ਕੀਤੀ ਨਹੀਂ। ਵੈਸੇ ਜੇ ਮੁਹਾਵਰਾ ਹੈਗਾ ਜਿਹੜਾ, ਜੇ ਇਸ ਵੇਲੇ ਗੱਲ ਕਰਦੇ ਨਾ ਆਪਾਂ ਪਰਵਰਵ ਹੈਗੀ ਹੈ ਕਿ ਸਾਡੀ ਜਿਹੜੀ ਸਤਿ ਸ਼੍ਰੀ ਅਕਾਲ ਕਬੂਲ ਕਰ ਲੈਣੀ ਹੈਗੀ ਹੈ। ਮੈਂ ਕਿਹਾ ਕਰ ਲਈ ਜੀ, ਮੁਸ਼ਕਿਲ ਹੈਗੀ ਇੱਥੇ ਜੀ, ਪੈ ਗਈ ਹੈਗੀ। ਮੈਂ ਕਿਹਾ ਕੀ ਮੁਸ਼ਕਿਲ ਹੈ? ਮੁਸ਼ਕਿਲ ਏਦਾਂ ਇਹਨਾਂ ਸਾਡੇ ਗੁਆਂਢ ਦੇ ਵਿੱਚ ਹੈ, ਸਾਡੇ ਇੱਥੇ ਜਿਹੜੇ ਬ੍ਰਿਗੇਡੀਅਰ ਰਿਟਾਇਰ ਹੋਏ ਨਾ ਉਹਨਾਂ ਨੇ ਘਰ ਲੈ ਲਿਆ, ਸਾਡੇ ਦੂਰ ਰਹਿੰਦੇ ਸਨ, ਪਹਿਲਾਂ ਸਰਕਾਰੀ ਕੁਆਟਰ ਵਿੱਚ ਰਹਿੰਦੇ ਸਨ ਤੇ ਉਹਨਾਂ ਨੇ ਸੋਚਿਆ ਕਿ ਹੁਣ ਅਸੀਂ ਆਪਣਾ ਘਰ ਲੈ ਸਕਦੇ ਹੈਗੇ। ਉਹਨਾਂ ਨੇ ਇੱਥੇ ਘਰ ਲੈ ਲਿਆ, ਸਾਡੇ ਗੁਆਂਢ ਦੇ ਵਿੱਚ ਨਵਾਂ ਕੋਠੀ ਲਾ ਲਈ ਹੈਗੀ ਹੈ ਤੇ ਉਹਨਾਂ ਦੀ ਜਿਹੜੀ ਵਾਈਫ ਹੈ ਨਾ ਤੇ ਉਹ ਰਿਟਾਇਰ ਹੈਗੀ ਹੈ ਤੇ ਮੇਰੀ ਜਿਹੜੀ ਵਾਈਫ ਹੈ ਅਧਿਕਾਰ ਕੌਰ ਜੀ ਇਹ ਵੀ ਹੁਣ ਪਿਛਲੇ ਮਹੀਨੇ ਰਿਟਾਇਰ ਹੋ ਗਏ ਨੇਗੇ ਤੇ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਬਾਹਰ ਖੜ ਜਾਂਦੀਆਂ ਨੇ। ਉਹ ਜਿਹੜੀ ਔਰਤ ਹੈ ਨਾ ਜਿਹੜੀ ਬ੍ਰਿਗੇਡੀਅਰ ਦੀ ਘਰ ਵਾਲੀ ਹੈਗੀ, ਉਹਦੀ ਆਦਤ ਬੜੀ ਬੁਰੀ ਹੈਗੀ। ਉਹ ਬ੍ਰਿਗੇਡੀਅਰ ਨੂੰ ਕਹਿੰਦੀ ਤੂੰ ਘਾਹ ਕੱਟ, ਘਾਹ ਜਿਹੜਾ ਬਾਹਰ ਲੱਗਿਆ ਲੋਨ ਦੇ ਵਿੱਚ ਉਹ ਵੀ ਘਾਹ ਵੀ ਉੱਥੋਂ ਕਟਾਉਂਦੀ ਹੈਗੀ ਹੈ, ਸਾਰ ਵੀ ਉਹਦੇ ਤੋਂ ਧੁਆਂਦੀ ਹੈਗੀ ਹੈ, ਹੱਥ ਏਦਾਂ ਨਾ ਲੱਕ ਦੇ ਉੱਪਰ ਰੱਖ ਲੈਂਦੀ ਹੈਗੀ ਹੈ ਤੇ ਬਾਅਦ ਵਿੱਚ ਉਹਨੂੰ ਇੰਸਟਰਕਸ਼ਨਾਂ ਦਿੰਦੀ ਹੈ, ਘਾਹ ਏਦਾਂ ਨੀ ਕੱਟਿਆ, ਘਾਹ ਠੀਕ ਨੀ ਕੱਟਿਆ ਹੈਗਾ, ਘਾਹ ਦੇ ਵਿੱਚ ਇਹ ਨੁਕਸ ਰਹਿ ਗਿਆ, ਘਾਹ ਇੱਥੇ ਗੰਦੀ ਰਹਿ ਗਈ, ਉਹ ਸਾਰਾ ਕੰਮ ਉੱਥੋਂ ਕਰਾਉਂਦੀ ਹੈਗੀ ਹੈ
ਬ੍ਰਿਗੇਡੀਅਰ ਤੇ।
ਜਿੱਦਾਂ ਹੁਣ ਬ੍ਰਿਗੇਡੀਅਰ ਦੀ ਵਾਈਫ ਹੈਗੀ ਹੈ, ਘਰ ਉਹਨੇ ਲੈ ਲਿਆ, ਉੱਥੇ ਲੈ ਸਕਦੇ ਹੁਣ ਹੈਗੇ, ਹੁਣ ਪਰਮਾਨੈਂਟ ਤੇ ਰਹਿਣ ਲੱਗ ਗਏ ਹੈਗੇ ਨੇ ਤੇ ਅਸੀਂ ਵੀ ਘਰ ਹੁਣ ਜਿਹੜਾ ਕਿਰਾਏ ਤੇ ਅਸੀਂ ਘਰ ਆਪਣੇ ਨਾ ਕਰਾ ਲਿਆ ਹੈਗਾ ਤੇ ਮੇਰੀ ਵਾਈਫ ਜਿਹੜੀ ਕਾਰਪੋਰ ਉਹ ਵੀ ਰਿਟਾਇਰ ਹੋ ਗਏ ਨੇ ਥੋੜੇ ਤੇ ਉਹਨੂੰ ਕਹਿੰਦੀ ਤੂੰ ਆਪਣੇ ਦਾ ਜਿਹੜਾ ਨੌਕਰ ਰੱਖਿਆ ਹੈਗਾ ਨਾ ਇਹਨੂੰ ਕੱਢ ਦੇ ਗਏ ਤੇ ਤੂੰ ਤਾਂ ਨੌਕਰ ਵਿਆਹ ਕੇ ਲਿਆਂਦਾ, ਇਹਨੂੰ ਇੱਕ ਪੂਰਾ ਕੰਮ ਲੈਂਦਾ ਜਿਹੜਾ ਵਿਆਹ ਕੇ ਲਿਆਂਦਾ ਹੈ, ਨੌਕਰ ਤਾਂ ਤੇਰੇ ਕੋਲ ਹੈਗਾ ਹੀ ਹੈਗਾ, ਤੂੰ ਨੌਕਰ ਦੂਜਾ ਕਿਉਂ ਰੱਖਿਆ, 20,000 ਰੁਪਇਆ ਤਨਖਾਹ ਦੇਣੀ ਹੈ, ਤੂੰ ਤਾਂ ਪਾਗਲ ਹੈਗੀ ਹੈ। ਤੇ ਉਹ ਜੀ ਸਾਡਾ ਨੌਕਰ ਅਧਿਕਾਰ ਕੋਲ ਕਹਿੰਦੀ ਬਿਲਕੁਲ ਗੱਲ ਠੀਕ ਕਰ ਰਹੇਗੀ, ਗੱਲ ਤਾਂ ਇਹਦੇ ਚ ਬੜਾ ਵਜਨ ਹੈਗਾ ਗੱਲ ਦੇ ਵਿੱਚ, ਨੌਕਰ ਜਿਹੜਾ ਮੈਂ 40 ਸਾਲ ਪਹਿਲਾਂ ਵਿਆਹ ਕੇ ਲਿਆਂਦਾ ਇਹਦੀ ਪੂਰੀ ਯੂਟੀਲਾਈਜੇਸ਼ਨ ਕਿਉਂ ਨੀ ਹੋ ਰਹੀ ਹੈਗੀ, ਇਹ ਐਵੇਂ ਘੁੰਮਦਾ ਰਹਿੰਦਾ, ਕਦੇ ਇਹਦੇ ਕਿਤਾਬ ਪੜ੍ਹਦਾ, ਕਦੇ ਉੱਥੇ ਟੀਵੀ ਦੇਖਦਾ, ਕਦੇ ਉਹ ਪੂਰੇ ਦੇ ਕੰਮ ਤੇ ਲਾ ਹੁੰਦਾ, ਕਹਿੰਦਾ ਮੈਨੂੰ ਘਾਹ ਵੀ ਕੱਟਣਾ ਪੈਂਦਾ ਤੇ ਮੈਨੂੰ ਆਪਣੇ ਘਾਹ ਵੀ ਧੋਣੀ ਪੈਂਦੀ, ਆਪੇ ਕੰਮ ਕਰਨੇ ਸਾਰੇ ਪੈ ਜਾਂਦੇ ਹੈਗੇ ਆ। ਮੈਨੂੰ ਤਾਂ ਕਹਿੰਦਾ ਉਹ ਪੰਜਾਬੀ ਵਾਲਾ ਮੁਹਾਵਰਾ ਯਾਦ ਆ ਗਿਆ ਕਿ ਭੜੋਲੇ ਨੂੰ ਭੜੋਲਾ ਦੇ ਕੇ ਰੰਗ ਫੜਦਾ ਹੈਗਾ, ਮੈਂ ਕਿਹਾ ਭੜੋਲੇ ਨੂੰ ਭੜੋਲਾ ਨੀ ਹੁੰਦਾ, ਕਰੇਲੇ ਨੂੰ ਕਰੇਲਾ ਹੁੰਦਾ, ਉਹਨੇ ਦੋਵੇਂ ਭੜੋਲੇ ਵਰਗੀਆਂ, ਮੈਂ ਉਹ ਚੇਂਜ ਕਰਦਾ ਥੋੜਾ
ਜਿਹਾ।
ਗੱਲ ਕਿਹੜੀ ਤੁਸੀਂ ਕਰਦੇ ਪਏ ਨੇਗੇ, ਅਧਿਕਾਰ ਕੌਰ ਜੀ ਨੇ ਰਿਟਾਇਰ ਹੋ ਗਈ ਨਾ, ਉਹ ਥੋੜਾ ਖਾਣਾ ਜ਼ਿਆਦਾ ਸ਼ੁਰੂ ਕਰ ਦਿੱਤਾ, ਉਹ ਵੀ ਭੜੋਲੇ ਵਰਗੀ ਬਣ ਗਈ ਹੈਗੀ ਹੈ ਤੇ ਇੱਦਾਂ ਭੜੋਲੇ ਨੂੰ ਭੜੋਲਾ ਦੇ ਕੇ ਰੰਗ ਫੜਦਾ ਨਾ, ਤੁਸੀਂ ਕਰੇਲੇ ਨੂੰ, ਮੈਂ ਤਾਂ ਕਰੇਲੇ ਨੂੰ ਕਰੇਲਾ ਹੁੰਦਾ। ਉਹ ਵੀਰ ਜੀ ਕਰੇਲੇ ਨੂੰ ਸਿਚੁਏਸ਼ਨ ਦੇ ਹਿਸਾਬ ਜਿਹੜੀ ਹੈ ਨਾ, ਉਹ ਪਰਵਰਬ ਜਿਹੜੇ ਤੁਹਾਡੇ ਮੁਹਾਵਰੇ ਹੁੰਦੇ ਨਾ ਉਹਨੂੰ ਵੀ ਚੇਂਜ ਕਰਨਾ ਪੈਂਦਾ, ਭੜੋਲੇ ਨੂੰ ਭੜੋਲਾ ਹੀ ਕਹਿਣਾ ਪੈਣਾ, ਕਮਾਲ ਕਰ ਰਹੇ ਨੇ ਏਦਾਂ ਦਾ। ਕਹਿੰਦਾ ਮੇਰੇ ਨਾ ਹੋ ਗਈ, ਹੁਣ ਮੈਨੂੰ ਨਵਾਂ ਨੌਕਰ ਕੱਢ ਦਿੱਤਾ ਤੇ
ਨਵੇਂ
ਨਹੀਂ, ਨੌਕਰ ਤਾਂ ਹੁਣ ਨੀ ਰੱਖਣਾ ਹੀ ਆਪਾਂ, ਇਹੀ ਨੌਕਰ ਸਾਡਾ ਹੈਗਾ, ਨੌਕਰ ਬ੍ਰਿਗੇਡੀਅਰ ਵੀ ਨੌਕਰ ਹੈਗਾ, ਤਾਂ ਮੈਂ ਵੀ ਨੌਕਰ ਹੈਗਾ, ਹੁਣ ਦੋਨੋਂ ਨੌਕਰ ਬਣ ਗਏ ਨੇਗੇ,
ਡੈਜ਼ਿਗਨੇਸ਼ਨ ਚੇਂਜ ਕਰਦੇ ਭਾਜੀ। ਫਿਰ ਇਹ ਵੈਸੇ ਤਾਂ ਮੈਂ ਕਈ ਥਾਂ ਦੇਖਿਆ ਇੱਦਾਂ ਵੀ ਕਈ ਵਾਰੀ ਬੰਦੇ ਘਾਹ ਕੱਟਦੇ ਹੁੰਦੇ ਤਾਂ ਜਨਾਨੀਆਂ ਏਦਾਂ ਲੱਕ ਤੇ ਹੱਥ ਰੱਖ ਕੇ ਖੜ ਕੇ ਦੇਖਦੀਆਂ ਹੁੰਦੀਆਂ, ਕਹਿੰਦੇ ਉਹ ਉਹ ਰਹਿ ਗਿਆ ਡੱਖਾ ਇੱਕ, ਉਹ ਰਹਿ ਗਿਆ ਕੋਲ ਕਿਹੜੀਆਂ, ਇਹ ਤਾਂ ਫਿਰ ਇਹ ਤੋਂ ਅੰਦਾਜ਼ਾ ਲੈਣਾ ਚਾਹੀਦਾ ਫਿਰ ਉਹ ਅਧਿਕਾਰ ਕੋਲ ਰਹੀਆਂ ਸਾਰੀਆਂ। ਤੇ ਉਹ ਹਾਂ ਚਲੋ ਠੀਕ ਹੈ ਭਾਜੀ, ਕਿਆ ਬਾਤ ਹੈ, ਤਾਂ ਨਵੀਂ ਗੱਲ ਹੈ। ਹਰਦੀਪ ਸਿੰਘ ਸੰਧੂ ਜੁੜੇ ਨੇ, ਉਹ ਕਹਿੰਦੇ ਸਤਿ ਸ੍ਰੀ ਅਕਾਲ ਜੀ, ਇੰਜੋਇੰਗ ਸ਼ੋ ਪਏ, ਅਗਲੇ ਹਫ਼ਤੇ ਤੁਸੀਂ ਉਹ ਪੁੱਛਿਓ ਵੀ ਟੋਨੀ ਤੋਂ ਰਿਪੋਰਟ ਲਿਓ, ਰਿੱਕੀ ਤੇ ਟੋਨੀ ਤੋਂ ਰੋਇਲ ਫੈਮਿਲੀ ਦੇ ਬਾਰੇ,
ਉਹਦੀਆਂ ਵੀ ਸਟੋਰੀਆਂ ਹੈਗੀਆਂ, ਉਹ ਵੀ ਕਰਾਂਗੇ। ਹਾਂਜੀ
ਹਾਂ, ਆ ਮੀ ਅਗੇਨ ਦੀ ਸਟੋਰੀ ਉਹ ਤੋਂ ਪੁੱਛੋ ਮੀਗਨ ਦੀ। ਤੇ ਜਗਜੀਤ ਸਿੰਘ ਹੁਣੀ ਕਹਿੰਦੇ ਨੇ ਕਿ ਭਾਜੀ ਟਿਕਟੋਕ ਬਾਰੇ ਜ਼ਰੂਰ ਗੱਲ ਕਰਿਓ, ਅਗਲੇ ਹਫ਼ਤੇ ਕਰਾਂਗੇ ਜੀ। ਅੱਧੀ ਦੁਨੀਆ ਖਾਸ ਕਰਕੇ ਕੁੜੀਆਂ ਨੌਜਵਾਨ ਮੁੰਡੇ ਤਾਂ ਟਿਕਟੋਕ ਨਾਲ ਡੁੱਬੇ ਆ ਜੀ। ਜਗਤਾਰ ਭਾਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਪਣੀਆਂ ਮੁਸ਼ਕਲਾਂ ਦੇ ਪਰਛਾਵਿਆਂ ਤੋਂ ਨਾ ਡਰੋ, ਪਰਛਾਵੇਂ ਉੱਥੇ ਹੀ ਹੁੰਦੇ ਹਨ ਜਿੱਥੇ ਮੁਸ਼ਕਲਾਂ ਦੇ ਹੱਲ ਨਾਮੀ ਮੋਮਬੱਤੀਆਂ ਜਗਦੀ ਹੋਵੇ। ਬਹੁਤ ਵਧੀਆ ਮੈਸੇਜ ਜੀ। ਤੇ ਗੁੱਡ ਮਾਰਨਿੰਗ ਕਰਨੈਲ ਸਿੰਘ ਚੰਡੀ ਸਾਡੇ ਨਾਲ ਜੁੜੇ ਨੇ, ਉਹ ਕੁਛ ਸ਼ੇਅਰ ਕਰਨੇ ਨੇ ਪ੍ਰੋਗਰਾਮ 'ਚ, ਬਾਅਦ 'ਚ ਦੇਖਾਂਗਾ ਜੀ। ਅਤੇ ਸ਼ਿਵਦੇਵ ਕਲੇਰ ਜੀ ਕਹਿੰਦੇ ਨੇ, ਅਮਨਦੀਪ, ਇਟਸ ਹਾਈਲੀ ਡਿਬੇਟੇਬਲ ਕੁਐਸਚਨ, ਵੀ ਕੈਨੋਟ ਵਾਈਂਡ ਅਪ ਫਿਊ ਸੁਜੈਸ਼ਨ 'ਚ। ਹਾਂਜੀ, ਆਪਾਂ ਥੋੜ੍ਹੀਆਂ ਗੱਲਾਂ ਕੀਤੀਆਂ ਅਤੇ ਆਪਾਂ ਫਿਰ ਕਿਤੇ ਲੰਬੀ ਡਿਸਕਸ਼ਨ ਇਹਨਾਂ ਮੁੱਦਿਆਂ 'ਤੇ ਕਰਾਂਗੇ। ਸੋ ਅਮਰੀਕ ਭਾਜੀ, ਆਪਾਂ ਹੁਣ ਲਈਏ ਇਜਾਜ਼ਤ, ਕਿਉਂਕਿ ਸਮਾਂ ਹੋ ਗਿਆ ਹੈ। ਅਤੇ ਤੁਸੀਂ ਖਿਆਲ ਰੱਖਿਆ ਕਰੋ, ਐਵੇਂ ਤੁਸੀਂ ਨਾ ਗੋਆ ਸਟਾ ਲਿਓ ਟਰਾਲੀ ਹੁਣ ਕਦੇ, ਆਹੋ ਫਿਰ ਐਵੇਂ ਠੀਕ ਹੈ। ਚਲੋ ਠੀਕ ਹੈ ਭਾਜੀ, ਮਿਲਦੇ ਹਾਂ ਫਿਰ ਆਉਣ ਵਾਲੇ ਹਫ਼ਤੇ, ਨਾ ਬਰਾਬਰ ਦਾ ਨਹੀਂ ਸਮਝਦਾ, ਉਨੀ ਦੇਰ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ, ਬਿਲਕੁਲ ਨਹੀਂ ਹੋ ਸਕਦੀ। ਤੇ ਦੂਜੀ ਗੱਲ ਇਹ ਹੈ ਕਿ ਮੈਂ ਖੁਦ ਦੇਖਿਆ ਆਪਣੇ ਸਰਕਲ ਦੇ ਵਿੱਚ ਕਿ ਜਿਹੜੀਆਂ ਔਰਤਾਂ ਆਪਣੀ ਡਿਗਨਿਟੀ, ਆਪਣੀ ਇੱਜ਼ਤ, ਆਪਣੀ ਅਣਖ ਮੇਨਟੇਨ ਰੱਖਦੀਆਂ ਨੇ, ਉਹ ਕਾਇਮ ਰੱਖਦੀਆਂ ਨੇ, ਉਹਨਾਂ ਦੀ ਬੜੀ ਪੁੱਛਗਿੱਛ ਹੁੰਦੀ ਆ, ਉਹਨਾਂ ਨੂੰ ਆਇਰਨ ਲੇਡੀਜ਼ ਵੀ ਕਿਹਾ ਜਾਂਦਾ। ਔਰ ਤੁਸੀਂ ਮਤਲਬ ਯੂ ਜਸਟ ਹੈਵ ਟੂ ਲਿਫਟ ਯੂਰ ਸਟੈਂਡਰਡ, ਕੋਈ ਵੀ ਚੀਜ਼ ਜਿਹੜੀ ਮਤਲਬ ਸਿਰਫ ਔਰਤ ਹੋਣਾ ਅਤੇ ਬੰਦਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਆਪਣੇ ਆਪ ਦੇ ਵਿੱਚ ਗੁਣ, ਗੁਰਬਾਣੀ ਪੜ੍ਹੀਏ ਤਾਂ ਗੁਰਬਾਣੀ ਦੇ ਵਿੱਚ ਇੱਕ ਸੁਚੱਜੀ ਦੀ ਬਾਣੀ ਆਉਂਦੀ, ਇੱਕ ਕੁਚੱਜੀ ਦੀ ਬਾਣੀ ਆਉਂਦੀ ਆ। ਸੋ ਇਸੇ ਤਰ੍ਹਾਂ ਇੱਕ ਗੁਣੀ ਹੁੰਦੇ ਨੇ, ਇੱਕ ਅਵਗੁਣੀ ਹੁੰਦੇ ਨੇ, ਇੱਕ ਗੁਰਮੁਖ ਹੁੰਦੇ ਨੇ, ਇੱਕ ਮਨਮੁਖ ਹੁੰਦੇ ਨੇ। ਸੋ ਆਪਾਂ ਗੁਰਮੁਖ ਬਣਨਾ, ਆਪਾਂ ਸੁਚੱਜੀ ਬਣਨਾ ਆ, ਆਪਾਂ ਗੁਣੀ ਬਣਨਾ ਆ, ਗੁਣਾਂ ਦੀ ਕੀਮਤ ਹੁੰਦੀ ਆ। ਸੋ ਜਦੋਂ ਔਰਤ ਦੀ ਆਪਾਂ ਇੱਜ਼ਤ ਕਰਾਂਗੇ, ਬੰਦੇ 'ਚ ਗੁਣ ਹੋਊਗੇ ਤਾਂ ਕਰੂਗਾ, ਔਰਤ ਆਪਣੀ ਇੱਜ਼ਤ ਕਰਵਾਏਗੀ ਉਹਦੇ 'ਚ ਗੁਣ ਹੋਣਗੇ ਤਾਂ ਕਰਵਾਏਗੀ। ਸੋ ਇਹ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ, ਜਸਟ ਇਹ ਵੀ ਇਕੱਲੀਆਂ ਅਸੀਂ ਔਰਤਾਂ ਹਾਂ ਅਤੇ ਲੋਕ ਸਾਡੀ ਇੱਜ਼ਤ ਕਰਨ, ਆਈ ਡੋਂਟ ਥਿੰਕ ਕਿ ਇੱਦਾਂ ਕਦੇ ਵੀ ਚੱਲਿਆ ਅਤੇ ਨਾ ਹੀ ਚੱਲੇਗਾ, ਇੱਦਾਂ ਬੰਦਿਆਂ ਦੇ ਆ। ਸੋ ਗੱਲਾਂ ਬਾਤ ਆਪਾਂ ਜਾਰੀ ਰੱਖਾਂਗੇ, ਹੋਰ ਇਹਨਾਂ ਮੁੱਦਿਆਂ 'ਤੇ ਗੱਲਾਂ ਕਰਾਂਗੇ। ਪਰ ਪਲੀਜ਼, ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕੋਈ ਵਧੀਆ ਗੱਲ ਹੈ, ਹੋਰ ਤੁਸੀਂ ਵਾਧਾ ਕਰ ਸਕਦੇ ਹੋ ਸਾਡੀ ਨੌਲੇਜ ਦੇ ਵਿੱਚ, ਤਾਂ ਡੈਫੀਨੇਟਲੀ ਲੰਬਾ ਚੌੜਾ ਮੈਸੇਜ ਵੀ ਭੇਜ ਸਕਦੇ ਹੋ, ਅਸੀਂ ਸਾਰੀ ਡਿਸਕਸ਼ਨ ਕਰਾਂਗੇ। ਆਉਣ ਵਾਲੇ ਹਫ਼ਤੇ ਦੋ ਤਿੰਨ ਮਸਲੇ ਨੇ ਜਿਹੜੇ ਆਪਾਂ ਕਰਾਂਗੇ ਅਮਰੀਕ ਭਾਜੀ ਨਾਲ, ਕੱਲ੍ਹ ਨੂੰ ਵੀ ਦੋ ਤਿੰਨ ਮਸਲੇ ਆਏ ਹੋਏ ਨੇ, ਉਹ ਵੀ ਆਪਾਂ ਸਵੇਰ ਨੂੰ ਕਰਨੇ ਆ। ਕੱਲ੍ਹ ਨੂੰ ਮੈਂ ਕੋਸ਼ਿਸ਼ ਕਰਾਂਗਾ ਦੋ ਤਿੰਨ ਸੱਜਣਾਂ ਨੂੰ ਹੋਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ। ਅਤੇ ਗਿਆਨੀ ਜੀ ਛੁੱਟੀ ਦੇ ਨੇ, ਅਤੇ ਕੈਨਬਰਾ ਤੋਂ ਵੀ ਆਪਾਂ ਲਵਾਂਗੇ, ਸਿਡਨੀ ਤੋਂ ਵੀ ਲਵਾਂਗੇ, ਅਤੇ ਬਿੱਟਾ ਜੀ ਵੀ ਪ੍ਰੋਗਰਾਮ 'ਚ ਆਉਣਗੇ, ਅਤੇ ਅਸੀਂ ਫਿਰ ਚਿੰਤਨ ਕਰਾਂਗੇ, ਦੋ ਘੰਟੇ ਬੈਠ ਕੇ ਪੂਰਾ ਅਨਸਾਰ ਕੱਢਾਂਗੇ। ਸੋ ਆਪਣਾ ਰੱਖਿਓ ਖਿਆਲ, ਅਤੇ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ਣ, ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਨੂੰ। ਅਤੇ ਇੰਨਾ ਕੁਛ ਕਹਿੰਦਾ ਹੋਇਆ ਮੈਂ ਇਜਾਜ਼ਤ ਮੰਗਦਾ ਹਾਂ, ਜੁੜੇ ਰਹੋ ਹਰਮਨ ਰੇਡੀਓ ਨਾਲ, ਰੱਬ ਰਾਖਾ।